And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਅੱਜ ਦੇਖੋ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਕਾਫੀ ਭਾਰੀ ਭਰਕਮ ਖਬਰਾਂ ਨੇ। ਅੱਜ ਲੀਡਰਸ਼ਿਪ ਬਿਡ ਮਾਰਕ ਕਾਰਨੀ ਨੇ ਆਪਣੀ ਲਾਂਚ ਕਰ ਦੇਣੀ ਆ ਅੱਜ। ਅੱਛਾ, ਪੀਅਰ ਪੋਲੀਐਫ ਵੀ ਬਾਏ ਦ ਵੇ ਇੱਥੇ ਡੈਲਟਾ ਦੇ ਵਿੱਚ 9 ਵਜੇ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੀ ਫੇਰੀ ਤੇ ਆਏ ਹੋਏ ਨੇ ਅੱਜ ਕੱਲ੍ਹ। ਸੋ ਸਾਰੀ ਗੱਲ ਕਰਦੇ ਹਾਂ। ਹੋਰ ਵੀ ਕਈ ਖਬਰਾਂ ਨੇ, ਹੈਲਥ ਕੇਅਰ ਸਿਸਟਮ ਨਾਲ ਸੰਬੰਧਿਤ ਖਬਰਾਂ, ਅਗਲਾ ਜਿਹੜਾ ਇਲੈਕਸ਼ਨ ਹੋਣਾ, ਲੀਡਰਸ ਡਿਬੇਟ, ਉਹਦੇ ਰੂਲਸ ਜਿਹੜੇ ਆਏ ਨੇ ਉਹਦੇ ਬਾਰੇ ਗੱਲਬਾਤ ਕਰਨੀ ਆ। ਪਰ ਇਸ ਤੋਂ ਪਹਿਲਾਂ ਕਿ ਗੱਲਾਂ ਕਰੀਏ, ਦੇਖੋ ਇੱਕ ਨਾ ਸੂਚੀ ਬਸ ਇਹ ਜਾਰੀ ਕੀਤੀ ਜਾਂਦੀ ਹੈ 911 ਵਾਲਿਆਂ ਵੱਲੋਂ ਹਰ ਸਾਲ ਕਿ 911 ਨੂੰ ਕਿਹੜੀਆਂ ਇਹੋ ਜਿਹੀਆਂ ਕਾਲਜ ਆਈਆਂ ਜਿਹੜੀਆਂ ਕਿ 911 ਨੂੰ ਕਰਨੀਆਂ ਬਣਦੀਆਂ ਨੇ, ਕਿਉਂਕਿ ਇੱਕ ਐਮਰਜੈਂਸੀ ਸਰਵਿਸ ਹੈ ਅਤੇ ਜੇ ਉਸਦੀਆਂ ਲਾਈਨਸ ਇਸ ਤਰ੍ਹਾਂ ਕਲੋਗ ਹੁੰਦੀਆਂ ਨੇ ਬੇਤੁਕੀਆਂ ਕਾਲਸ ਦੇ ਨਾਲ, ਅਤੇ ਜਿਹਨਾਂ ਲੋਕਾਂ ਨੂੰ ਸੱਚਮੁੱਚ ਸੇਵਾਵਾਂ ਚਾਹੀਦੀਆਂ ਨੇ ਉਹਨਾਂ ਦਾ ਵਕਤ ਜ਼ਾਇਆ ਹੁੰਦਾ। ਹੁਣ ਐਤਕੀ ਇੱਕ ਹੋਰ ਸੂਚੀ ਜਾਰੀ ਕੀਤੀ ਗਈ ਹੈ ਵਾਸੂ ਜੀ, ਕਿ ਜਿਹੜੇ ਬਾਇਲੋ ਆਫਿਸਰਸ ਨੇ, ਇਹ ਹੈਗੀ ਹੈ ਦ ਲੋਕਲ ਗਵਰਨਮੈਂਟ ਕੰਪਲਾਇੰਸ ਐਂਡ ਐਨਫੋਰਸਮੈਂਟ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ, ਇਹਨਾਂ ਨੇ ਇੱਕ ਸੂਚੀ ਜਾਰੀ ਕੀਤੀ ਕਿ ਪਿਛਲੇ ਸਾਲ ਇਹਨਾਂ ਨੂੰ ਕਿਹੜੀਆਂ ਅਟਪਟੀਆਂ ਕਾਲਸ ਆਈਆਂ ਬਾਇਲੋ ਸੰਬੰਧੀ ਸ਼ਿਕਾਇਤ ਕਰਨ ਵਾਸਤੇ। ਜੇ ਬਾਇਲੋ ਅਫਸਰ ਭੇਜੋ ਇੱਥੇ, ਦੇਖੋ ਕਾਨੂੰਨਾਂ ਦਾ, ਜਿਹੜੇ ਸਿਟੀ ਦੇ ਬਾਇਲੋਜ਼ ਨੇ ਉਹਨਾਂ ਦਾ ਘਾਣ ਹੋ ਰਿਹਾ। ਉਹਨਾਂ ਨੇ ਕਿਹਾ ਵੀ ਇਹੋ ਜਿਹੀਆਂ ਬੇਤੁਕੀਆਂ ਕਾਲਸ, ਵਾਸੂ ਜੀ ਇੱਕ ਕਾਲ ਅਜਿਹੀ ਆਈ, ਕਹਿੰਦੇ ਵੀ ਗੁਆਂਢੀ ਦੀ ਬਿੱਲੀ ਫੈਂਸ 'ਤੇ ਬੈਠੀ ਆ ਅਤੇ ਫੈਂਸ 'ਤੇ ਬੈਠੀ ਬਿੱਲੀ ਸਾਨੂੰ ਘੂਰੀ ਜਾਂਦੀ ਆ, ਕਹਿੰਦੇ ਵੀ ਇਸ ਕਰਕੇ ਬਾਇਲੋ ਅਫਸਰ ਨੂੰ ਭੇਜਿਆ ਜਾਵੇ।
ਇੱਕ ਵਿਅਕਤੀ ਨੇ ਕਾਲ ਕੀਤੀ, ਕਹਿੰਦੇ ਕਿ ਡੋਗ ਲਾਇਸੈਂਸ ਚਾਹੀਦਾ।
ਅੱਛਾ,
ਹੁਣ ਇਹ ਤਾਂ ਤੁਸੀਂ ਕਹੋਗੇ ਵੀ ਡੋਗ ਲਾਇਸੈਂਸ ਚਾਹੀਦਾ ਕਿਹੜੀ ਵੱਡੀ ਗੱਲ ਆ ਕਿ ਬਾਇਲੋ ਆਫਿਸਰ ਨੂੰ ਫੋਨ ਕੀਤਾ ਵੀ ਆਈ ਵਾਂਟ ਟੂ ਅਪਲਾਈ ਫੋਰ ਅ ਡੋਗ ਲਾਇਸੈਂਸ। ਪਰ ਚੱਕਰ ਇਹ ਹੈ ਕਿ ਦ ਪਰਸਨ ਹਿਮਸੈਲਫ ਆਈਡੈਂਟੀਫਾਈਜ਼ ਐਜ਼ ਅ ਡੋਗ। ਉਹ ਕਹਿੰਦਾ ਮੈਨੂੰ ਆਪਣੇ ਵਾਸਤੇ ਲਾਇਸੈਂਸ ਚਾਹੀਦਾ। ਸੋ ਇਦਾਂ ਦੀ ਵੀ ਇੱਕ ਕਾਲ ਆਈ।
ਅੱਛਾ, ਸੋਚੋ ਬੰਦਾ ਇਹੋ ਜਿਹੀ ਕਾਲ ਆਵੇ, ਯਾਰ ਕਰੋ ਕੀ ਅੱਗੇ, ਵਾਟ ਆਰ ਯੂ ਸਪੋਜ਼ ਟੂ ਡੂ? ਕਿਉਂਕਿ ਬੰਦਾ ਮਜ਼ਾਕ ਕਰ ਰਿਹਾ, ਕਿਉਂਕਿ ਜੇ ਤੁਸੀਂ ਉਹਦੀ ਗੱਲ ਮਜ਼ਾਕ 'ਚ ਲੈਂਦੇ ਹੋ ਤਾਂ ਪ੍ਰੋਬਲਮ ਹੈ, ਕਿਉਂਕਿ ਇੱਕ ਮਾਹੌਲ ਇਹੋ ਜਿਹਾ ਬਣਿਆ ਹੋਇਆ ਸੀ
ਇੰਡੀਵਿਜੁਅਲ ਆਈਡੈਂਟੀ,
ਹਾਂ ਵੀ ਤੁਸੀਂ ਉਹਦਾ ਮਜ਼ਾਕ ਉਡਾ ਰਹੇ ਹੋ ਬੰਦੇ ਦਾ, ਹੋਰ ਤਾਂ ਹੋਰ ਉਹਨੂੰ ਸਟ੍ਰੈਸ ਹੋ ਗਿਆ। ਹੁਣ ਤੁਸੀਂ ਇਹੋ ਜਿਹੀ ਗੱਲ ਨੂੰ ਹੁਣ ਉਹਦੀ ਉਸ ਇੱਛਾ ਨੂੰ ਪੂਰਾ ਵੀ ਕਿਵੇਂ ਕਰੋ? ਅੱਛਾ, ਵਾਸੂ ਜੀ ਇੱਕ ਹੋਰ ਇੱਕ ਕਾਲ ਇਹੋ ਜਿਹੀ ਆਈ, ਕਹਿੰਦੇ ਵੀ ਦੇਖੋ ਸਾਡੇ ਕਹਿੰਦੇ ਗਵਾਂਢੀ ਨੇ ਨਾ ਪੀਲੇ ਰੰਗ ਦੇ ਟਿਊਲਿਪਸ ਲਗਾ ਦਿੱਤੇ ਨੇ ਆਪਣੇ ਯਾਰਡ ਦੇ ਵਿੱਚ, ਕਿ ਜਿਹੜੇ ਉਹਦੇ ਪੀਲੇ ਰੰਗ ਦੇ ਟਿਊਲਿਪਸ ਨੇ ਜਿਹੜੇ ਮੇਰੇ ਘਰ ਦਾ ਐਕਸਟੀਰੀਅਰ ਪੇਂਟ ਆ ਉਹਦੇ ਨਾਲ ਮੇਲ ਨਹੀਂ ਖਾਂਦੇ, ਉਹ ਮੇਰੇ ਘਰ ਦੀ ਦਿੱਖ ਨੂੰ ਸਗੋਂ ਖਰਾਬ ਕਰ ਰਹੇ ਨੇ।
ਯਾ ਪੀਲੇ ਰੰਗ ਤੋਂ ਲੋਕਾਂ ਨੂੰ ਕਾਫੀ ਪਰਹੇਜ਼ ਆ। ਇੱਕ ਕਾਲ ਇਹ ਵੀ ਆਈ ਬਾਇਲੋ ਆਫਿਸਰਸ ਨੂੰ, ਕਹਿੰਦੇ ਸਾਡੇ ਇਲਾਕੇ ਦੇ ਵਿੱਚ ਇੱਕ ਵਸਨੀਕ ਨੇ ਪੀਲੇ ਰੰਗ ਦੀ ਕਾਰ ਲੈ ਲਈ ਆ ਤੇ ਕਹਿੰਦੇ ਉਹ ਕਮਿਊਨਿਟੀ ਸਟੈਂਡਰਡਸ ਦੇ ਮੁਤਾਬਕ ਨਹੀਂ ਹੈ।
ਅੱਛਾ,
ਸੋ ਕਹਿੰਦੇ ਉਹ ਅੱਖਰ ਦੀ ਹੈ ਸਾਨੂੰ, ਉਹਦੇ ਬਾਰੇ ਵੀ ਕਾਲ ਕੀਤੀ ਇੱਕ ਵਿਅਕਤੀ ਨੇ।
ਵਾਸੂ ਜੀ ਹੋਰ ਵੀ ਕਈ ਇਹਦੇ ਵਿੱਚ ਅਜੀਬੋ ਗਰੀਬ ਕਿਸਮ ਦੀਆਂ ਕਾਲਾਂ ਨੇ। ਇੱਕ ਕਾਲ ਇਹ ਵੀ ਆਈ ਜਿਹੜੀ ਉਹਨਾਂ ਨੇ ਪਹਿਲੇ ਨੰਬਰ ਤੇ ਲਿਖੀ ਆਪਣੀ ਸੂਚੀ ਦੇ ਵਿੱਚ। ਉਹ ਕਹਿੰਦੇ ਵੀ ਦੇਖੋ ਸਾਡਾ ਗਵਾਂਢੀ ਹੈਗਾ, ਥ੍ਰੀ ਇਡੀਅਟਸ ਦੇਖੀ ਹੈ ਤੁਸੀਂ, ਸਾਡੇ ਸੁਣਨ ਵਾਲੇ ਨੇ ਦੇਖੀ ਹੋਏਗੀ। ਥ੍ਰੀ ਇਡੀਅਟਸ ਦੇ ਵਿੱਚ ਇੱਕ ਕਰੈਕਟਰ ਸੀਗਾ ਚਤੁਰ ਦਾ, ਉਹਦਾ ਨਾਮ ਸੈਲੈਂਸਰ ਰੱਖਿਆ ਸੀ। ਉਹਨਾਂ ਦਾ ਨਾਮ ਸੈਲੈਂਸਰ ਕਿਉਂ ਰੱਖਿਆ ਸੀ, ਇਹਨਾਂ ਨੇ ਫਿਲਮ ਦੇਖੀ, ਉਹਨਾਂ ਨੂੰ ਪਤਾ। ਉਹ ਕਹਿੰਦੇ ਵੀ ਜਿਹੜਾ ਸਾਡਾ ਗਵਾਂਢੀ ਆ, ਕਹਿੰਦੇ ਉਹ ਜਾਣ ਬੁੱਝ ਕੇ ਉਹ ਚਤੁਰ ਸੈਲੈਂਸਰ ਵਾਲਾ ਕੰਮ ਕਰਦਾ, ਤੇ ਕਹਿੰਦੇ ਉਹ ਜਾਣ ਬੁੱਝ ਕੇ ਸਾਡੇ ਵੱਲ ਸਾਡੀ ਦਿਸ਼ਾ ਦੇ ਵਿੱਚ ਕਹਿੰਦੇ ਵੀ ਇਸ ਤਰ੍ਹਾਂ ਗੈਸ ਦੇ ਗੋਲੇ ਦਾਗਦਾ। ਸੋ ਇਹ ਵੀ ਯਾਰ, ਇਫ ਯੂ ਵਰਕ ਐਟ ਦ ਸਿਟੀ ਐਂਡ ਯੂ ਗੈਟ ਦਿਸ ਫੋਨ ਕਾਲ, ਵਾਟ ਆਰ ਯੂ ਸਪੋਜ਼ ਟੂ ਡੂ? ਮਤਲਬ ਬੰਦਾ ਹੱਸੇ ਕਿ ਰੋਵੇ ਕਰੇ,
ਹੈਜ਼ਮੈਟ ਆਫਿਸਰਸ ਭੇਜਣੇ ਚਾਹੀਦੇ,
ਹੈਜ਼ਮੈਟ ਆਫਿਸਰ ਭੇਜੋ। ਪਰ ਕਮਾਲ ਹੈ ਯਾਰ, ਮਤਲਬ ਇਹ ਅੱਛਾ ਇਹ ਨਹੀਂ ਦੱਸਿਆ ਗਿਆ ਵੀ ਜਿਹੜੀਆਂ ਕਾਲਜ ਦਾ ਆਪਾਂ ਜ਼ਿਕਰ ਕੀਤਾ ਇਹ ਕਿਹੜੀ ਕਾਲ ਕਿਹੜੀ ਮਿਊਨਿਸਪੈਲਿਟੀ ਤੋਂ ਆਈ, ਸ਼ਹਿਰਾਂ ਦਾ ਇਹਦੇ ਵਿੱਚ ਜ਼ਿਕਰ ਨਹੀਂ ਕੀਤਾ ਗਿਆ। ਪਰ ਇਸ ਤਰ੍ਹਾਂ ਦੀਆਂ ਕਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਸਾਲ ਇਹ ਬਾਇਲੋ ਅਫਸਰਾਂ ਨੂੰ ਵੱਖੋ ਵੱਖਰੇ ਸਿਟੀ ਹਾਲਸ ਨੂੰ ਕੀਤੀਆਂ ਗਈਆਂ, ਜਿਹੜੀ ਕਿ ਇਹ ਸੂਚੀ ਦ ਲੋਕਲ ਗਵਰਨਮੈਂਟ ਕੰਪਲਾਇੰਸ ਐਂਡ ਐਨਫੋਰਸਮੈਂਟ ਐਸੋਸੀਏਸ਼ਨ ਆਫ BC ਵੱਲੋਂ ਸਾਂਝੀ ਕੀਤੀ ਗਈ ਆ। ਵੈਸੇ ਉਹਨਾਂ ਨੇ ਇਹ ਦੱਸਿਆ ਵੀ ਟੋਟਲ 20,214 ਕਾਲਾਂ ਆਈਆਂ ਪਿਛਲੇ ਸਾਲ ਬਾਇਲੋ ਇਨਫਰੈਕਸ਼ਨ ਸੰਬੰਧੀ ਟੋਟਲ BC ਦੇ ਵਿੱਚ। ਵਾਸੂ ਜੀ ਗੱਲ ਕਰੀਏ ਅੱਜ ਮਾਰਕ ਕਾਰਨੀ ਵੱਲੋਂ ਐਡਮਿੰਟਨ ਦੇ ਵਿੱਚ ਅੱਜ ਦੁਪਹਿਰੇ ਐਲਾਨ ਕਰ ਦਿੱਤਾ ਜਾਣਾ ਕਿ ਉਹ ਲਿਬਰਲ ਪਾਰਟੀ ਦਾ ਅਗਲਾ ਲੀਡਰ ਬਣਨ ਦੇ ਵਾਸਤੇ ਰਸਮੀ ਤੌਰ 'ਤੇ ਉਸ ਚੋਣ ਮੈਦਾਨ ਦੇ ਵਿੱਚ ਹਿੱਸਾ ਲੈ ਰਹੇ ਨੇ। ਮਾਰਕ ਕਾਰਨੀ ਵੱਲੋਂ ਅੱਜ ਐਲਾਨ ਕੀਤਾ ਜਾਣਾ ਇੱਕ ਕਾਫੀ ਅਹਿਮ ਮੋੜ ਹੋਏਗਾ। ਦੇਖੋ ਇਟਸ ਨੋਟ ਅ ਸੀਕ੍ਰੇਟ, ਪਤਾ ਤਾਂ ਸਭ ਨੂੰ ਹੈ ਕਿ ਉਹ ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈਣਗੇ। ਪਿਛਲੇ ਜੇ ਜ਼ਿਆਦਾ ਨਹੀਂ ਤਾਂ 7-8 ਸਾਲ ਤੋਂ ਉਹਨਾਂ ਦੇ ਪੋਲੀਟੀਕਲ ਐਂਬੀਸ਼ਨਸ ਨੂੰ ਲੈ ਕੇ ਅਟਕਲਾਂ ਬਹੁਤ ਲੱਗਦੀਆਂ ਰਹੀਆਂ ਨੇ, ਪਰ ਅੱਜ ਹੁਣ ਇਹ ਕਹਿ ਲਓ ਵੀ ਜਿਹੜਾ ਉਹਦਾ ਇੱਕ ਅਗਲਾ ਮਰਹਲਾ ਹੈ ਫੋਰ ਹਿਮ ਰਨਿੰਗ ਟੂ ਬੀ ਦਾ ਨੈਕਸਟ ਲੀਡਰ ਆਫ ਦਾ ਲਿਬਰਲ ਪਾਰਟੀ, ਉਹਦਾ ਅੱਜ ਮੁੱਢ ਬੱਝਿਆ ਜਾਣਾ, ਅਤੇ ਇਹ ਕਾਫੀ ਅਹਿਮ ਡਿਵੈਲਪਮੈਂਟ ਹੋਏਗੀ ਕੈਨੇਡੀਅਨ ਪੋਲੀਟਿਕਸ ਦੇ ਵਿੱਚ।
ਅਤੇ ਪਿਛਲੇ ਕਾਫੀ ਸਮੇਂ ਤੋਂ, ਹੁਣ ਕੁਝ ਹਫ਼ਤਿਆਂ ਤੋਂ ਜਾਂ ਕੁਝ ਮਹੀਨਿਆਂ ਤੋਂ, ਕੰਸਰਵੇਟਿਵਸ ਵੱਲੋਂ ਆਲਰੇਡੀ ਮਾਰਕ ਕਾਰਨੀ 'ਤੇ ਨਿਸ਼ਾਨਾ ਕੱਸਿਆ ਜਾ ਰਿਹਾ ਸੀ ਕਿ ਮਾਰਕ ਕਾਰਨੀ ਕਾਰਬਨ ਟੈਕਸ ਕਾਰਨੀ ਨੇ, ਇਹ ਤਾਂ ਆਊਟਸਾਈਡਰ ਨਹੀਂ, ਇਹ ਤਾਂ ਇਨਸਾਈਡਰ ਨੇ, ਇਹ ਤਾਂ ਜੀ ਇਨਸਾਈਡਰ ਪਾਲਿਸੀ ਮੇਕਰ, ਇਨਸਾਈਡਰ ਐਡਵਾਈਜ਼ਰ ਨੇ ਜਸਟਿਨ ਟਰੂਡੋ ਦੀ ਸਰਕਾਰ ਦੇ, ਉਹਨਾਂ ਦੀ ਪਾਰਟੀ ਦੇ। ਇਸ ਤਰ੍ਹਾਂ ਦੀਆਂ ਗੱਲਾਂ ਕੰਸਰਵੇਟਿਵਸ ਨੇ ਸ਼ੁਰੂ ਤੋਂ ਹੀ, ਕਾਫੀ ਸਮੇਂ ਤੋਂ ਹੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਸੀ। ਅੱਜ ਹੁਣ ਜਦੋਂ ਅਨਾਊਂਸ ਕੀਤਾ ਗਿਆ ਕਿ ਮਾਰਕ ਕਾਰਨੀ ਵੱਲੋਂ ਐਡਮਿੰਟਨ ਵਿੱਚ ਆਪਣੀ ਕੈਂਪੇਨ ਆਫੀਸ਼ਲੀ ਅੱਜ ਲਾਂਚ ਕੀਤੀ ਜਾਏਗੀ, ਤੇ ਕੰਸਰਵੇਟਿਵਸ ਵੱਲੋਂ ਅੱਜ ਸਵੇਰੇ ਸਵੇਰੇ ਇੱਕ ਬਿਆਨ ਜਾਰੀ ਕਰ ਦਿੱਤਾ ਗਿਆ। ਉਹਨਾਂ ਨੇ ਬਰੁਕਸਫੀਲਡ ਮੈਨੇਜਮੈਂਟ ਨੂੰ ਕਿਹਾ, ਉਹ ਕੰਪਨੀ ਨੂੰ ਜਿਹਦੇ ਇਹ ਇੱਕ ਸੀਨੀਅਰ ਐਡਵਾਈਜ਼ਰ ਰੋਲ ਦੇ ਵਿੱਚ ਨੇ, ਐਸੈਟ ਮੈਨੇਜਮੈਂਟ ਕੰਪਨੀ, ਸੋ ਉਹਨਾਂ ਨੂੰ ਕਹਿੰਦੇ ਕਿ ਸਾਨੂੰ ਐਗਜੈਕਟਲੀ ਦੱਸੋ ਕਿ ਮਾਰਕ ਕਾਰਨੀ ਦੀ ਕੰਪਨਸੇਸ਼ਨ ਕੀ ਹੈ, ਕਿੰਨੇ ਪੈਸੇ ਕਮਾਉਂਦੇ ਨੇ, ਕਿਉਂਕਿ ਲਿਬਰਲ ਪਾਰਟੀ ਦੇ ਨਾਲ ਬਤੌਰ ਸਲਾਹਕਾਰ ਕੰਮ ਕਰਦੇ ਨੇ,
ਤੇ
ਹੁਣ ਇਹ ਲੀਡਰਸ਼ਿਪ ਕੈਂਪੇਨ ਆਪਣੀ ਲਾਂਚ ਕਰਨ ਜਾ ਰਹੇ ਨੇ। ਕੈਨੇਡੀਅਨਸ ਡਿਜ਼ਰਵ ਟੂ ਨੋ ਕਿ ਜਦੋਂ ਉਹ ਆਪ ਸਾਰੇ ਸਟਰਗਲ ਕਰ ਰਹੇ ਨੇ, ਉਹਨਾਂ ਦਾ ਰੋਜ਼ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ, ਤੇ ਮਾਰਕ ਕਾਰਨੀ ਨੂੰ ਬਹੁਤ ਸਾਰੇ ਪੇ ਬੰਪਸ ਅਲੈਜਡਲੀ ਮਿਲੇ ਨੇ, ਤੇ ਉਹਨਾਂ ਦੀ ਕਿੰਨੀ ਕੰਪਨਸੇਸ਼ਨ ਹੈ, ਉਹ ਕਿੰਨੇ ਪੈਸੇ ਕਮਾਉਂਦੇ ਨੇ, ਉਹ ਸਾਰਾ ਕੁਝ ਕਹਿੰਦੇ ਜਨਤਕ ਕਰੋ। ਪਤਾ ਨਹੀਂ ਇਹ ਗੱਲ ਕਿੱਥੇ ਤੱਕ ਵਾਜਬ ਹੈ, ਪਰ ਇਹ ਮੈਂ ਮੈਂਸ਼ਨ ਤਾਂ ਕਰ ਰਿਹਾ ਵੀ ਕੰਸਰਵੇਟਿਵ ਪਾਰਟੀ ਆਲਰੇਡੀ ਹੁਣ ਮਾਰਕ ਕਾਰਨੀ ਨੂੰ ਟਾਰਗੇਟ ਕਰ ਰਹੀ ਹੈ। ਵਿਜੇ ਜੀ ਜਿਹੜੀ ਪਿਛਲੇ ਦਿਨ ਜੌਨ ਸਟੂਅਰਟ ਨੂੰ ਜਿਹੜੀ ਇੰਟਰਵਿਊ ਦਿੱਤੀ ਹੈ ਡੇਲੀ ਸ਼ੋਅ ਦੇ ਵਿੱਚ ਮਾਰਕ ਕਾਰਨੀ ਨੇ, ਉਹਦਾ ਬਹੁਤ ਜ਼ਿਆਦਾ ਚਰਚਾ ਹੋ ਰਿਹਾ ਹੁਣ, ਕਿ ਉਹ ਜਿਹੜੀ ਇੰਟਰਵਿਊ ਜਿਵੇਂ ਜੋਰਡਨ ਪੀਟਰਸਨ ਨੂੰ ਇੰਟਰਵਿਊ ਦਿੱਤੀ ਸੀ
ਪੀਅਰ
ਪੋਲੀਐਵ ਨੇ, ਜਿਸ ਤਰ੍ਹਾਂ ਉਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ, ਉਸ ਕਦਰ ਤਾਂ ਨਹੀਂ ਪਰ ਕਾਫੀ ਜ਼ਿਆਦਾ ਉਹਦੇ ਨਾਲ ਮਿਲਦੀ ਜੁਲਦੀ ਕਹਿ ਲਓ ਕਿ ਪਾਪੂਲੈਰਿਟੀ ਇਸ ਇੰਟਰਵਿਊ ਨੂੰ ਵੀ ਮਿਲ ਰਹੀ ਹੈ। ਉਸ ਇੰਟਰਵਿਊ ਤੋਂ ਬਾਅਦ ਹੁਣ ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਲਿਬਰਲ ਪਾਰਟੀ ਨੂੰ ਬਿਲਕੁਲ ਰਾਈਟ ਆਫ ਹੀ ਕਰ ਰਹੇ ਸੀ ਕਿ ਜੀ ਲਿਬਰਲ ਪਾਰਟੀ ਦਾ ਤਾਂ ਵੀ ਹੁਣ ਲੀਡਰਸ਼ਿਪ ਦੀ ਆਪਸ ਦੇ ਵਿੱਚ ਘਰੇਲੂ ਝਗੜੇ ਵਿੱਚ ਉਲਝੇ ਹੋਏ ਨੇ, ਵੀ ਰਿਗਾਰਡਲੈਸ ਜੋ ਪੀਅਰ ਪੋਲੀ ਵੀ ਕਹਿੰਦੇ ਰਹੇ ਵੀ ਕੌਣ ਲੀਡਰ ਬਣਦਾ, ਵੀ ਲਿਬਰਲ ਪਾਰਟੀ ਦਾ ਕੋਈ ਹੁਣ ਚਾਂਸ ਨਹੀਂ, ਜਸਟ ਲਾਈਕ ਜਸਟਿਨ ਵੀ ਮੇਰਾ ਮੁਕਾਬਲਾ ਤਾਂ ਜਸਟਿਨ ਟਰੂਡੋ ਨਾਲ ਹੀ ਹੈ, ਤੇ ਵੀ ਜਨਰਲ ਇਲੈਕਸ਼ਨ ਦੇ ਵਿੱਚ ਤਾਂ ਇਹਨਾਂ ਦਾ ਕੋਈ ਚਾਂਸ ਹੀ ਨਹੀਂ। ਆਫਟਰ ਦੈਟ ਜੌਨ ਸਟੂਅਰਟ ਇੰਟਰਵਿਊ ਆਫ ਮਾਰਕ ਕਾਰਨੀ, ਲੋਕ ਕਹਿਣ ਲੱਗ ਪਏ ਨੇ ਵੀ ਜੇ ਮਾਰਕ ਕਾਰਨੀ ਲੀਡਰ ਬਣਦੇ ਨੇ ਲਿਬਰਲ ਪਾਰਟੀ ਦੇ, ਲਿਬਰਲ ਪਾਰਟੀ ਆਫ ਕੈਨੇਡਾ ਮਾਈਟ ਸਟਿਲ ਹੈਵ ਅ ਚਾਂਸ ਇਨ ਦਾ ਨੈਕਸਟ ਫੈਡਰਲ ਇਲੈਕਸ਼ਨ।
ਅੱਛਾ, ਹੁਣ ਇਹਨੂੰ ਲੈ ਕੇ ਨਾ ਵੱਖੋ ਵੱਖਰੇ ਕਿਸਮ ਦੀਆਂ ਜਿਹੜੀਆਂ ਅਟਕਲਾਂ ਨੇ ਲੱਗਦੀਆਂ ਪਈਆਂ ਨੇ, ਕਿਉਂਕਿ ਅਜੇ ਤੱਕ ਮਾਰਕ ਕਾਰਨੀ ਨੇ ਰਸਮੀ ਤੌਰ ਤੇ ਐਲਾਨ ਕੀਤਾ ਕੋਈ ਨਹੀਂ, ਕਿਉਂਕਿ ਉਹਨਾਂ ਨੇ ਰਸਮੀ ਐਲਾਨ ਨਹੀਂ ਕੀਤਾ, ਇਸ ਕਰਕੇ ਉਹਨਾਂ ਨੇ ਕੋਈ ਇਸ ਤਰ੍ਹਾਂ ਦੀਆਂ ਪਾਲਿਸੀ ਅਨਾਊਂਸਮੈਂਟਸ ਵੀ ਨਹੀਂ ਕੀਤੀਆਂ ਕਿ ਜੇ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਜਾਂ ਜੇ ਉਹ ਲਿਬਰਲ ਪਾਰਟੀ ਦੇ ਲੀਡਰ ਬਣਦੇ ਨੇ ਤਾਂ ਫਿਰ ਉਹ ਕਿਹੜੇ ਕਿਹੜੇ ਵਾਅਦੇ ਲੈ ਕੇ ਆ ਰਹੇ ਨੇ ਲੋਕਾਂ ਕੋਲ। ਕੰਜ਼ਰਵੇਟਿਵਸ ਵਾਸਤੇ, ਪੀਅਰ ਪੋਲੀਐਵ ਵਾਸਤੇ ਇੱਕ ਥੋੜ੍ਹੀ ਜਿਹੀ ਇਹ ਮੁਸ਼ਕਲ ਜ਼ਰੂਰ ਖੜੀ ਹੋਏਗੀ ਵਾਸੂ ਜੀ, ਕਿ ਦੇਖੋ ਉਹਨਾਂ ਦੀ ਪਿਛਲੇ ਸਮੇਂ ਦੇ ਵਿੱਚ ਮੈਸੇਜਿੰਗ ਜਿਹੜੀ ਸਾਰੀ ਸੀ, ਨਿਸ਼ਾਨਾ ਕੀ ਸੀ, ਜਸਟਿਨ ਟਰੂਡੋ ਨੂੰ ਟਾਰਗੇਟ ਕਰਨਾ। ਜਸਟਿਨ ਟਰੂਡੋ ਹੁਣ ਫੈਡਰਲ ਸੀਨ ਤੋਂ ਲਾਂਭੇ ਹੋ ਰਹੇ ਨੇ, ਸੋ ਜਿਹੜਾ ਇੱਕ ਨਿਸ਼ਾਨਾ ਸੀ ਵੀ ਹੁੰਦਾ ਨਾ ਵੀ ਜਿਹੜੇ ਤੁਸੀਂ ਟਾਰਗੇਟ ਨੂੰ ਐਨ ਪ੍ਰੋਪਰਲੀ ਨਿਊਟਰਲਾਈਜ਼ ਕਰ ਲਿਆ, ਜਿਹਨੂੰ ਪ੍ਰੋਪਰਲੀ ਤੁਸੀਂ ਆਪਣੇ ਨਿਸ਼ਾਨੇ 'ਤੇ ਲੈ ਲਿਆ, ਉਹ ਹੁਣ ਹਟ ਗਿਆ। ਦੂਜੀ ਚੀਜ਼ ਹੈਗੀ ਆ ਕਾਰਬਨ ਟੈਕਸ। ਹੁਣ ਕਾਰਬਨ ਟੈਕਸ ਵਾਲੇ ਮੁੱਦੇ 'ਤੇ ਪੀਅਰ ਪੋਲੀਐਵ ਬੀਤੇ ਸਮੇਂ ਤੋਂ ਕਾਫੀ ਐਗਰੈਸਿਵਲੀ ਕੈਂਪੇਨ ਕਰਦੇ ਆਏ ਨੇ, ਐਕਸ ਦਾ ਟੈਕਸ। ਇੱਥੇ ਵੀ ਹੁਣ ਬ੍ਰਿਟਿਸ਼ ਕੋਲੰਬੀਆ ਦੇ ਆਪਣੇ ਦੌਰੇ 'ਤੇ, ਜਦੋਂ ਵੈਨਕੂਵਰ ਆਈਲੈਂਡ 'ਤੇ ਪਿਛਲੇ ਦਿਨੀ ਉਹਨਾਂ ਨੇ ਕੱਲ੍ਹ ਅਤੇ ਪਰਸੋਂ ਜਿਹੜੀਆਂ ਰੈਲੀਜ਼ ਕੀਤੀਆਂ ਨੇ, ਉਹਦੇ ਵਿੱਚ ਵੀ ਐਕਸ ਦਾ ਟੈਕਸ ਦੀ ਉਹ ਗੱਲ ਕਰਦੇ ਨੇ ਵੀ ਕੌਣ ਚਾਹੁੰਦਾ ਕਾਰਬਨ ਟੈਕਸ ਇਲੈਕਸ਼ਨ ਕਰਾਈਏ, ਕਿਉਂਕਿ ਪੀਅਰ ਪੋਲੀਐਵ ਦਾ ਕਹਿਣਾ ਵੀ ਕਾਰਬਨ ਟੈਕਸ ਦੇ ਮੁੱਦੇ 'ਤੇ ਚੋਣਾਂ ਕਰਾਓ ਅਤੇ ਦੇਖੋ ਲੋਕ ਕਾਰਬਨ ਟੈਕਸ ਤੋਂ ਪਰੇਸ਼ਾਨ ਹੁੰਦੇ ਨੇ ਅਤੇ ਫਿਰ ਅਸੀਂ ਆਉਂਦੇ ਸਾਰ ਕਾਰਬਨ ਟੈਕਸ ਹਟਾਵਾਂਗੇ। ਹੁਣ ਜਦੋਂ ਮਾਰਕ ਕਾਰਨੀ ਲੀਡਰ ਬਣਦੇ ਨੇ, ਇਸ ਗੱਲ ਦੇ ਬੜੇ ਸਟਰੋਂਗ ਆਸਾਰ ਨੇ, ਥੋੜ੍ਹਾ ਜਿਹਾ ਸੰਕੇਤ ਤੋਂ ਪਹਿਲਾਂ ਦੇ ਵੀ ਚੁੱਕੇ ਨੇ ਕਿ ਕਾਰਬਨ ਟੈਕਸ ਵਾਲਾ ਮੁੱਦਾ ਵੀ ਉਹਨਾਂ ਨੇ ਆਫ ਦਾ ਟੇਬਲ ਕਰ ਦੇਣਾ। ਸੋ ਜਿਹੜੀਆਂ ਦੋ ਚੀਜ਼ਾਂ, ਜਿਹੜੇ ਦੋ ਇੱਕ ਕਹਿ ਲਓ ਮੈਸੇਜਿੰਗ ਪੁਆਇੰਟਸ ਨੂੰ ਲੈ ਕੇ ਪੀਅਰ ਪੋਲੀਐਵ ਲੋਕਾਂ ਤੱਕ ਆਪਣਾ ਸੁਨੇਹਾ, ਆਪਣਾ ਕੰਜ਼ਰਵੇਟਿਵ ਦਾ ਸੁਨੇਹਾ ਪਹੁੰਚਾ ਰਹੇ ਸੀ, ਉਹ ਦੋਹੇ ਮੈਸੇਜਿੰਗ ਪੁਆਇੰਟਸ, ਉਹ ਦੋਹੇ ਜਿਹੜੀ ਕਹਿ ਲਓ ਚੀਜ਼ਾਂ ਲੋਕਾਂ ਨੂੰ ਸ਼ਾਇਦ ਅੱਖਰ ਰਹੀਆਂ ਸੀ, ਉਹ ਆਫ ਦਾ ਟੇਬਲ ਹੋ ਜਾਣਗੀਆਂ। ਸੋ ਇਸ ਕਰਕੇ ਕੰਜ਼ਰਵੇਟਿਵਸ ਵਾਸਤੇ, ਪੀਅਰ ਪੋਲੀਐਵ ਵਾਸਤੇ ਆਪਣੇ ਮੈਸੇਜ ਨੂੰ ਰੀਡਿਫਾਈਨ ਕਰਨਾ, ਆਪਣੇ ਮੈਸੇਜ ਨੂੰ ਇਸ ਹਿਸਾਬ ਦੇ ਨਾਲ ਲੋਕਾਂ ਤੱਕ ਪਹੁੰਚਾਉਣਾ ਕਿ ਮਾਰਕ ਕਾਰਨੀ ਦਾ ਜੇ ਤੁਸੀਂ ਰੈਜ਼ਮੇ ਵੇਖ ਕੇ ਕਈ ਲੋਕ ਜੇ ਇੰਪ੍ਰੈਸ ਹੁੰਦੇ ਨੇ ਕਿ ਬਤੌਰ ਸੈਂਟਰਲ ਬੈਂਕਰ ਉਹਨਾਂ ਦੀ ਕਾਰਗੁਜ਼ਾਰੀ, ਅਸੀਂ ਵੀ ਇਹਦੇ ਬਾਰੇ ਗੱਲ ਕਰਦੇ ਆਏ ਹਾਂ, ਵੀ ਉਹਨਾਂ ਚੀਜ਼ਾਂ ਤੋਂ ਬਿਯੋਂਡ ਜਾ ਕੇ ਮਾਰਕ ਕਾਰਨੀ ਦੇ ਨਾਲ ਵੀ ਉਹੀ ਬੈਗੇਜ ਅਟੈਚ ਕਰ ਪਾਉਣਾ ਜਿਹੜਾ ਕਿ ਜਸਟਿਨ ਟਰੂਡੋ ਦੇ ਨਾਲ ਉਹਨਾਂ ਦੀ ਸਰਕਾਰ ਦੇ ਨਾਲ ਅਟੈਚਡ ਸੀ, ਇਹ ਹੁਣ ਸਭ ਤੋਂ ਵੱਡਾ ਇੱਕ ਚੈਲੰਜ ਬਣ ਜਾਣਾ ਪੀਅਰ ਪੋਲੀਅਫ ਵਾਸਤੇ।
ਯਾ ਤਾਂ ਹੀ ਉਹ ਬਾਰ ਬਾਰ ਹੀ ਜਿੱਦਾਂ ਹੀ ਉਹ ਜੌਨ ਸਟੂਅਰਟ ਵਾਲੀ ਇੰਟਰਵਿਊ ਹੋਈ,
ਹਾਂਜੀ,
ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਮਾਰਕ ਕਾਰਨੀ ਨੇ ਕਿ ਆਈ ਐਮ ਐਨ ਆਊਟਸਾਈਡਰ, ਉਹਨਾਂ ਨੇ ਇਹੀ ਸ਼ਬਦ ਇਨ ਵਿਨ ਇਸੇ ਤਰ੍ਹਾਂ ਇਸਤੇਮਾਲ ਕੀਤੇ ਕਿ ਆਈ ਐਮ ਐਨ ਆਊਟਸਾਈਡਰ, ਕਿਉਂਕਿ ਜੌਨ ਸਟੂਅਰਟ ਨੇ ਉਸ ਇੰਟਰਵਿਊ ਵਿੱਚ ਕਿਹਾ, ਕਹਿੰਦੇ ਵੀ ਮੈਨੂੰ ਜੋ ਸਾਰੀ ਤੁਸੀਂ ਗੱਲ ਕੈਨੇਡਾ ਬਾਰੇ ਆ ਕੇ ਦੱਸ ਰਹੇ ਹੋ, ਮੈਨੂੰ ਤਾਂ ਕਹਿੰਦੇ ਇੱਦਾਂ ਲੱਗਦਾ ਵੀ ਜਿਵੇਂ ਯੂਐਸ ਇਲੈਕਸ਼ਨ ਵਿੱਚ ਹੋਇਆ ਸਾਰਾ ਕੁਝ ਉਹੀ ਹੋ ਰਿਹਾ, ਕਹਿੰਦੇ ਤੁਹਾਡੇ ਵੀ ਕਿ ਜਿਵੇਂ ਕਮਲਾ ਹੈਰਿਸ ਨੇ ਇਲੈਕਸ਼ਨ ਲੜਿਆ ਤੇ ਉਹ ਜੋ ਬਾਈਡਨ ਦੇ ਟਰੈਕ ਰੈਕਰਡ ਨੂੰ, ਉਹਨਾਂ ਦੀ ਕਾਰਗੁਜ਼ਾਰੀ ਨੂੰ ਡਿਫੈਂਡ ਨਹੀਂ ਕਰ ਸਕੇ ਤੇ ਇਲੈਕਸ਼ਨ ਹਾਰ ਗਏ, ਕਹਿੰਦੇ ਤੁਹਾਡੇ ਨਾਲ ਵੀ ਕਿਤੇ ਇੱਦਾਂ ਦੀ ਨਾ ਹੋਵੇ ਕਿ ਤੁਸੀਂ ਇਲੈਕਸ਼ਨ ਲੜ ਰਹੇ ਹੋ ਤੇ ਜਸਟਿਨ ਟਰੂਡੋ ਦੀ ਕਾਰਗੁਜ਼ਾਰੀ ਨੂੰ ਤੁਸੀਂ ਡਿਫੈਂਡ ਨਾ ਕਰ ਸਕੋ ਕਿਉਂਕਿ ਉਹਨਾਂ ਦੀ ਪਾਰਟੀ ਤੋਂ ਇਲੈਕਸ਼ਨ ਲੜ ਰਹੇ ਹੋ ਤੇ ਤੁਸੀਂ ਵੀ ਇਲੈਕਸ਼ਨ ਹਾਰ ਜਾਣਾ ਰਨ, ਕਹਿੰਦੇ ਮੈਂ ਤੁਹਾਨੂੰ ਕਹਾਂਗਾ ਭੱਜ ਜਾਓ ਤੁਸੀਂ ਵੀ ਇਲੈਕਸ਼ਨ ਨਾ ਲੜੋ, ਉਹ ਕਿਉਂਕਿ ਕਮੇਡੀਅਨ ਨੇ, ਉਹਨਾਂ ਨੇ ਬੜੇ ਆਪਣੇ ਅੰਦਾਜ਼ ਵਿੱਚ ਗੱਲ ਕੀਤੀ ਤੇ ਫਿਰ ਉਹਦੇ ਜਵਾਬ ਵਿੱਚ ਮਾਰਕ ਕਾਰਨੀ ਨੇ ਕਿਹਾ, ਕਹਿੰਦੇ ਹਾਈਪੋਥੈਟਿਕਲੀ ਸਪੀਕਿੰਗ ਵੀ ਤੁਸੀਂ ਇਮੇਜਿਨ ਕਰੋ ਵੀ ਜੇ ਉਹ ਜਿਹੜਾ ਕੈਂਡੀਡੇਟ ਆ ਉਹ ਸਰਕਾਰ ਦਾ ਹਿੱਸਾ ਨਾ ਰਿਹਾ ਹੋਵੇ,
ਉਹ ਆਊਟਸਾਈਡਰ ਹੋਵੇ,
ਉਹ ਆਊਟਸਾਈਡਰ, ਫਿਰ ਉਹਨੇ ਬਾਅਦ ਕਿਹਾ ਕਹਿੰਦੇ ਆਈ ਐਮ ਐਨ ਆਊਟਸਾਈਡਰ। ਸੋ ਉਹਨਾਂ ਨੇ ਜਿਹੜੀ ਉਹ ਆਪਣੀ ਪਿਚ ਦਿੱਤੀ, ਨਾਲ ਦੇ ਨਾਲ ਹੀ ਕੰਜ਼ਰਵੇਟਿਵ ਪਾਰਟੀ ਵੱਲੋਂ ਬਿਆਨ ਜਾਰੀ ਕਰ ਦਿੱਤਾ ਗਿਆ, ਕਹਿੰਦੇ ਮਾਰਕ ਕਾਰਨੀ ਇਜ਼ ਦ ਫਰਦੈਸਟ ਥਿੰਗ ਫਰੋਮ ਬੀਂਗ ਐਨ ਆਊਟਸਾਈਡਰ, ਹੀ ਇਜ਼ ਐਨ ਇਨਸਾਈਡਰ, ਕਹਿੰਦੇ ਉਹ ਜਸਟਿਨ ਟਰੂਡੋ ਦੇ ਇਨਸਾਈਡਰ ਐਡਵਾਈਜ਼ਰ ਰਹੇ ਨੇ। ਸੋ ਉਹ ਹੁਣ ਕੋਸ਼ਿਸ਼ ਕਰ ਰਹੇ ਨੇ ਕੈਨੇਡੀਅਨਸ ਦੇ ਖਾਨੇ ਪਾਉਣ ਦੀ ਇਹ ਗੱਲ ਵੀ ਹੁਣ ਉਹ ਕਿਸ ਹੱਦ ਤੱਕ ਸੱਚ ਹੈ, ਉਹ ਕੰਜ਼ਰਵੇਟਿਵ ਦਾ ਆਪਣਾ ਇੱਕ ਸਟਾਈਲ ਵੀ ਹੈ, ਉਹ ਬਾਰ ਬਾਰ ਹੁਣ ਇਸ ਗੱਲ ਨੂੰ ਰੀਇਨਫੋਰਸ ਕਰਨਗੇ, ਕੈਨੇਡੀਅਨਸ ਦੇ ਜ਼ਹਿਨ ਵਿੱਚ ਇਹ ਗੱਲ ਉਕੇਰਨ ਦੀ ਕੋਸ਼ਿਸ਼ ਕਰਨਗੇ ਕਿ ਜੀ ਮਾਰਕ ਕਾਰਨੀ ਤਾਂ ਜੀ ਉਹ ਬੜੇ ਇੱਕ ਜੋ ਵੀ ਜਿੰਨੀਆਂ ਵੀ ਨੀਤੀਆਂ ਜਸਟਿਨ ਟਰੂਡੋ ਨੇ, ਕ੍ਰਿਸਟੀਆ ਫਿਲਨਰ ਨੇ ਘੜੀਆਂ, ਉਹਦੇ ਪਿੱਛੇ ਹੱਥ ਅਸਲ ਮਾਰਕ ਕਾਰਨੀ ਦਾ ਸੀ। ਹਾਲਾਂਕਿ ਜੋ ਹਕੀਕਤ ਹੈ, ਵੈਰੀ ਰੀਸੈਂਟਲੀ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਆਫ ਕੈਨੇਡਾ ਦੀ ਜਿਹੜੀ ਉਹ ਟਾਸਕ ਫੋਰਸ ਇਕਨੋਮਿਕ ਡਿਵੈਲਪਮੈਂਟ ਵਾਲੀ, ਉਹਦਾ ਚੇਅਰ ਬਣਾਇਆ ਗਿਆ ਤੇ ਉਹ ਲਿਬਰਲ ਪਾਰਟੀ ਦੇ ਐਡਵਾਈਜ਼ਰ ਬੜੀ ਰੀਸੈਂਟਲੀ ਬਣੇ ਨੇ।
ਪਿਛਲੇ ਸਾਲ ਦੀ ਗੱਲ,
ਪੀਅਰ ਪੋਲੀਅਫ ਇਹ ਕਹਿਣ ਦੀ, ਕੰਜ਼ਰਵੇਟਿਵ ਪਾਰਟੀ ਇਹ ਗੱਲ ਪ੍ਰੂਵ ਕਰਨ ਦੀ ਜਾਂ ਕਹਿ ਲਓ ਵੀ ਲੋਕਾਂ ਦੇ ਜ਼ਹਿਨ ਦੇ ਵਿੱਚ ਘਰ ਘਰਾਉਣ ਦੀ ਕੋਸ਼ਿਸ਼ ਕਰਨਗੇ ਕਿ ਜੀ ਜਿੰਨੀਆਂ ਵੀ ਪੋਲਿਸੀਜ਼ ਸੀਗੀਆਂ ਲਿਬਰਲ ਸਰਕਾਰ ਦੀਆਂ, ਉਹ ਮਾਰਕ ਕਾਰਨੀ ਹੀ ਸਾਰੇ ਵਿੱਚੋਂ ਪਿੱਛੋਂ ਕਹਿ ਲਓ ਕਿ ਡਾਇਰੈਕਟ ਕਰ ਰਹੇ ਸਨ।
ਸੋ ਬੇਸਿਕਲੀ ਜਿਹੜਾ ਲਿਬਰਲ ਸਰਕਾਰ ਦਾ ਸਾਰਾ ਬੈਗੇਜ ਆ ਉਹ ਅਟੈਚ ਕਰਨਾ ਚਾਹੁੰਦੇ ਮਾਰਕ ਕਾਰਨੀ ਦੇ ਨਾਲ। ਵਾਸੂ ਜੀ ਦੇਖੋ ਇੱਕ ਗੱਲ ਹੋਰ ਹੈ ਇਹਦੇ ਵਿੱਚ ਨਾ, ਕਿ ਜੇ ਪਿਛਲੇ 2 ਸਾਲਾਂ ਦੇ ਵਿੱਚ ਕੋਈ ਮੈਸੇਜ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਹੁੰਚਿਆ ਉਹ ਸੀ ਵੀ ਇਕਨੋਮਿਕ ਕੰਡੀਸ਼ਨ ਬਹੁਤ ਮਾੜੀ ਹੈ ਕੈਨੇਡਾ ਦੀ, ਇਕੋਨਮੀ ਦੇ ਵਿੱਚ ਇਸ ਨਾ ਸਾਡੇ ਕੋਲ ਉਹੋ ਜਿਹੀਆਂ ਜੋਬ ਓਪਰਚੁਨਿਟੀਜ਼ ਨੇ, ਸਾਡੀ ਆਮਦਨ ਘੱਟ ਰਹੀ ਆ, ਇਨਫਲੇਸ਼ਨ ਕਰਕੇ ਲੋਕ ਪਰੇਸ਼ਾਨ ਨੇ। ਫਿਰ ਜਦੋਂ ਅਸੀਂ ਕੰਪੇਅਰ ਕਰਦੇ ਹਾਂ ਬਾਕੀ ਮੁਲਕਾਂ ਦੇ ਨਾਲ ਕਿ ਜੇ ਅਮਰੀਕਾ ਦੇ ਬਨਿਸਬਤ ਇੱਥੇ ਸਾਡੀ ਜਿਹੜੀ ਪ੍ਰੋਡਕਟੀਵਿਟੀ ਆ, ਬਾਕੀ ਈਵਨ ਮੁਲਕਾਂ ਦੇ ਕੰਪੈਰੀਜ਼ਨ 'ਚ ਵੀ ਪ੍ਰੋਡਕਟੀਵਿਟੀ ਵੀ ਘੱਟ ਹੈ, ਸਾਡੀ ਇਨਵੈਸਟਮੈਂਟ ਵੀ ਘੱਟਦੀ ਪਈ ਆ, ਸਰਕਾਰ ਦੀਆਂ ਇਕਨੋਮਿਕ ਪੋਲਿਸੀਜ਼ ਇਹੋ ਜਿਹੀਆਂ ਨੇ ਜਿਹਨੇ ਕਿ ਕੈਨੇਡਾ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਸਾਡੇ ਕੋਈ ਬਹੁਤੀ ਗਰੋਥ ਹੋਈ ਹੀ ਨਹੀਂ, ਪ੍ਰਾਈਵੇਟ ਸੈਕਟਰ ਦੀਆਂ ਜੋਬਸ ਨਹੀਂ ਆ ਰਹੀਆਂ। ਹੁਣ ਜੇ ਮਸਲਾ ਇਕੋਨਮੀ ਹੈ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਇੱਕ ਸੋਲਿਡ ਤਰੀਕੇ ਨਾਲ ਬਿਲਡਅਪ ਹੋ ਚੁੱਕਾ, ਤਾਂ ਉਹਨੂੰ ਸੋਲਵ ਕਰਨ ਲਈ ਜੇ ਪਿੱਚ ਇਹ ਆਉਂਦੀ ਹੈ ਕਿ ਇੱਕ ਇਕੋਨੋਮਿਸਟ ਜਿਹਨਾਂ ਕਿ ਹਾਰਵਰਡ ਤੋਂ ਆਕਸਫੋਰਡ ਤੋਂ ਪੜ੍ਹਿਆ ਹੋਇਆ, ਜਿਹਨੇ ਕਿ ਕ੍ਰਾਈਸਿਸ ਸਮੇਂ ਦੇ ਵਿੱਚ ਬੈਂਕ ਆਫ ਕੈਨੇਡਾ ਦੀ ਵਾਗਡੋਰ ਸੰਭਾਲੀ ਹੋਈ ਸੀ, ਬੈਂਕ ਆਫ ਇੰਗਲੈਂਡ ਦੀ 8 ਸਾਲ ਵਾਗਡੋਰ ਸੰਭਾਲੀ ਹੋਈ ਸੀ, ਉਸ ਵਿਅਕਤੀ ਦਾ ਜਿਹੜਾ ਅਜਿਹਾ ਐਕਸਪੀਰੀਅੰਸ, ਜਿਹੜਾ ਐਸੈਟ ਮੈਨੇਜਮੈਂਟ ਕੰਪਨੀ ਰਨ ਕਰਦਾ ਆ ਰਿਹਾ, ਜਿਹਦਾ ਬੈਂਕਿੰਗ ਸੈਕਟਰ ਦੇ ਵਿੱਚ ਵੀ ਤਜਰਬਾ, ਹੁਣ ਇਕੋਨਮੀ ਨੂੰ ਹੈਂਡਲ ਕਰਨ ਲਈ ਕੀ ਤੁਸੀਂ ਅਜਿਹੇ ਵਿਅਕਤੀ ਨਾਲ ਜਾਣਾ ਚਾਹੋਗੇ ਜਾਂ ਤੁਸੀਂ ਪੀਅਰ ਪੋਲੀਅਵ ਨਾਲ ਜਾਣਾ ਚਾਹੋਗੇ। ਸੋ ਜਿਹੜੀ ਉਹ ਮੈਸੇਜਿੰਗ ਹੈ ਨਾ ਕਿ ਜਿਵੇਂ ਕੰਜ਼ਰਵੇਟਿਵਸ ਵੱਲੋਂ ਪੀਅਰ ਪੋਲੀਅਵ ਵੱਲੋਂ ਕੋਸ਼ਿਸ਼ ਹੀ ਕੀਤੀ ਜਾ ਰਹੀ ਹੈ ਕਿ ਜਸਟਿਨ ਟਰੂਡੋ ਦਾ ਬੈਗੇਜ ਅਟੈਚ ਕਰ ਦਿਓ ਕਿਸੇ ਨਾ ਕਿਸੇ ਹਿਸਾਬ ਨਾਲ ਮਾਰਕ ਕਾਰਨੀ ਦੇ ਨਾਲ, ਲਿਬਰਲਸ ਵੱਲੋਂ ਹੁਣ ਇਹ ਕੋਸ਼ਿਸ਼ ਆਲਰੇਡੀ, ਜੇ ਦੇਖੋ ਮਾਰਕ ਕਾਰਨੀ ਲੀਡਰ ਬਣ ਜਾਂਦੇ ਨੇ, ਚਾਂਸਿਸ ਬੜੇ ਮਜ਼ਬੂਤ ਨੇ ਉਹਨਾਂ ਦੇ, ਜੇ ਉਹ ਲੀਡਰ ਬਣ ਜਾਂਦੇ ਨੇ ਤਾਂ ਕੋਸ਼ਿਸ਼ ਇਹ ਕੀਤੀ ਜਾਣੀ ਆ ਕਿ ਇੱਧਰ ਦੇਖੋ ਵਿਅਕਤੀ ਇਹ ਆ ਜਿਹਦੇ ਕਿ ਇਕਨੋਮਿਕ ਕ੍ਰੈਡੈਂਸ਼ੀਅਲਸ, ਤੁਸੀਂ ਉਹਨਾਂ ਦੀ ਪੜ੍ਹਾਈ ਲਿਖਾਈ ਵੇਖੋ, ਉਹਨਾਂ ਦਾ ਐਕਸਪੀਰੀਅੰਸ ਵੇਖੋ, ਵਰਸਿਸ ਪੀਅਰ ਪੋਲੀਅਵ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਸਿਆਸੀ ਸਰਕਲਸ ਦੇ ਵਿੱਚ ਪਹਿਲਾਂ ਐਜ਼ ਅ ਪੋਲੀਟੀਕਲ ਸਟਾਫਰ ਜੋਬ ਕੀਤੀ, ਉਹ ਤੋਂ ਬਾਅਦ ਯੰਗ ਉਮਰ ਦੇ ਵਿੱਚ MP ਬਣ ਗਏ ਅਤੇ ਫਿਰ ਉਹ ਸਿਆਸਤਦਾਨ ਹੀ ਰਹੇ ਨੇ, ਵੀ ਉਹ ਤਾਂ ਕਰੀਅਰ ਪੋਲੀਟੀਸ਼ੀਅਨ ਨੇ। ਸੋ ਜਿਹੜਾ ਇਹ ਵਾਲਾ ਕੰਟਰਾਸਟ ਹੈ ਕੈਂਪੇਨ ਦੇ ਵਿੱਚ, ਮੈਸੇਜਿੰਗ ਦੇ ਵਿੱਚ, ਇਹ ਆਉਂਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਸਕਦਾ।
ਮਾਰਕ ਕਾਰਨੀ ਨੇ ਵੀ ਇਹ ਚੀਜ਼ ਮੈਂਸ਼ਨ ਕੀਤੀ, ਕਹਿੰਦੇ ਵੀ ਪੀਅਰ ਪੋਲੀਅਵ ਉਹਨਾਂ ਨੇ ਅਸਲ ਵਿੱਚ ਕਦੇ ਕੋਈ ਜੋਬ ਕੀਤੀ ਹੀ ਨਹੀਂ, ਕਹਿੰਦੇ ਉਹਨਾਂ ਨੇ ਕਦੇ ਵੀ ਕਹਿੰਦੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਜੋਬ ਨਹੀਂ ਕੀਤੀ, ਉਹ ਕਰੀਅਰ ਪੋਲੀਟੀਸ਼ੀਅਨ ਨੇ। ਪਰ ਇਸ ਤੋਂ ਪਹਿਲਾਂ ਕਿ ਕੰਪੈਰੀਜ਼ਨ ਮਾਰਕ ਕਾਰਨੀ ਤੇ ਪੀਅਰ ਪੋਲੀਅਵ ਵਿੱਚ ਹੋਣਾ ਸ਼ੁਰੂ ਹੋਵੇ, ਉਸ ਤੋਂ ਪਹਿਲਾਂ ਕੰਪੈਰੀਜ਼ਨ ਹੋਣਾ ਮਾਰਕ ਕਾਰਨੀ ਦਾ ਕ੍ਰਿਸਟੀਆ ਫਿਲਨ ਦੇ ਨਾਲ, ਕਿਉਂਕਿ ਉਹਨਾਂ ਨੂੰ ਲਿਬਰਲ ਪਾਰਟੀ ਲੀਡਰਸ਼ਿਪ ਰੇਸ ਪਹਿਲਾਂ ਜਿੰਨੀ ਪੈਣੀ ਹੈ, ਐਂਡ ਐਜ਼ ਯੂ ਮੈਂਸ਼ਨ ਕਿ ਉਹਨਾਂ ਦੇ ਚਾਂਸਿਸ ਸਟਰੋਂਗ ਲੱਗ ਰਹੇ ਨੇ, ਬਟ ਵੀ ਕੈਨੋਟ ਡਿਸਕਾਊਂਟ ਕ੍ਰਿਸਟੀਆ ਫਿਲਨ, ਕਿਉਂਕਿ ਕ੍ਰਿਸਟੀਆ ਫਿਲਨ ਉਹਨਾਂ ਨੂੰ ਇਨਸਾਈਡਰ ਹੋਣ ਦਾ, ਸਰਕਾਰ ਦਾ ਹਿੱਸਾ ਰਹੇ ਹੋਣ ਦਾ ਜਨਰਲ ਇਲੈਕਸ਼ਨ ਦੇ ਵਿੱਚ ਭਾਵੇਂ ਨੁਕਸਾਨ ਹੋਏਗਾ, ਪਰ ਇਸ ਲੀਡਰਸ਼ਿਪ ਰੇਸ ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕਦਾ, ਕਿਉਂਕਿ ਇਹਦੇ ਵਿੱਚ ਲਿਬਰਲ ਪਾਰਟੀ ਦੇ ਮੈਂਬਰਸ ਨਹੀਂ ਵੋਟ ਪਾਉਣੀ ਹੁੰਦੀ ਹੈ, ਨਾਲ ਜੋੜਦਾ ਹੈ ਕਿ ਸਪੋਰਟ ਕਰਦਾ। ਜਿਹੜੀਆਂ ਖਬਰਾਂ ਰੀਸੈਂਟਲੀ ਜੋ ਆਈਆਂ ਸਨ ਕਿ 30-30 MPs ਦੋਨੋਂ ਕੰਟੈਂਡਰਸ ਨੂੰ ਮਾਰਕ ਕਾਰਨੀ ਤੇ ਕ੍ਰਿਸਟੀਆ ਫ੍ਰੀਲੈਂਡ ਨੂੰ ਐਂਡੋਰਸ ਕਰ ਰਹੇ ਨੇ, ਉਹ ਨੰਬਰ ਹੁਣ ਹੋਰ ਵੱਧ ਗਿਆ ਹੋਏਗਾ। ਕ੍ਰਿਸਟੀਆ ਫ੍ਰੀਲੈਂਡ ਦੇ ਹੱਕ ਵਿੱਚ ਪ੍ਰਮੁੱਖ ਤੌਰ ਤੇ ਦੋ ਗੱਲਾਂ ਜਾਂਦੀਆਂ ਨੇ। ਇੱਕ ਤਾਂ ਇਹ ਕਿ ਉਹ ਪੁਰਾਣੇ ਪਾਰਟੀ ਦੇ ਨਾਲ ਆਫੀਸ਼ਲੀ ਜੁੜੇ ਹੋਏ ਨੇ, ਕੈਬਨਿਟ ਦੇ ਵਿੱਚ ਕਾਕਸ ਦੇ ਵਿੱਚ ਵਿਚਰਦੇ ਰਹੇ ਨੇ ਤੇ ਉਹਨਾਂ ਦੀ MPs ਦੇ ਨਾਲ ਕਈਆਂ ਦੇ ਨਾਲ ਬਣੀ ਬਣਾਈ ਹੋਏਗੀ। ਐਂਡ ਸ਼ੀ ਇਜ਼ ਐਨ MP ਫਰੋਮ ਓਨਟੈਰੀਓ, ਓਨਟੈਰੀਓ ਦੀ ਜਿਹੜੀ ਲਿਬਰਲ ਕਾਕਸ ਬੜੀ ਸਟਰੋਂਗ ਆ ਤੇ ਸੋ ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਹੱਕ ਵਿੱਚ ਜਾਣਗੀਆਂ। ਦੂਸਰੀ ਚੀਜ਼, ਕ੍ਰਿਸਟੀਆ ਫ੍ਰੀਲੈਂਡ ਦੀ ਕੈਂਪੇਨ ਵਿੱਚ ਉਹ ਤੁਸੀਂ ਸੁਣਿਓ, ਆਈ ਐਮ ਪ੍ਰੀਟੀ ਸ਼ੋਰ ਆਲਰੇਡੀ ਸੰਕੇਤ ਆ ਵੀ ਰਹੇ ਨੇ ਕਿ ਬਾਰ ਬਾਰ ਉਹ ਇਸ ਚੀਜ਼ ਨੂੰ ਪ੍ਰੋਜੈਕਟ ਕਰਨਗੇ ਕਿ ਡੋਨਲਡ ਟਰੰਪ ਦੇ ਨਾਲ ਡੀਲ ਕਰਨ ਦਾ ਜੇ ਪਹਿਲਾਂ ਕਿਸੇ ਨੂੰ ਕੋਈ ਤਜਰਬਾ ਹੈ
ਤਾਂ
ਉਹ ਸਿਰਫ ਤੇ ਸਿਰਫ ਉਹ ਕ੍ਰਿਸਟੀਆ ਫ੍ਰੀਲੈਂਡ ਨੂੰ ਹੈ, ਕਿਉਂਕਿ 2018 ਦੇ ਵਿੱਚ ਜਿਹੜੀ ਨੈਗੋਸੀਏਸ਼ਨ ਹੋਈ ਸੀ ਉਹਨੂੰ ਲੀਡ ਕੀਤਾ ਸੀ ਕ੍ਰਿਸਟੀਆ ਫ੍ਰੀਲੈਂਡ ਨੇ ਤੇ ਉਦੋਂ ਸਾਰਿਆਂ ਨੇ ਇਸ ਗੱਲ ਤੇ ਸਹਿਮਤੀ ਵਿਅਕਤ ਕੀਤੀ ਸੀ ਕਿ ਕੈਨੇਡਾ ਨੂੰ ਜਿਹੜੀ USMCA ਤਹਿਤ ਡੀਲ ਹਾਸਲ ਹੋਈ ਸੀ ਇਟ ਵਾਸ ਅ ਪ੍ਰੀਟੀ ਸੋਲਿਡ ਡੀਲ ਕਿ ਅਸੀਂ ਉੱਚੋਂ ਅਨਸਕੇਦਰਡ ਕਹਿ ਲਓ ਵੀ ਠੀਕ ਠਾਕ ਨਿਕਲ ਆਏ ਸੀ, ਡੋਨਲਡ ਟਰੰਪ ਸਾਡਾ ਬਹੁਤਾ ਨੁਕਸਾਨ ਨਹੀਂ ਸੀ ਕਰ ਸਕੇ ਤੇ ਉਹਦਾ ਜਿਹੜਾ ਕਹਿ ਲਓ ਉਹਦੀ ਜਿਹੜੀ ਸ਼ਾਬਾਸ਼ੀ ਸੀ ਉਹ ਕ੍ਰਿਸਟੀਆ ਫ੍ਰੀਲੈਂਡ ਨੂੰ ਮਿਲੀ ਸੀ, ਉਸ ਬਾਤ ਨੂੰ ਉਸ ਚੀਜ਼ ਨੂੰ ਪਿੱਚ ਕਰਨਗੇ ਕਿ ਜੀ ਵੀ ਹੁਣ ਡੋਨਲਡ ਟਰੰਪ ਦੁਬਾਰਾ ਧਮਕੀ ਦੇ ਰਹੇ ਨੇ, ਵੀ ਨੀਡ ਅ ਸੀਜ਼ਨ ਲੀਡਰ ਜਿਹਨਾਂ ਨੂੰ ਤਜਰਬਾ ਹੈ। ਸੋ ਇਹ ਦੋ ਚੀਜ਼ਾਂ ਕ੍ਰਿਸਟੀਆ ਫ੍ਰੀਲੈਂਡ ਦੇ ਹੱਕ ਵਿੱਚ ਜਾਂਦੀਆਂ ਨੇ, ਪਰ ਜਿਹੜੀ ਸਭ ਤੋਂ ਵੱਡਾ ਜਿਹੜਾ ਬੈਗੇਜ ਹੋਏਗਾ ਕਿ ਸ਼ੀ ਇਜ਼ ਜਸਟ ਲਾਈਕ ਜਸਟਿਨ, ਕਿ ਜੋ ਕੁਝ ਵੀ ਜੇ ਜਸਟਿਨ ਟਰੂਡੋ ਦੀਆਂ ਇਕਨੋਮਿਕ ਪਾਲਿਸੀਜ਼ ਦੀ ਆਪਾਂ ਆਲੋਚਨਾ ਕਰਦੇ ਨਿਖੇਧੀ ਕਰਦੇ ਹਾਂ ਤੇ ਉਹਦਾ ਇੱਕ ਵੱਡਾ ਹਿੱਸਾ ਕ੍ਰਿਸਟੀਆ ਫ੍ਰੀਲੈਂਡ ਦਾ ਵੀ ਬਣਦਾ।
ਕ੍ਰਿਸਟੀਆ ਫ੍ਰੀਲੈਂਡ ਵਾਸ ਰਾਈਟ ਦੇਅਰ, ਬਹੁਤ ਸਾਰੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਵੱਡੇ ਡੈਫੀਸਿਟਸ ਜਿਨ੍ਹਾਂ ਨੂੰ ਹੁਣ ਆਧਾਰ ਬਣਾ ਕੇ ਲਿਬਰਲ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਸਵਾਲ ਉਠਾਏ ਜਾ ਰਹੇ ਨੇ, ਉਹ ਬਹੁਤ ਸਾਰੇ ਜਿਹੜੇ ਡੈਫੀਸਿਟ ਸੀਗੇ ਉਹਨਾਂ ਪ੍ਰੋਗਰਾਮਸ ਦੀਆਂ ਅਨਾਊਂਸਮੈਂਟਸ ਵੇਲੇ ਕ੍ਰਿਸਟੀਆ ਫ੍ਰੀਲੈਂਡ ਵਾਸ ਰਾਈਟ ਦੇਅਰ ਫਰੰਟ ਐਂਡ ਸੈਂਟਰ। ਹਾਂ, ਇੱਕ ਚਿੱਠੀ ਜਿਹੜੀ ਉਹਨਾਂ ਨੇ 16 ਦਸੰਬਰ ਨੂੰ ਲਿਖੀ, ਉਹ ਬੜੀ ਐਕਸਪਲੋਸਿਵ ਲੈਟਰ ਸੀ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ, ਪਰ ਕੀ ਉਹ ਇੱਕ ਚਿੱਠੀ ਕਾਫੀ ਹੈ ਉਹ ਸਾਰੇ ਬਾਕੀ ਦੇ ਜਿਹੜੇ ਸਰਕਾਰ ਦੇ ਕਹਿ ਲਓ ਜਿਹੜੇ ਦਾਗ ਲੱਗੇ ਨੇ ਉਹਨਾਂ ਨੂੰ ਧੋਣ ਦੇ ਵਾਸਤੇ? ਜਿਹੜੀ ਤੁਸੀਂ ਗੱਲ ਕੀਤੀ ਨਾ, ਬੜਾ ਇੰਪੋਰਟੈਂਟ ਨੁਕਤਾ ਉਹ ਕਿ ਵਿਦ ਇਨ ਦਾ ਪਾਰਟੀ ਸਰਕਲਸ ਕ੍ਰਿਸਟੀਆ ਫ੍ਰੀਲੈਂਡ ਨੂੰ ਜ਼ਿਆਦਾ ਸਮਰਥਨ ਹਾਸਲ ਹੋ ਸਕਦਾ ਕਿਉਂਕਿ ਉਹ ਇਨਸਾਈਡਰ ਨੇ, ਪਰ ਵਿਦ ਇਨ ਦਾ ਪਾਰਟੀ ਸਰਕਲ ਹੁਚਕੂ ਤੁਚਕੂ ਤੇ ਇੱਕ ਇਹ ਵੀ ਲੱਗੀ ਹੈ ਨਾ ਕਿ ਅਗਲਾ ਲੀਡਰ ਕਿਹੜਾ ਅਜਿਹਾ ਹੋਏਗਾ ਜਿਹੜਾ ਕਿ ਸਾਨੂੰ ਇਲੈਕਸ਼ਨ ਜਿਤਾ ਸਕੇ, ਜਾਂ ਸਾਡੀ ਓਨੀ ਬੁਰੀ ਹਾਲਤ ਨਾ ਹੋਵੇ ਕਿ ਅਸੀਂ ਕੁਝ ਅਸੀਂ ਆਫੀਸ਼ੀਅਲ ਆਪੋਜੀਸ਼ਨ ਦੇ ਰੁਤਬੇ ਦੇ ਵਿੱਚ ਤਾਂ ਰਹਿ ਸਕੀਏ। ਵਾਸੂ ਜੀ, ਕਿਸੇ ਨੇ ਇੱਕ ਇਹ ਟਿੱਪਣੀ ਵੀ ਕੀਤੀ ਸੀ ਕਿ ਜੇ ਮਾਰਕ ਕਾਰਨੀ ਅਗਲੇ ਲੀਡਰ ਨਹੀਂ ਬਣਦੇ ਤਾਂ ਫਿਰ ਲਿਬਰਲ ਪਾਰਟੀ ਜਿਹੜੀ ਆਪਣੀ ਅਗਲੀ ਕਨਵੈਨਸ਼ਨ ਆ ਉਹ ਇੱਕ ਬੱਸ ਸ਼ੈਲਟਰ ਦੇ ਵਿੱਚ ਹੀ ਕਰ ਸਕਦੀ ਹੋਵੇਗੀ, ਵੀ ਇੰਨੇ ਕੀ MP ਰਹਿ ਜਾਣਗੇ। ਸੋ ਇੱਕ ਉਹ ਵੀ ਜਿਹੜਾ ਡਰ ਹੈਗਾ ਮਨ ਦੇ ਵਿੱਚ, ਉਹ ਵੀ ਬੈਠਿਆ ਹੋਇਆ। ਸੋ ਇਟ ਰਿਮੇਨਸ ਟੂ ਬੀ ਸੀਨ। ਅੱਛਾ, ਅੱਜ ਮਾਰਕ ਕਾਰਨੀ ਨੇ ਅਨਾਊਂਸਮੈਂਟ ਕਰ ਦੇਣੀ ਹੈ, ਆਪਣੀ ਕੈਂਪੇਨ ਲਾਂਚ ਕਰ ਦੇਣੀ ਆ ਐਡਮਿੰਟਨ ਦੇ ਵਿੱਚ। ਕ੍ਰਿਸਟੀਆ ਫ੍ਰੀਲੈਂਡ ਵੱਲੋਂ ਵੀ ਹੁਣ ਆਉਂਦੇ ਦਿਨਾਂ ਦੇ ਵਿੱਚ ਬਿਫੋਰ ਮੰਡੇ ਹੁਣ ਸੁਣਨ ਨੂੰ ਮਿਲ ਰਿਹਾ ਕਿ ਉਹ ਵੀ ਕੈਂਪੇਨ ਲਾਂਚ ਕਰਨਗੇ।
ਪਹਿਲਾਂ ਇਹ ਕਿਹਾ ਜਾ ਰਿਹਾ ਸੀ ਵੀ ਇਸੇ ਹਫ਼ਤੇ ਉਹ ਆਪਣੀ ਕੈਂਪੇਨ ਅਨਾਊਂਸ ਕਰਨਗੇ, ਸੋ ਦੈਟ ਸਟਿਲ ਹੋਲਡਸ ਕਿ ਇਸੇ ਹਫ਼ਤੇ ਹੀ ਅਨਾਊਂਸਮੈਂਟ ਹੋਏਗੀ, ਮੇਬੀ ਓਵਰ ਦਾ ਵੀਕਐਂਡ,
ਮੇਬੀ ਓਵਰ ਦਾ ਵੀਕਐਂਡ। ਤੇ ਕ੍ਰਿਸਟੀਆ ਫ੍ਰੀਲੈਂਡ ਵੱਲੋਂ ਵੀ ਹੁਣ ਸੂਤਰਾਂ ਵੱਲੋਂ ਖਬਰ ਇਹ ਆ ਰਹੀ ਆ ਕਿ ਉਹਨਾਂ ਨੇ ਵੀ ਜਿਹੜਾ ਕੰਜ਼ਿਊਮਰਸ ਦੇ ਉੱਪਰ ਕਾਰਬਨ ਟੈਕਸ ਲੱਗਦਾ ਉਹਨੂੰ ਹਟਾਉਣ ਦੀ ਗੱਲ ਆਖਣੀ ਆ। ਐਗਜੈਕਟਲੀ ਉਦਾਂ ਹੀ ਜਿਵੇਂ ਜਦੋਂ ਇੱਥੇ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਇਆ ਸੀ ਤਾਂ DVDB ਨੇ ਇਹੋ ਗੱਲ ਆਖੀ ਸੀ ਵੀ ਅਸੀਂ ਕੰਜ਼ਿਊਮਰਸ ਦੇ ਉੱਪਰ ਲੱਗਣ ਵਾਲਾ ਕਾਰਬਨ ਟੈਕਸ ਹਟਾ ਦੇਵਾਂਗੇ, ਇੰਡਸਟਰੀ ਦੇ ਉੱਪਰ ਕਾਰਬਨ ਟੈਕਸ ਜਾਰੀ ਰਹੇਗਾ। ਐਂਡ ਆਫਕੋਰਸ ਸੂਬਾ ਸਰਕਾਰ ਆਪਣੇ ਲੈਵਲ 'ਤੇ ਅਜਿਹਾ ਉਦੋਂ ਤੱਕ ਨਹੀਂ ਕਰ ਸਕਦੀ ਜਦੋਂ ਤੱਕ ਫੈਡਰਲ ਲੈਵਲ ਤੋਂ ਕਾਰਬਨ ਟੈਕਸ ਨੂੰ ਆਫ ਦਾ ਟੇਬਲ ਨਹੀਂ ਕਰ ਦਿੱਤਾ ਜਾਂਦਾ।
ਅਤੇ ਮਾਰਕ ਕਾਰਨੀ ਨੇ ਵੀ ਉਸ ਇੰਟਰਵਿਊ ਦੇ ਵਿੱਚ ਇੱਕ ਹਵਾਲਾ ਦਿੱਤਾ ਸੀ, ਉਹਨਾਂ ਨੇ ਇਨ ਨੋਟ ਸੋ ਮੈਨੀ ਵਰਡਸ, ਪਰ ਉਹਨਾਂ ਨੇ ਕਿਹਾ ਵੀ ਪੁੱਛਿਆ ਗਿਆ
ਕਾਰਬਨ ਟੈਕਸ ਬਾਰੇ
ਕਿ ਕਾਰਬਨ ਟੈਕਸ ਬੈਗ ਤੁਹਾਨੂੰ ਕੈਰੀ ਕਰਨਾ ਪੈ ਰਿਹਾ ਕਿ ਜਿਹੜਾ ਇੱਕ ਬੈਗੇਜ ਹੈ ਵੀ ਉਹਦੇ ਬਾਰੇ ਕੀ ਕਹੋਗੇ, ਤੇ ਕਹਿੰਦੇ ਕਿ ਕਾਰਬਨ ਟੈਕਸ ਅਸੀਂ ਇਸ ਤਰ੍ਹਾਂ ਇੰਪਲੀਮੈਂਟ ਕਰਾਂਗੇ ਕਿ ਉਹਦਾ ਬੋਝ ਕੈਨੇਡੀਅਨਸ ਦੇ ਉੱਤੇ ਨਾ ਪਏ। ਸੋ ਮਤਲਬ ਇਹੀ ਹੋਇਆ ਕਿ ਕੰਜ਼ਿਊਮਰ ਕਾਰਬਨ ਟੈਕਸ ਸ਼ਾਇਦ ਮਾਰਕ ਕਾਰਨੀ ਵੀ ਹਟਾ ਦੇਣਗੇ। ਉਹਨਾਂ ਨੇ ਅਜੇ ਅਨਾਊਂਸ ਨਹੀਂ ਕੀਤਾ, ਸੋ ਅੱਜ ਉਹ ਆਪਣੀ ਕੈਂਪੇਨ ਲਾਂਚ ਕਰ ਰਹੇ ਨੇ, ਐਲਬਰਟਾ ਚੋਂ ਕਰ ਰਹੇ ਨੇ, ਐਲਬਰਟਾ ਨੂੰ ਆਪਣਾ ਹੋਮ ਪ੍ਰੋਵਿੰਸ ਦੱਸ ਰਹੇ ਨੇ। ਬਾਏ ਦੀ ਵੇ, ਕ੍ਰਿਸਟੀਆ ਫ੍ਰੀਲੈਂਡ ਵੀ ਐਲਬਰਟਾ ਨੂੰ ਆਪਣਾ ਹੋਮ ਪ੍ਰੋਵਿੰਸ ਦੱਸਦੇ ਨੇ, ਆਲਦੋ ਸ਼ੀ ਇਜ਼ ਬੀਨ MP ਫਰੋਮ
ਓਨਟਾਰੀਓ।
ਬੜਾ ਆਪਣੇ ਆਪ ਦੇ ਵਿੱਚ ਹੀ ਬੜਾ ਵੱਡਾ ਪੈਰਾਡੌਕਸ ਹੈ ਕਿ ਐਲਬਰਟਾ ਜਿੱਥੇ ਲਿਬਰਲ ਪਾਰਟੀ ਦਾ ਬਹੁਤਾ ਕੋਈ ਆਧਾਰ ਨਹੀਂ, ਫੈਡਰਲ ਲਿਬਰਲ ਪਾਰਟੀ ਦਾ, ਤੇ ਸਰਕਾਰ ਦੇ ਨਾਲ ਆਡਾ ਲੈ ਕੇ ਰੱਖਦੇ ਨੇ ਐਲਬਰਟਾ ਵਾਲੇ, ਉਹਦੇ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ, ਡੈਨੀਅਲ ਸਮਿਥ ਨੇ ਗੱਲ ਕੀਤਾ। ਸੋ ਦੋਨੋਂ ਹੀ ਜਿਹੜੇ ਲਿਬਰਲ ਪਾਰਟੀ ਦੇ ਫਰੰਟ ਰਨਰ, ਜਿਹੜੇ ਕੰਟੈਂਡਰਸ ਨੇ ਫੋਰ ਲੀਡਰਸ਼ਿਪ, ਉਹ ਦੋਨੋਂ ਹੀ ਐਲਬਰਟਾ ਨੂੰ ਆਪਣਾ ਹੋਮ ਪ੍ਰੋਵਿੰਸ ਦੱਸਦੇ।
ਅੱਛਾ ਚਲੋ, ਕ੍ਰਿਸਟੀਆ ਫ੍ਰੀਲੈਂਡ ਨੇ ਤਾਂ ਵੋਟਾਂ ਲੈਣੀਆਂ ਓਨਟੈਰੀਓ ਚੋਂ, ਸੁਣਨ ਚ ਇਹ ਆ ਰਿਹਾ ਕਿ ਮਾਰਕ ਕਾਰਨੀ ਜਦੋਂ ਅਗਲਾ ਫੈਡਰਲ ਇਲੈਕਸ਼ਨ ਜੇ ਉਹ ਲੀਡਰ ਬਣ ਜਾਂਦੇ ਨੇ ਤਾਂ, ਅੱਛਾ ਹਾਲੇ ਇਹ ਨਹੀਂ ਪਤਾ ਜੇ ਲੀਡਰ ਨਹੀਂ ਬਣਦੇ ਤਾਂ ਕੀ ਫੇਰ ਵੀ ਉਹ MP ਵਜੋਂ ਚੋਣ ਲੜਨਗੇ? ਮਤਲਬ ਹਾਂ, ਉਹ ਅਜੇ ਤੱਕ ਉਹਨਾਂ ਨੇ ਇਸ ਬਾਰੇ ਕੋਈ ਕਲੀਅਰ ਗੱਲ ਨਹੀਂ ਆਖੀ, ਪਰ ਚਾਂਸਿਸ ਉਹਦੇ ਘੱਟ ਨੇ ਕਿ ਲੀਡਰ ਨਾ ਬਣਨ ਦੀ ਸੂਰਤ ਵਿੱਚ ਉਹ ਸਿਰਫ MP ਵਜੋਂ ਚੋਣ ਲੜਨ ਲਈ ਰਾਜ਼ੀ ਹੋ ਜਾਣ। ਪਰ ਜੇ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਦਾ ਲੀਡਰ ਜਿਹੜਾ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਆ ਉਹਨਾਂ ਦਾ ਐਡਮਿੰਟਨ ਦੇ ਵਿੱਚ ਐਲਬਰਟਾ ਦੇ ਵਿੱਚੋਂ ਜਾ ਕੇ ਚੋਣ ਲੜਨਾ ਇਹ ਆਪਣੇ ਆਪ ਦੇ ਵਿੱਚ ਇਟਸ ਅ ਪ੍ਰੀਟੀ ਬਰੇਵ ਮੂਵ
ਯੈਸ ਯਾ ਵੀਰੇ ਜੀ ਹੁਣ ਮੈਸੇਜ ਆਇਆ ਇੱਕ ਕਹਿੰਦੇ ਸਾਨੂੰ ਸਵਾਲ ਪੁੱਛਣ ਨੇ ਕਹਿੰਦੇ ਕੈਨੇਡਾ ਦਾ ਫਿਊਚਰ ਕੀ ਹੈ ਜੀ ਇਹ ਜਿਹੜਾ ਸਵਾਲ ਹੈ ਨਾ ਬਹੁਤ ਪੁੱਛਿਆ ਜਾ ਰਿਹਾ ਖਾਸ ਤੌਰ ਤੇ ਸਾਡੀ ਕਮਿਊਨਿਟੀ ਵਿੱਚ ਇਹਦੇ ਬਾਰੇ ਬਹੁਤ ਗੱਲਬਾਤ ਹੁੰਦੀ ਹੈ ਮੈਨੂੰ ਅੱਜ ਤੱਕ ਇਹ ਲੱਗਦਾ ਸੀ ਕਿ ਇਹਦਾ ਪ੍ਰਮੁੱਖ ਕਾਰਨ ਇਹ ਹੈ ਕਿ ਇੰਡੀਅਨ ਮੀਡੀਆ ਦੇ ਵਿੱਚ ਜਿਹੜਾ ਪ੍ਰੋਪਾਗੈਂਡਾ ਇੱਕ ਰਚਿਆ ਜਾ ਰਿਹਾ ਕੈਨੇਡਾ ਦੇ ਖਿਲਾਫ ਬਾਰ ਬਾਰ ਗੱਲ ਹੁੰਦੀ ਵੀ ਜਿਵੇਂ ਕੈਨੇਡੀਅਨ ਰੋਲੀ ਗਏ ਹੋਣ ਕਈ ਤਾਂ ਵੀਰੇ ਜੀ ਫੋਨ ਆ ਗਏ ਮੈਨੂੰ ਪਰਸਨਲੀ ਕਿ ਤੁਸੀਂ ਠੀਕ ਠਾਕ ਹੋ ਰੋਟੀ ਪਾਣੀ ਚੱਲਦਾ ਵੀ ਕੈਨੇਡਾ ਵਿੱਚ ਤਾਂ ਸਾਰੇ ਭੁੱਖੇ ਹੀ ਮਰੀ ਜਾਂਦੇ ਨੇ ਵੀ ਸਾਰੇ ਕੈਨੇਡੀਅਨ ਜਿਵੇਂ ਫੂਡ ਬੈਂਕਸ ਮਗਰ ਲੱਗੇ ਹੋਏ ਨੇ ਸੋ ਇੱਦਾਂ ਦੀ ਇੱਕ ਪਰਸੈਪਸ਼ਨ ਬਿਲਡ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੀਆਂ ਕੋਈ ਨੈਗੇਟਿਵ ਖਬਰਾਂ ਆਉਂਦੀਆਂ ਨੇ ਉਹਨਾਂ ਦਾ ਹਵਾਲਾ ਦੇ ਕੇ ਇੰਡੀਅਨ ਮੀਡੀਆ ਵਿੱਚ ਇੱਦਾਂ ਦਾ ਇੱਕ ਸੀਨ ਕ੍ਰੀਏਟ ਕੀਤਾ ਗਿਆ ਮੈਨੂੰ ਅਜੇ ਤੱਕ ਇਹ ਲੱਗਦਾ ਸੀ ਵੀ ਸਿਰਫ ਇਸੇ ਕਰਕੇ ਵੀ ਕੈਨੇਡਾ ਦੀ ਸਾਨੂੰ ਇੱਦਾਂ ਲੱਗਦਾ ਵੀ ਇੱਕ ਵਿਸ਼ਵ ਦੇ ਵਿੱਚ ਜਿਹੜੀ ਕਹਿ ਲਓ ਛਵੀ ਹੈ ਉਹ ਖਰਾਬ ਹੋ ਰਹੀ ਹੈ ਪਰ ਦੋ ਕੁ ਦਿਨ ਪਹਿਲਾਂ ਮੇਰੇ ਇੱਕ ਕਜ਼ਨ ਨੇ ਯੂਕੇ ਦੇ ਵਿੱਚ ਬੜੇ ਸੀਨੀਅਰ ਇਨਵੈਸਟਮੈਂਟ ਬੈਂਕਰ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਵੀ ਵਿਜੇ ਜੀ ਇਹੀ ਗੱਲ ਕਹੀ ਕਹਿੰਦੇ ਵੀ ਤੁਹਾਡੀ ਸਰਕਾਰ ਨੇ ਤਾਂ ਕੈਨੇਡਾ ਰੋਲ ਦਿੱਤਾ ਜਦੋਂ ਯੂਕੇ ਦਾ ਇੱਕ ਇਨਵੈਸਟਮੈਂਟ ਬੈਂਕਰ ਜਿਹੜਾ ਫਾਈਨੈਂਸ਼ੀਅਲ ਸਰਕਲਸ ਦੇ ਵਿੱਚ ਵਿਚਰਦਾ ਤੇ ਉਹ ਮੈਂ ਉਹਨਾਂ ਦੀ ਬੜੀ ਰਿਸਪੈਕਟ ਕਰਦਾ ਬੜੇ ਪੜ੍ਹੇ ਲਿਖੇ ਬੜੇ ਸਿਆਣੇ ਬੜੇ ਬੈਲੈਂਸਡ ਵਿਅਕਤੀ ਨੇ ਤੇ ਉਹ ਜਦੋਂ ਉਹਨਾਂ ਨੇ ਐਡੀ ਗੱਲ ਕਹੀ ਫਿਰ ਮੈਨੂੰ ਲੱਗਿਆ ਵੀ ਜਿਹੜੀ ਇਹ ਗਲੋਬਲ ਪਰਸੈਪਸ਼ਨ ਵਾਲੀ ਗੱਲ ਆ ਇਟਸ ਨਾਟ ਜਸਟ ਲਿਮਿਟਡ ਟੂ ਇੰਡੀਆ ਉਹ ਬਾਕੀ ਮੁਲਕਾਂ ਵਿੱਚ ਵੀ ਉਹੀ ਗੱਲ ਹੋ ਰਹੀ ਹੈ
ਵਾਸੂ ਜੀ G7 ਮੁਲਕਾਂ ਦੇ ਵਿੱਚ ਹੋਰ ਕਈ ਚੀਜ਼ਾਂ ਦਾ ਹਵਾਲਾ ਦੇ ਕੇ ਨਾ ਕਹਿੰਦੇ ਸਾਡੀ ਡੈਟ ਟੂ GDP ਰੇਸ਼ੋ ਬੜੀ ਘੱਟ ਹੈ ਇਹ ਹੈ ਉਹ ਹੈ G7 ਮੁਲਕਾਂ ਦੇ ਕੰਪੈਰੀਜ਼ਨ 'ਚ ਗਰੋਥ ਦੀ ਗੱਲ ਨਹੀਂ ਕਰਦੇ G7 ਮੁਲਕਾਂ ਦੇ ਕੰਪੈਰੀਜ਼ਨ 'ਚ ਪਰ ਕੈਪੀਟਾ GDP ਦੀ ਗੱਲ ਸਰਕਾਰ ਨੂੰ ਕ੍ਰਿਸਟੀਆ ਫ੍ਰੀਲੈਂਡ ਜਦੋਂ ਪ੍ਰਧਾਨ ਆਪਣਾ ਡਿਪਟੀ ਪ੍ਰਧਾਨ ਮੰਤਰੀ ਸਨ ਡਿਪਟੀ PM ਤੇ ਫਾਈਨੈਂਸ ਮਿਨਿਸਟਰ ਇਸ ਬਾਰੇ ਨਹੀਂ ਸੀ ਉਹ ਕੋਈ ਜ਼ਿਕਰ ਕਰਦੇ
ਹਾਊਸ ਹੋਲਡ ਡੈਟ ਦੀ ਗੱਲ ਨਹੀਂ ਕਰਦੇ ਹਾਊਸ ਹੋਲਡ
ਡੈਟ ਦੀ ਗੱਲ ਨਹੀਂ ਕਰਦੇ
ਇੱਕ ਇੱਕ ਕੈਨੇਡੀਅਨ ਨੇ ਕਿੰਨਾ ਕਿੰਨਾ ਕਰਜ਼ਾ ਚੁੱਕਿਆ ਹੋਇਆ ਘਰਾਂ ਦੇ ਕਰਕੇ ਮੌਰਗੇਜਸ ਕਿੰਨੀਆਂ ਚੁੱਕੀਆਂ ਹੋਈਆਂ ਜਦੋਂ ਵਿਜੇ ਜੀ COVID-19 ਦੀ ਸ਼ੁਰੂਆਤ ਵਿੱਚ ਜਸਟਿਨ ਟਰੂਡੋ ਨੇ ਜਦੋਂ ਇਹ ਪੈਸੇ ਵੰਡਣੇ ਸ਼ੁਰੂ ਕੀਤੇ ਸਨ CERB ਤੇ ਬਾਕੀ ਸਾਰੀਆਂ ਚੀਜ਼ਾਂ ਉਦੋਂ ਉਹਨਾਂ ਨੇ ਬੜੀ ਪਾਪੂਲਰਲੀ ਇੱਕ ਅਨਾਊਂਸਮੈਂਟ ਕੀਤੀ ਸੀ ਕਹਿੰਦੇ ਸਰਕਾਰ ਹੁਣ ਕਰਜ਼ਾ ਚੁੱਕ ਕੇ ਵੀ ਕੈਨੇਡੀਅਨਸ ਨੂੰ ਇਹ ਮਦਦ ਮੁਹੱਈਆ ਕਰਾ ਰਹੀ ਹੈ ਕਿਉਂਕਿ ਸਾਡੀ ਸੋਚ ਇਹ ਹੈ ਵੀ ਅਸੀਂ ਕਰਜ਼ਾ ਚੁੱਕ ਲਈਏ ਬਿਹਤਰ ਹੈ ਸਾਨੂੰ ਕਹਿੰਦੇ ਘੱਟ ਵਿਆਜ ਤੇ ਖਰਚਾ ਜਿਹੜਾ ਕਰਜ਼ਾ ਮਿਲ ਜਾਂਦਾ ਸਾਡੀ ਡੈਟ ਰੇਟਿੰਗ ਬੜੀ ਜ਼ਬਰਦਸਤ ਹੈ ਅਸੀਂ ਤਾਂ ਕਰਜ਼ਾ ਚੁੱਕ ਰਹੇ ਹਾਂ ਤਾਂ ਕਿ ਆਮ ਕੈਨੇਡੀਅਨਸ ਨੂੰ ਆਮ ਕੈਨੇਡੀਅਨ ਹਾਊਸ ਹੋਲਡਸ ਨੂੰ ਕਰਜ਼ਾ ਨਾ ਚੁੱਕਣਾ ਪਏ ਪਰ ਜਿਹੜੇ ਨੰਬਰਸ ਨੇ ਦੇ ਆਰ ਟੈਲਿੰਗ ਅ ਡਿਫਰੈਂਟ ਸਟੋਰੀ ਕਿ ਜਿਹੜਾ ਹਾਊਸ ਹੋਲਡ ਡੈਟ ਹੈ ਉਹ ਸਾਡਾ ਕਿਸੇ ਵੀ G7 ਮੁਲਕ ਤੋਂ ਕਿਤੇ ਜ਼ਿਆਦਾ ਹੈ
ਮੇਰੇ ਖਿਆਲ ਆਪਣੀ ਇੰਨੀ ਟੋਟਲ GDP ਨਹੀਂ ਹੈ ਜਿੰਨਾ ਟੋਟਲ ਹਾਊਸ ਹੋਲਡ ਡੈਟ ਹੋ ਗਿਆ ਹੋਇਆ ਸੋ ਇਹ ਆਪਣੇ ਆਪ ਬੜੇ ਕੰਸਰਨਿੰਗ ਨੰਬਰਸ ਨੇ ਪਿਛਲੇ 10 ਸਾਲਾਂ ਦੀ ਜੇ ਤੁਸੀਂ ਗਰੋਥ ਸਟੋਰੀ ਵੇਖੋ ਉਹ ਗਰੋਥ ਨਹੀਂ ਹੈ ਐਕਚੁਲੀ ਕਿਉਂਕਿ ਅਸੀਂ ਪਿਛਲੇ ਦਿਨਾਂ ਵਿੱਚ ਵੀ ਵਾਸੂ ਜੀ ਪਿਛਲੇ ਮਹੀਨਿਆਂ 'ਚ ਗੱਲ ਕਰਦੇ ਰਹੇ ਹਾਂ ਕਿ ਜੇ ਕੈਨੇਡਾ ਟੈਕਨੀਕਲੀ ਰਿਸੈਸ਼ਨ ਨੂੰ ਅਵੋਇਡ ਕਰ ਗਿਆ ਉਹ ਸਿਰਫ ਇਸੇ ਕਰਕੇ ਕਿਉਂਕਿ ਆਬਾਦੀ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਹੋਇਆ ਸੀ ਉਸ ਵਧੀ ਹੋਈ ਆਬਾਦੀ ਕਰਕੇ ਜਿਹੜੀ ਡਿਮਾਂਡ ਸੀਗੀ ਉਹਨੇ ਕੈਨੇਡਾ ਨੂੰ ਇੱਕ ਰਿਸੈਸ਼ਨ ਵਾਲੀ ਸਥਿਤੀ ਤੋਂ ਬਚਾ ਕੇ ਰੱਖਿਆ ਨਹੀਂ ਤਾਂ ਜਿੰਨੀ ਗਰੋਥ ਹੋਈ ਆ ਪਾਪੂਲੇਸ਼ਨ ਦੇ ਵਿੱਚ ਵਾਧਾ ਉਹਦੇ ਨਾਲੋਂ ਜ਼ਿਆਦਾ ਹੋਇਆ ਇਸ ਕਰਕੇ ਸਾਡਾ ਪਰ ਕੈਪੀਟਾ GDP ਘੱਟ ਗਿਆ ਹੋਇਆ ਟੈਕਸ ਪਾਲਿਸੀਜ਼ ਇਹੋ ਜਿਹੀਆਂ ਨੇ ਰੈਗੂਲੇਟਰੀ ਫਰੇਮਵਰਕ ਇਹੋ ਜਿਹਾ ਕਿ ਕੋਈ ਵੀ ਪ੍ਰੋਜੈਕਟ ਲਗਾਉਣ ਨੂੰ ਵਕਤ ਇੰਨਾ ਲੱਗਦਾ ਬਹੁਤ ਸਾਰੇ ਜਿਹੜੀ ਇਨਵੈਸਟਰਸ ਨੇ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ ਆਪਣਾ ਜਿਹੜਾ ਪੈਸਾ ਸੀ ਉਹ ਦੂਜੇ ਮੁਲਕਾਂ 'ਚ ਜਾ ਕੇ ਇਨਵੈਸਟ ਕਰਤਾ ਇੱਥੋਂ ਜਿਹੜੇ ਵਾਸੂ ਜੀ ਕਈ ਲੰਬਰ ਪ੍ਰੋਡਿਊਸਰਸ ਨੇ ਲੰਬਰ ਮਿਲਾਂ ਕਈ BC ਤੋਂ ਬੰਦ ਹੋ ਗਏ ਦੇ ਹੈਵ ਗੋਨ ਇਨ ਟੂ ਦੀ US ਕਿਉਂਕਿ ਉੱਥੇ ਟੈਕਸ ਇਨਸੈਂਟਿਵਸ ਬਿਹਤਰ ਨੇ ਉੱਥੇ ਤੁਹਾਨੂੰ ਰੈਗੂਲੇਟਰੀ ਫਰੇਮਵਰਕ ਦਾ ਇੰਨਾ ਜ਼ਿਆਦਾ ਸਾਹਮਣਾ ਨਹੀਂ ਕਰਨਾ ਪੈਂਦਾ ਜਿੱਥੇ ਦੇਖੋ ਕੈਨੇਡਾ ਦੇ ਵਿੱਚ ਤੇਲ ਦਾ ਅੰਬਾਰ ਹੋਣ ਦਾ ਮਤਲਬ ਇਹ ਹੈ ਇੱਦਾਂ ਕੋਈ ਹੈ ਇਹ ਕੋਈ ਇੱਦਾਂ ਤਾਂ ਹੈ ਨਹੀਂ ਵੀ ਸਾਰੀ ਸਟੇਟ ਸਰਕਾਰ ਵੱਲੋਂ ਚਲਾਈ ਜਾ ਪ੍ਰਾਈਵੇਟਾਈਜੇਸ਼ਨ 'ਤੇ ਹੈ ਪ੍ਰਾਈਵੇਟ ਕੰਪਨੀਆਂ 'ਤੇ ਭੱਜ ਕੇ ਹੱਥ ਪਾਉਣਗੀਆਂ ਵੀ ਤੇਲ ਇੱਥੇ ਇੰਨਾ ਨਾਲ ਅਮਰੀਕਾ ਕਹਿੰਦਾ ਵੀ ਸਾਨੂੰ ਤੇਲ ਜ਼ਿਆਦਾ ਚਾਹੀਦਾ ਵਿਛਾਈਏ ਪਾਈਪਲਾਈਨ 'ਤੇ ਵੱਧ ਤੋਂ ਵੱਧ ਪੈਸੇ ਕਮਾਈਏ ਪ੍ਰਾਈਵੇਟ ਕੰਪਨੀ ਬਣਦੀ ਪਾਈਪਲਾਈਨ ਵਿੱਚ ਛੱਡ ਕੇ ਭੱਜ ਗਏ ਸੀ ਸਰਕਾਰ ਨੂੰ ਉਹ ਵੇਚ ਕੇ ਚਲੇ ਗਏ ਉਹਨਾਂ 'ਤੇ ਮੁਨਾਫਾ ਕਮਾ ਲਿਆ ਕਿਉਂ ਕਿਉਂਕਿ ਸਾਡਾ ਰੈਗੂਲੇਟਰੀ ਫਰੇਮਵਰਕ ਇਹੋ ਜਿਹਾ ਕਿ ਕੰਪਨੀਆਂ ਨੂੰ ਪਤਾ ਵੀ ਇੱਥੇ ਕੋਈ ਪ੍ਰੋਜੈਕਟ ਜੇ ਤੁਸੀਂ ਲਗਾਉਣ ਲੱਗ ਗਏ ਤਾਂ ਤੁਹਾਨੂੰ ਇੰਨੀਆਂ ਜ਼ਿਆਦਾ ਹਰਡਲਸ ਦਾ ਸਾਹਮਣਾ ਕਰਨਾ ਪੈਣਾ ਕਿ ਗੱਲ ਹੀ ਛੱਡੋ
ਯਾ ਸੋ ਪ੍ਰੋਡਕਟੀਵਿਟੀ ਦੀ ਆਪਾਂ ਗੱਲ ਨਹੀਂ ਕਰਦੇ
ਜੀ
ਸੋ ਇਸੇ ਕਰਕੇ ਕਈ ਮੈਸੇਜਸ ਨੇ ਵਟਸਐਪ ਤੇ ਕਿ ਮਾਰਕ ਕਾਰਨੀ ਭਾਵੇਂ ਲੀਡਰ ਬਣ ਵੀ ਜਾਣ ਲਿਬਰਲ ਪਾਰਟੀ ਵਾਸਤੇ ਇਟਸ ਪ੍ਰੀਟੀ ਇਟਸ ਮੇ ਬੀ ਇਟਸ ਟੂ ਲੇਟ ਟੂ ਲਿਟਲ ਟੂ ਲੇਟ ਇੱਦਾਂ ਦੇ ਕੋਈ ਮੈਸੇਜਸ ਕਈ ਆਏ ਨੇ
ਇਹੀ ਹੈ ਵੀ ਅਖੀਰਲੇ ਓਵਰ 'ਚ ਆ ਕੇ ਤੁਸੀਂ ਸਲੋਗ ਵਗੈਰਾ ਕਾਫੀ ਕਰ ਲਿਆ ਚੰਗੇ ਸ਼ਾਟ ਮਾਰਤੇ ਪਰ ਜਿੱਤ ਤੁਸੀਂ ਸਿਰਫ ਤੁਹਾਡਾ ਮਾਰਜਨ ਆਫ ਡਿਫੀਟ ਘੱਟ ਜਾਏਗਾ ਪਰ ਕੀ ਤੁਸੀਂ ਜਿੱਤ ਸਕੋਗੇ ਵਿਲ ਯੂ ਬੀ ਏਬਲ ਟੂ ਗੋ ਓਵਰ ਦਾ ਲਾਈਨ ਉਹ ਅਜੇ ਲਿਬਰਲ ਪਾਰਟੀ ਵਾਸਤੇ ਮੁਸ਼ਕਲ ਲੱਗਦਾ
ਐਂਡ ਆਲਸੋ ਇੱਕ ਚੀਜ਼ ਹੋਰ ਬੜੀ ਫਿਰ ਜੇ ਮਾਰਕ ਕਾਰਨੀ ਜੇ ਆਪਾਂ ਹੁਣ ਹਾਈਪੋਥੈਟੀਕਲਸ ਵਿੱਚ ਗੱਲਬਾਤ ਕਰ ਰਹੇ ਹਾਂ ਕਿ ਜੇ ਮਾਰਕਾਨੀ ਲੀਡਰ ਬਣ ਜਾਂਦੇ ਨੇ ਉਸ ਤੋਂ ਫਿਰ ਅਗਲਾ ਸਵਾਲ ਇਹ ਵੀ ਹੋਏਗਾ ਵਿਜੇ ਜੀ ਕਿ ਕੈਂਪੇਨ ਕਿੰਨੀ ਲੰਬੀ ਹੁੰਦੀ ਹੈ, ਇਲੈਕਸ਼ਨ ਕਿੰਨਾ ਦੂਰ ਹੁੰਦਾ,
ਕੈਂਪੇਨ ਸ਼ੁਰੂ ਕਦੋਂ ਹੁੰਦੀ ਹੈ,
ਕੈਂਪੇਨ ਸ਼ੁਰੂ ਕਦੋਂ ਹੁੰਦੀ ਹੈ, ਇਲੈਕਸ਼ਨ ਕਿੰਨਾ ਜ਼ਿਆਦਾ ਹੋਰ ਟਾਲਿਆ ਜਾ ਸਕੇਗਾ, ਕਿ ਜਿੰਨੀ ਲੰਬੀ ਕੈਂਪੇਨ ਹੋਏਗੀ ਲਿਬਰਲ ਪਾਰਟੀ ਨੂੰ ਉਨਾ ਫਾਇਦਾ ਹੋਏਗਾ
ਜੀ ਜੀ,
ਕਿ ਮਾਰਕਾਨੀ ਜੇ ਕਹਿ ਲਓ ਵੀ ਪੂਰੀ ਤਸਵੀਰ ਨੂੰ ਪਲਟ ਸਕਣ ਉਹਦੇ ਵਾਸਤੇ ਉਹਨਾਂ ਨੂੰ ਸਮਾਂ ਚਾਹੀਦਾ
ਹੋਵੇਗਾ।
ਦਾ ਸ਼ੋਰਟਰ ਦਾ ਕੈਂਪੇਨ ਮੋਰ ਡਿਫਿਕਲਟ ਇਟ ਵਿਲ ਬੀ ਫਾਰ ਐਨੀ ਆਫ ਦਾ ਟੂ ਲੀਡਰਸ, ਕ੍ਰਿਸਟੀਆ ਫ੍ਰੀਲੈਂਡ ਜਾਂ ਫਿਰ ਮਾਰਕਾਨੀ,
ਕਿਉਂਕਿ ਕੰਜ਼ਰਵੇਟਿਵਸ ਨੂੰ ਵੱਖੋ ਵੱਖਰੇ ਸਰਵੇਖਣਾਂ ਮੁਤਾਬਕ, ਕਈਆਂ ਮੁਤਾਬਕ ਤੇ 26-26 27-27 ਪੁਆਇੰਟਸ ਦੀ ਵੀ ਲੀਡ ਲਿਬਰਲ ਦੇ ਉੱਪਰ ਹਾਸਲ ਹੈ। ਬਸ ਜੀ ਬ੍ਰੇਕ ਲੈਣੀ ਇੱਥੇ ਬੜੀ ਜ਼ਰੂਰੀ ਹੈ, ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ। ਕੱਲ੍ਹ ਜਿਹੜੀ ਮੀਟਿੰਗ ਹੋਈ ਹੈ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰਸ ਦੇ ਵਿਚਕਾਰ ਕਿ ਡੋਨਲਡ ਟਰੰਪ ਵੱਲੋਂ ਲਗਾਏ ਜਾਣ ਵਾਲੇ ਟੈਰਿਫਸ ਨਾਲ ਡੀਲ ਕਿਵੇਂ ਕਰਨਾ, ਪਰ ਜਿਹੜੀ ਇੱਕ ਉਹ ਸਾਂਝੀ ਚਿੱਠੀ ਜਿਹੜੀ ਰਿਲੀਜ਼ ਕੀਤੀ ਗਈ ਉਹਦੇ ਉੱਪਰ ਡੈਨੀਅਲ ਸਮਿਥ ਐਲਬਰਟਾ ਦੀ ਪ੍ਰੀਮੀਅਰ ਨੇ ਹਸਤਾਖਰ ਕਰਨ ਤੋਂ ਮਨਾ ਕਰ ਦਿੱਤਾ, ਉਹਨਾਂ ਨੇ ਰੀਜ਼ਨਿੰਗ ਕੀ ਦਿੱਤੀ ਆ। ਵਸੂ ਜੀ ਕੱਲ੍ਹ ਪ੍ਰਧਾਨ ਮੰਤਰੀ ਨੇ ਮੀਟਿੰਗ ਕੀਤੀ ਸੂਬਾਈ ਪ੍ਰੀਮੀਅਰਸ ਦੇ ਨਾਲ, ਸਾਰੇ ਪ੍ਰੀਮੀਅਰਸ ਉੱਥੇ ਇਨ ਪਰਸਨ ਪਹੁੰਚੇ ਸੀ, ਪਰ ਡੈਨੀਅਲ ਸਮਿਥ ਅਜੇ ਵੀ ਅਮਰੀਕਾ ਦੇ ਵਿੱਚ ਛੁੱਟੀਆਂ ਕੱਟ ਰਹੇ ਨੇ, ਸੋ ਵੀਡੀਓ ਰਾਹੀਂ ਸ਼ਾਮਲ ਹੋਏ ਗੱਲਬਾਤ ਦੇ ਵਿੱਚ। ਡੇਵਿਡ ਵੀ ਬਾਹਰ ਹੀ ਨੇ, ਯੈਸ ਯੈਸ ਯੂ ਆਰ ਰਾਈਟ,
ਵਰਚੁਅਲੀ ਸ਼ਾਮਲ,
ਉਹ ਵਰਚੁਅਲੀ ਸ਼ਾਮਲ ਹੋਏ। ਪਰ ਜਿਹੜੀ ਗੱਲ ਕੀਤੀ ਡੈਨੀਅਲ ਸਮਿਥ ਨੇ, ਕਿਉਂਕਿ ਮਕਸਦ ਕੀ ਹੈ ਇਸ ਮੀਟਿੰਗ ਦਾ, ਕਿ ਜੀ ਸਾਰਾ ਕੈਨੇਡਾ ਇੱਕ ਟੀਮ ਕੈਨੇਡਾ ਅਪਰੋਚ ਵਜੋਂ ਸਾਂਝੇ ਤੌਰ 'ਤੇ ਸੰਯੁਕਤ ਤੌਰ 'ਤੇ ਤੁਸੀਂ ਇੱਕ ਸਟ੍ਰੈਟਜੀ ਬਣਾਓਗੇ, ਅਤੇ ਡੋਨਲਡ ਟਰੰਪ ਨੂੰ ਇਹ ਇੱਕ ਸਟਰੋਂਗ ਮੈਸੇਜ ਭੇਜਿਆ ਜਾਏਗਾ ਕਿ ਕੈਨੇਡਾ ਵੱਲੋਂ ਟੈਰਿਫਸ ਵਾਲੀ ਜਿਹੜੀ ਥ੍ਰੈਟ ਦਿੱਤੀ ਜਾ ਰਹੀ ਹੈ ਟਰੰਪ ਵੱਲੋਂ, ਜੇ ਟਰੰਪ ਉਹ ਟੈਰਿਫ ਲਗਾਉਂਦੇ ਨੇ ਤਾਂ ਪਿੱਛੇ ਹਟਣ ਵਾਲਾ ਕੈਨੇਡਾ ਵੀ ਨਹੀਂ ਹੈ, ਕਿਉਂਕਿ ਕੈਨੇਡਾ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਅਮਰੀਕਾ ਨੂੰ ਭੇਜੀਆਂ ਜਾਂਦੀਆਂ ਨੇ ਜਿਹਦੇ ਉੱਪਰ ਅਮੈਰੀਕਨ ਕੰਜ਼ਿਊਮਰਸ ਰਿਲਾਏ ਕਰਦੇ ਨੇ। ਇੱਕ ਗੱਲ ਸੂਚੀ ਦਾ ਵੀ ਜ਼ਿਕਰ ਕੀਤਾ ਗਿਆ, ਪ੍ਰਧਾਨ ਮੰਤਰੀ ਨੇ ਕਿਹਾ ਕਿ 150 ਬਿਲੀਅਨ ਡਾਲਰ ਦੇ ਸਮਾਨ ਦੀ ਇੱਕ ਅਜਿਹੀ ਸੂਚੀ ਤਿਆਰ ਕੀਤੀ ਹੋਈ ਆ, ਜਿਹੜੀ ਕਿ ਜੇ ਲੋੜ ਪੈਂਦੀ ਆ ਤਾਂ ਉਹ ਸਮਾਨ ਉਹ ਆ ਜਿਹੜਾ ਕਿ ਅਮਰੀਕਾ ਤੋਂ ਕੈਨੇਡਾ ਵੱਲੋਂ ਖਰੀਦਿਆ ਜਾਂਦਾ, ਵੀ ਅਸੀਂ ਵੀ ਉਹਨਾਂ ਚੀਜ਼ਾਂ ਦੇ ਉੱਪਰ ਟੈਰਿਫ ਲਗਾ ਦਿਆਂਗੇ, ਪਰ ਅਸੀਂ ਸਟੈਪ ਬਾਏ ਸਟੈਪ ਉਹ ਕੰਮ ਕਰਾਂਗੇ ਜੇ ਲੋੜ ਪੈਂਦੀ ਆ ਤਾਂ। ਪਰ ਜਿਹੜੀ ਗੱਲ ਸਭ ਤੋਂ ਜ਼ਿਆਦਾ ਇਹ ਕਹਿ ਲਓ ਕਿ ਡੋਨਲਡ ਟਰੰਪ ਜਿਹਨੂੰ ਵੇਖ ਕੇ ਬੜੇ ਖੁਸ਼ ਹੋਣਗੇ, ਉਹਨਾਂ ਨੇ ਡਿਵਾਈਡ ਐਂਡ ਕੌਂਕਰ ਵਾਲੀ ਗੱਲ ਹੁੰਦੀ ਆ, ਵੀ ਜੇ ਜਿਹੜੀ ਧਿਰ ਨਾਲ ਤੁਸੀਂ ਨੈਗੋਸ਼ੀਏਟ ਕਰ ਰਹੇ ਹੋ, ਜੇ ਤੁਹਾਨੂੰ ਪਤਾ ਵੀ ਉਸ ਗਰੁੱਪ ਦੇ ਮੈਂਬਰਾਂ ਦੇ ਵਿੱਚ ਆਪਸ ਦੇ ਵਿੱਚ ਇਕਸਾਰਤਾ ਨਹੀਂ ਆ, ਉਹਨਾਂ ਦੇ ਵਿੱਚ ਮਤਭੇਦ ਨੇ, ਤਾਂ ਜਿਹੜੀ ਵਿਰੋਧੀ ਧਿਰ ਹੁੰਦੀ ਆ ਨੈਗੋਸ਼ੀਏਸ਼ਨ ਕਰਨ ਵਾਲੀ, ਉਹਦਾ ਉਹਨੂੰ ਐਡਵਾਂਟੇਜ ਮਿਲ ਜਾਂਦਾ। ਡੈਨੀਅਲ ਸਮਿਥ ਨੇ ਕੱਲ੍ਹ ਕਹਿ ਤਾ ਵੀ ਜਿਹੜੀ ਚਿੱਠੀ ਆਪਾਂ ਸਾਂਝੇ ਤੌਰ 'ਤੇ ਇੱਕ ਜੋ ਰਿਲੀਜ਼ ਕਰਨੀ ਹੈ, ਕਹਿੰਦੇ ਮੈਂ ਉੱਥੇ ਹਸਤਾਖਰ ਕਰਨੇ ਨਹੀਂ, ਮੈਨੂੰ ਇਹ ਗੱਲ ਗਵਾਰਾ ਨਹੀਂ ਕਿ ਜਿਹੜਾ ਐਲਬਰਟਾ ਦਾ ਆਇਲ ਐਂਡ ਗੈਸ ਦੀ ਜਿਹੜੀ ਸਪਲਾਈ ਆ ਉਹਨੂੰ ਫੈਡਰਲ ਸਰਕਾਰ ਇੱਕ ਬਾਰਗੇਨਿੰਗ ਚਿੱਪ ਵਜੋਂ ਇਸਤੇਮਾਲ ਕਰੇ, ਉਹ ਵੀ ਉਦੋਂ ਜਦੋਂ ਡੋਨਲਡ ਟਰੰਪ ਨੇ ਅਲਬਰਟਾ ਦੇ ਆਇਲ ਐਂਡ ਗੈਸ ਨੂੰ ਤੇ ਟੈਰਿਫ ਦੇ ਵਿੱਚ ਸ਼ਾਮਲ ਕਰਨ ਦੀ ਗੱਲ ਹੀ ਨਹੀਂ ਆਖੀ ਸਿੱਧੇ ਤੌਰ 'ਤੇ।
ਯਾ ਸੋ ਕੱਲ੍ਹ ਜਿਹੜੀ ਇਹ ਮੀਟਿੰਗ ਹੋਣੀ ਸੀ ਉਸ ਤੋਂ ਪਹਿਲਾਂ ਸਾਨੂੰ ਪਤਾ ਕਿ ਡਗ ਫੋਰਡ ਵੱਲੋਂ ਕੱਲ੍ਹ ਸਵੇਰੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਉਹ ਜਿਹੜੀ ਹੈਟ ਪਾ ਕੇ ਆਏ ਕੈਨੇਡਾ ਇਜ਼ ਨਾਟ ਫੋਰ ਸੇਲ, ਬਾਏ ਦਾ ਵੇ ਉਹ ਹੈਟ ਬੜੀ ਪਾਪੂਲਰ ਹੋ ਰਹੀ ਹੈ, $18-19 ਦੀ ਵਿਕਣ ਲੱਗ ਪਈ, ਉਹ ਆਊਟ ਆਫ ਸਟਾਕ ਹੋ ਗਈ ਹੈ,
1860 ਉਹਦੀ ਸਾਈਡ ਤੇ ਲਿਖਿਆ ਹੋਇਆ ਨਾ ਹੈਟ ਦੀ ਸਾਈਡ ਤੇ।
ਉਹ ਕਹਿੰਦੇ ਉਹ ਜਿਹੜੀ ਉਹ ਮੈਗਾ ਹੈਟਸ ਨਹੀਂ ਹੈਗੀਆਂ ਡੋਨਲਡ ਟਰੰਪ ਦੀਆਂ, ਉਹਦੇ ਜਵਾਬ ਵਿੱਚ ਡਗ ਫੋਰਡ ਨੇ ਇੱਕ ਐਪ ਕਹਿੰਦੇ ਲਾਂਚ ਕੀਤੀ ਹੈ ਹੈਟ, ਇਹ ਕਹਿੰਦੇ ਇਟਸ ਅ ਮਾਸਟਰ ਸਟ੍ਰੋਕ ਹੈ ਇੱਦਾਂ ਕਹਿ ਰਹੇ ਨੇ, ਚਲੋ ਜੋ ਵੀ ਹੈ, ਦੈਟਸ ਬਿਸਾਈਡਸ ਅ ਪੁਆਇੰਟ। ਸੋ ਡਗ ਫੋਰਡ ਇਹ ਕਹਿ ਰਹੇ ਨੇ ਕਿ ਆਲ ਆਪਸ਼ਨਸ ਸ਼ੁੱਡ ਬੀ ਔਨ ਦ ਟੇਬਲ, ਕਿ ਡੋਨਲਡ ਟਰੰਪ ਨਾਲ ਕਿਵੇਂ ਡੀਲ ਕਰਨਾ, ਉਹਦੇ ਜਵਾਬ ਵਿੱਚ ਜੇ ਨੌਬਤ ਆਉਂਦੀ ਹੈ ਸਾਨੂੰ ਆਪਣੀਆਂ ਐਕਸਪੋਰਟਸ ਨੂੰ ਰਿਸਟ੍ਰਿਕਟ ਕਰਨ ਬਾਰੇ ਵੀ ਧਮਕੀ ਦੇ ਦੇਣੀ ਚਾਹੀਦੀ ਆ, ਕਿ ਅਸੀਂ ਭਾਵੇਂ ਉਹ ਕਰੀਏ ਨਾ ਕਰੀਏ, ਬਟ ਇਹ ਨਾ ਅਸੀਂ ਹੁਣੇ ਕਹਿਣਾ ਸ਼ੁਰੂ ਕਰ ਦਈਏ ਕਿ ਅਸੀਂ ਆਪਣੀਆਂ ਐਕਸਪੋਰਟਸ ਰਿਸਟ੍ਰਿਕਟ ਨਹੀਂ ਕਰਾਂਗੇ, ਕਿ ਅਸੀਂ ਆਇਲ ਐਂਡ ਗੈਸ ਦੀ ਸਪਲਾਈ ਨਹੀਂ ਰੋਕਾਂਗੇ। ਕਹਿੰਦੇ ਵੀ ਇਸ ਵੇਲੇ ਨੈਗੋਸੀਏਸ਼ਨ ਚੱਲ ਰਹੀ ਆ ਕਿ ਸਾਨੂੰ ਕੈਨੇਡਾ ਬਾਰੇ ਸੋਚਣਾ ਚਾਹੀਦਾ, ਤੇ ਟੀਮ ਕੈਨੇਡਾ ਅਪਰੋਚ ਦੇ ਵਿੱਚ ਆਲ ਆਪਸ਼ਨਸ ਸ਼ੁੱਡ ਬੀ ਔਨ ਦ ਟੇਬਲ,
ਕੰਟਰੀ ਫਸਟ।
ਹਾਂ, ਤੇ ਕੱਲ ਉਹਨਾਂ ਨੇ ਇਸ ਸੰਬੰਧ ਵਿੱਚ ਡੋਮਿਨਿਕ ਲੈਬਲਾਂ ਨਾਲ ਮੀਟਿੰਗ ਵੀ ਕੀਤੀ ਸੀ, ਤੇ ਅੱਜ ਫਿਰ ਜਦੋਂ ਪ੍ਰੀਮੀਅਰ ਦੇ ਨਾਲ, ਸੋ ਪਰਸੋਂ ਮੀਟਿੰਗ ਕੀਤੀ ਸੀ, ਪਰਸੋਂ ਮੀਟਿੰਗ ਕੀਤੀ ਸੀ ਤੇ ਕੱਲ ਜਿਹੜੀ ਪ੍ਰੀਮੀਅਰ ਦੇ ਨਾਲ ਮੀਟਿੰਗ ਹੋਈ ਉਹਦੇ ਵਿੱਚ ਫਿਰ ਸਾਰੇ ਪ੍ਰੀਮੀਅਰਸ ਨਾਲ ਵੀ ਇਹ ਗੱਲਬਾਤ ਹੋਈ। ਜਸਟਿਨ ਟਰੂਡੋ ਆਪ ਸਨ ਤੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਵੀ ਬੈਠੇ ਹੋਏ ਸਨ, ਮੈਲਨੀ ਜੋਲੀ ਨਾਲ ਡੋਮਿਨਿਕ ਲੈਬਲਾਂ ਤੇ ਹੋਰ ਵੀ ਕਈ ਲੋਕ, ਈਵਨ ਅੰਬੈਸਡਰ ਵੀ ਬੈਠੇ ਹੋਏ ਸਨ। ਸੋ ਉਹ ਸਾਰੀ ਜਿਹੜੀ ਗੱਲਬਾਤ ਹੋਈ ਉਹਦੇ ਵਿੱਚ ਕੰਸੈਂਸਸ ਇਹ ਬਣਿਆ, ਸਾਰੇ ਪ੍ਰੀਮੀਅਰਸ ਚਾਹੁੰਦੇ ਹੋਏ ਨਾ ਚਾਹੁੰਦੇ ਹੋਏ ਇਸ ਗੱਲ ਤੇ ਸਹਿਮਤ ਹੋਏ ਕਿ ਆਲ ਆਪਸ਼ਨਸ ਸ਼ੁੱਡ ਬੀ ਔਨ ਦ ਟੇਬਲ, ਕਿ ਜੇ ਐਕਸਪੋਰਟਸ ਵੀ ਰਿਸਟ੍ਰਿਕਟ ਕਰਨੀਆਂ ਪੈਂਦੀਆਂ ਨੇ ਨੈਚੁਰਲ ਰਿਸੋਰਸਿਸ ਦੀਆਂ ਤਾਂ ਵੀ ਅਸੀਂ ਉਹਨੂੰ ਕੰਸਿਡਰ ਕਰਾਂਗੇ, ਜੇ ਉਹ ਨੌਬਤ ਆਉਂਦੀ ਹੈ ਇਹ ਕੀਤਾ ਜਾ ਸਕਦਾ, ਵੀ ਕੈਨੋਟ ਜਸਟ ਰਾਈਟ ਦੈਟ ਆਫ ਕਿ ਅਸੀਂ ਇਹ ਕਰਾਂਗੇ ਹੀ ਨਹੀਂ। ਡੈਨੀਅਲ ਸਮਿਥ ਇਸ ਚੀਜ਼ ਨਾਲ ਨਾਰਾਜ਼ ਨੇ, ਉਹ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਨੇ ਕਿ ਜੇ ਤੁਸੀਂ ਐਲਬਰਟਾ ਦੇ ਆਇਲ ਤੇ ਗੈਸ ਐਕਸਪੋਰਟਸ ਬਾਰੇ ਕੋਈ ਗੱਲ ਕੀਤੀ ਤਾਂ ਨੈਸ਼ਨਲ ਯੂਨਿਟੀ ਕ੍ਰਾਈਸਿਸ ਬਣ ਜਾਏਗਾ ਕਿ ਅਸੀਂ ਤੁਹਾਡੇ ਨਾਲ ਨਹੀਂ ਖੜਾਂਗੇ। ਕੱਲ ਉਹਨਾਂ ਨੂੰ ਉਮੀਦ ਸੀ ਕਿ ਜਦੋਂ ਪ੍ਰੀਮੀਅਰ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਬਾਕੀ ਪ੍ਰੀਮੀਅਰ ਵੀ ਉਹਨਾਂ ਦੇ ਨਾਲ ਸੁਰ ਮਿਲਾਣਗੇ, ਪਰ ਉਹਨਾਂ ਦੇ ਨਾਲ ਨਹੀਂ ਸਾਰੇ ਲੱਗੇ, ਸਾਰੇ ਡਗ ਫੋਰਡ ਦੇ ਮਗਰ ਲੱਗੇ। ਤੇ ਜਿਹੜਾ ਕੰਸੈਂਸਸ ਬਣਿਆ ਜਸਟਿਨ ਟਰੂਡੋ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਬਾਅਦ ਵਿੱਚ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਦੈਟ ਆਲ ਆਪਸ਼ਨਸ ਹੈਵ ਟੂ ਬੀ ਔਨ ਦ ਟੇਬਲ। ਇਸ ਕਰਕੇ ਡੈਨੀਅਲ ਸਮਿਥ ਜਿਹੜੀ ਬਾਅਦ ਵਿੱਚ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਸ਼ਾਮਲ ਨਹੀਂ ਹੋਏ, ਤੇ ਨਾਲ ਜਿਹੜੀ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਗਈ ਉਹਦੇ ਵਿੱਚ ਵੀ ਜੁਆਇੰਟ ਸਟੇਟਮੈਂਟ ਦੇ ਅਖੀਰਲੇ ਸ਼ਬਦ ਇਹੀ ਨੇ ਕਿ ਗਵਰਨਮੈਂਟ ਆਫ ਐਲਬਰਟਾ ਡਿਡ ਨਾਟ ਅਗਰੀ ਟੂ ਦ ਜੁਆਇੰਟ ਸਟੇਟਮੈਂਟ ਟੂ ਦ ਅਗਰੀਮੈਂਟ ਬਿਟਵੀਨ ਗਵਰਨਮੈਂਟ ਆਫ ਕੈਨੇਡਾ ਐਂਡ ਦ ਕਾਊਂਸਲ ਆਫ ਦ ਫੈਡਰੇਸ਼ਨ। ਸੋ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ।
ਵਾਸੂ ਜੀ, ਇਹਦੇ 'ਚ ਦੇਖੋ ਹੁਣ ਗੱਲ, ਡੇਵਿਡ ਡੀਬੀ ਨੇ ਵੀ ਇੱਥੇ ਟਿੱਪਣੀ ਕੀਤੀ ਆ ਜਦੋਂ ਉਹਨਾਂ ਨੇ ਇਹ ਕਿਹਾ ਵੀ ਦੇਖੋ ਮੈਂ ਸਮਝ ਸਕਦਾ ਵੀ ਡੇਨੀਅਲ ਸਮਿਥ ਨੇ ਜਿਹੜੀ ਗੱਲ ਆਖੀ ਆ ਵੀ ਉਹ ਆਪਣੇ ਸੂਬੇ ਦੇ ਲੋਕਾਂ ਦੇ ਹਿੱਤਾਂ ਦੇ ਵਾਸਤੇ ਗੱਲ ਕਰ ਰਹੇ ਨੇ, ਪਰ ਇੱਕ ਗੱਲ ਜਿਹੜੀ ਉਹਨਾਂ ਨੇ ਕਹੀ, ਕਹਿੰਦੇ ਵੀ ਦੇਖੋ ਜਿਹੜਾ ਵੀ ਕੋਈ ਰਿਟੈਲੀਏਸ਼ਨ ਹੋਣੀ ਚਾਹੀਦੀ ਆ ਉਹ ਇੱਦਾਂ ਨਹੀਂ ਹੋਣਾ ਚਾਹੀਦਾ ਕਿ ਉਹਦੀ ਜਿਹੜੀ ਸਾਰੇ ਦੀ ਸਾਰੇ ਜਿਹੜਾ ਭਾਰ ਹੈ, ਬੋਝ ਆ, ਉਹ ਕੁਝ ਸੂਬਿਆਂ ਦੇ ਉੱਪਰ ਹੀ ਪਏ, ਵੀ ਉਹ ਯੂਨੀਫਾਰਮਲੀ ਡਿਸਟ੍ਰੀਬਿਊਟ ਹੋਣਾ ਚਾਹੀਦਾ। ਕਿਉਂਕਿ ਦੇਖੋ ਸਭ ਤੋਂ ਜ਼ਿਆਦਾ ਜੇ ਕੋਈ ਸੂਬਾ ਅਮਰੀਕਾ ਨੂੰ ਕੋਈ ਚੀਜ਼ਾਂ ਭੇਜਦਾ, ਤੇਲ ਅਤੇ ਨੈਚੁਰਲ ਗੈਸ ਭੇਜੀ ਜਾ ਰਹੀ ਹੈ ਐਲਬਰਟਾ ਵੱਲੋਂ, ਆਇਲ ਐਂਡ ਗੈਸ ਉੱਥੋਂ ਭੇਜੀ ਜਾ ਰਹੀ ਆ, ਇੱਧਰੋਂ ਬੀ ਸੀ ਵਾਲੇ ਪਾਸਿਓਂ ਜਿਹੜੇ ਆਪਣੇ ਲੰਬਰ ਹੈਗੀ ਹੈ ਅਤੇ ਹੋਰ ਨੈਚੁਰਲ ਰਿਸੋਰਸਿਸ ਨੇ ਉਹ ਜਾ ਰਹੇ ਨੇ, ਕ੍ਰਿਟੀਕਲ ਮਿਨਰਲਸ ਜਾ ਰਹੇ ਨੇ। ਉਹ ਕਹਿੰਦੇ ਵੀ ਜੇ ਤੁਸੀਂ ਦੋ ਸੂਬਿਆਂ ਦੇ ਉੱਪਰ ਸਾਰਾ ਭਾਰ ਪਾ ਦਿੰਦੇ ਹੋ ਜਾਂ ਕੁਝ ਸੂਬਿਆਂ ਦੇ ਉੱਪਰ ਭਾਰ ਪੈਂਦਾ ਅਤੇ ਅਸੀਂ ਗੱਲ ਕਰ ਰਹੇ ਹਾਂ ਟੀਮ ਕੈਨੇਡਾ ਅਪਰੋਚ ਦੀ, ਤਾਂ ਉਹ ਗੱਲ ਵੀ ਫਿਰ ਵਾਜਬ ਨਹੀਂ ਆ।
ਕਿਉਂਕਿ ਇਹ ਜਿਹੜੀ ਗੱਲ ਹੈ ਵਿਜੇ ਜੀ, ਇਹ ਪੂਰੀ ਮੀਟਿੰਗ ਦੇ ਵਿੱਚ ਡਿਸਕਸ ਹੁੰਦੀ ਰਹੀ। ਇਹਦੇ ਬਾਰੇ ਜਸਟਿਨ ਟਰੂਡੋ ਨੇ ਵੀ ਜ਼ਿਕਰ ਕੀਤਾ, ਕਹਿੰਦੇ ਕਿ ਅਸੀਂ ਆਲ ਆਪਸ਼ਨਸ ਔਨ ਟੇਬਲ ਰੱਖਾਂਗੇ, ਐਕਸਪੋਰਟਸ ਰਿਸਟ੍ਰਿਕਟ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ, ਬਟ ਦਿਸ ਵਿਲ ਬੀ ਡਨ ਇਨ ਅ ਵੇ ਕਿ ਕਿਸੇ ਇੱਕ ਸੂਬੇ ਨੂੰ ਉਹਦਾ ਡਿਸਪ੍ਰੋਪੋਰਸ਼ਨੇਟ ਨੁਕਸਾਨ ਨਾ ਝੱਲਣਾ ਪਵੇ। ਇੰਟਰਸਟਿੰਗਲੀ ਇਹਦੇ ਬਾਰੇ ਮੀਟਿੰਗ ਦੇ ਵਿੱਚ ਸਹਿਮਤੀ ਕਿਸ ਗੱਲ ਤੇ ਬਣੀ ਕਿ ਜਿਹੜੀ ਵੀ ਕੋਈ ਅਸੀਂ ਐਕਸਪੋਰਟ, ਸੋ ਅੱਛਾ ਪਹਿਲਾਂ ਇਸ ਤੋਂ ਪਹਿਲਾਂ ਇਹ ਮੈਂਸ਼ਨ ਕਰ ਦਈਏ ਕਿ ਡੈਨੀਅਲ ਸਮਿਥ ਨੂੰ ਪਹਿਲਾਂ ਸਾਡੀ ਇੱਕ ਪਰਸੈਪਸ਼ਨ ਇਹ ਸੀ ਵੀ ਉਹਨਾਂ ਨੂੰ ਇਤਰਾਜ਼ ਸਿਰਫ ਤੇ ਸਿਰਫ ਆਇਲ ਐਂਡ ਗੈਸ ਐਕਸਪੋਰਟ ਰਿਸਟ੍ਰਿਕਟ ਜਾਂ ਬੈਨ ਕਰਨ ਤੋਂ ਹੈ। ਕੱਲ ਉਹਨਾਂ ਨੇ ਐਕਸ ਦੇ ਉੱਤੇ ਇਹ ਗੱਲ ਲਿਖਤੀ, ਕਹਿੰਦੇ ਜੇ ਤੁਸੀਂ ਐਲਬਰਟਾ ਦੀ ਆਇਲ ਐਂਡ ਗੈਸ ਦੇ ਉੱਤੇ ਕੋਈ ਰਿਟੈਲੀਟੋਰੀ ਟੈਰਿਫ ਲਗਾਉਣ ਦੀ ਵੀ ਜੇ ਗੱਲ ਕੀਤੀ ਤਾਂ ਵੀ ਕਹਿੰਦੇ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਹੋਵਾਂਗੇ ਕਿ ਐਲਬਰਟਾ ਵਿਲ ਨਾਟ ਬੀ ਏਬਲ ਟੂ ਫੁੱਲੀ ਸਪੋਰਟ ਟੀਮ ਕੈਨੇਡਾ ਅਪਰੋਚ, ਟੀਮ ਕੈਨੇਡਾ ਪਲਾਨ। ਸੋ ਇਹਦੇ ਬਾਰੇ ਇੰਟਰਸਟਿੰਗਲੀ, ਸੋ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇੱਕ ਸੂਬੇ ਦੇ ਉੱਤੇ ਡਿਸਪ੍ਰੋਪੋਰਸ਼ਨੇਟ ਭਾਰ ਨਾ ਪਵੇ, ਮੀਟਿੰਗ ਦੇ ਵਿੱਚ ਸਹਿਮਤੀ ਇਸ ਗੱਲ ਤੇ ਬਣੀ ਜੋ ਜਸਟਿਨ ਟਰੂਡੋ ਨੇ ਵੀ ਦੱਸਿਆ, ਤੇ ਜੁਆਇੰਟ ਸਟੇਟਮੈਂਟ ਦੇ ਵਿੱਚ ਵੀ ਇਹ ਗੱਲ ਜ਼ਿਕਰ ਕੀਤਾ ਗਿਆ ਕਿ ਜਿਹੜੀਆਂ ਕੋਈ ਟੈਰਿਫ ਐਕਸਪੋਰਟਸ ਦੇ ਉੱਤੇ ਜੇ ਲਗਾਈਆਂ ਜਾਂਦੀਆਂ ਨੇ ਉਤੋਂ ਜਿੰਨਾ ਵੀ ਮਾਲੀਆ ਇਕੱਠਾ ਹੋਏਗਾ ਉਹ ਸਾਰੇ ਸੂਬਿਆਂ ਦੇ ਵਿੱਚ ਵੰਡਿਆ ਜਾਏਗਾ। ਹੁਣ ਇਹਦੇ ਨਾਲ ਤਾਂ ਮੈਨੂੰ ਲੱਗਦਾ ਡੈਨੀਅਲ ਸਮਿਥ ਹੋਰ
ਨਾਰਾਜ਼ ਹੋਣਗੇ, ਕਿਉਂਕਿ ਜਿਹੜਾ ਨੁਕਸਾਨ ਹੋਣਾ ਜ਼ਿਆਦਾ ਉਹ ਹੋਣਾ ਐਲਬਰਟਾ ਦਾ, ਜੇ ਆਇਲ ਐਂਡ ਗੈਸ ਦੇ ਉੱਪਰ ਟੈਰਿਫ ਲੱਗਦਾ ਜਾਂ ਜੇ ਸਰਕਾਰ ਕਹਿੰਦੀ ਹੈ ਅਸੀਂ ਐਕਸਪੋਰਟ ਦੇ ਉੱਪਰ ਕੋਈ ਕਰਬ ਲਗਾਉਣਾ ਤਾਂ ਐਲਬਰਟਾ ਨੇ ਕਹਿਣਾ ਆਮਦਨ ਸਾਡੀ ਘੱਟ ਰਹੀ ਆ। ਅੱਛਾ ਇਹਦੇ ਨਾਲ ਇੱਕ ਹੋਰ ਨੈਰੇਟਿਵ ਆ ਵਾਸੂ ਜੀ, ਐਲਬਰਟਾ ਵਾਲੇ ਹਮੇਸ਼ਾ ਇਹ ਗੱਲ ਕਹਿੰਦੇ ਨੇ ਨਾ ਵੀ ਇਟ ਬਿਕਮਸ ਈਸਟ ਵਰਸਿਜ਼ ਵੈਸਟ, ਵੀ ਐਲਬਰਟਾ ਇੱਕ ਅਜਿਹਾ ਸੂਬਾ ਜਿਨ੍ਹਾਂ ਨੂੰ ਜਿਸ ਨੂੰ ਕਿ ਦੂਜੇ ਸੂਬਿਆਂ ਵਾਸਤੇ ਪੈਸੇ ਭਰਨੇ ਪੈ ਜਾਂਦੇ ਨੇ। ਹੁਣ ਕੱਲ੍ਹ ਦੀ ਇਸ ਸਾਰੀ ਮੀਟਿੰਗ ਦੇ ਵਿੱਚੋਂ ਥੀਮ ਇੱਕ ਹੋਰ ਕੀ ਨਿਕਲਿਆ ਕਿ ਦੇਖੋ ਜੀ ਟਰੰਪ ਨੇ ਜੇ ਟੈਰਿਫ ਲਗਾ ਤੇ, ਟਰੰਪ ਨੇ ਜੇ ਆਪਣੀਆਂ ਧਮਕੀਆਂ ਸੱਚਮੁੱਚ ਜੇ ਹਕੀਕਤ ਦੇ ਵਿੱਚ ਬਦਲ ਦਿੱਤੀਆਂ ਤਾਂ ਓਨਟੈਰੀਓ ਦੇ ਵਿੱਚ ਜਿਹੜੇ ਗੱਡੀਆਂ ਬਣਾਉਣ ਵਾਲੇ ਕਾਰਖਾਨੇ ਨੇ ਜਿੱਥੇ ਕਿ ਆਟੋ ਮੈਨੂਫੈਕਚਰਿੰਗ ਪਲਾਂਟਸ ਨੇ ਉਹਨਾਂ ਦੀਆਂ ਨੌਕਰੀਆਂ ਜਾਂਦੀਆਂ ਲੱਗਣਗੀਆਂ। ਸੋ ਇੱਕ ਜਿਹੜਾ ਨੈਰੇਟਿਵ ਐਲਬਰਟਾ ਦੇ ਵਿੱਚ ਇਹਨੂੰ ਇੱਦਾਂ ਵੀ ਇੰਟਰਪ੍ਰੇਟ ਕੀਤਾ ਜਾ ਰਿਹਾ ਕਈਆਂ ਵੱਲੋਂ ਕਿ ਇੱਕ ਵਾਰ ਫਿਰ ਜਸਟਿਨ ਟਰੂਡੋ ਅਤੇ ਫੈਡਰਲ ਸਰਕਾਰ ਉਹੀ ਗੱਲ ਕਰ ਰਹੀ ਆ ਕਿ ਐਲਬਰਟਾ ਦਾ ਓਨਟੈਰੀਓ ਦਾ ਨੁਕਸਾਨ ਦੀ ਭਰਪਾਈ ਕਰਨ ਲਈ ਤੁਸੀਂ ਐਲਬਰਟਾ ਦੀ ਵਰਤੋਂ ਕਰੋਗੇ।
ਤੇ ਜਸਟਿਨ ਟਰੂਡੋ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਐਗਜੈਕਟਲੀ ਇਹ ਗੱਲ ਕਹੀ ਹੈ। ਉਹਨਾਂ ਨੇ ਕਿਹਾ, ਕਹਿੰਦੇ ਕਿ ਅਜੇ ਤੱਕ ਜਦੋਂ ਉਹਨਾਂ ਨੂੰ ਡੈਨੀਅਲ ਸਮਿਥ ਬਾਰੇ ਪੁੱਛਿਆ ਗਿਆ ਉਸ ਜਵਾਬ ਦੇ ਵਿੱਚ ਉਹਨਾਂ ਨੇ ਕੈਟੇਗੋਰੀਕਲੀ ਇਹ ਗੱਲ ਕਹੀ, ਕਹਿੰਦੇ ਕਿ ਅਜੇ ਤੱਕ ਡੋਨਲਡ ਟਰੰਪ ਨੇ ਐਲਬਰਟਾ ਦੇ ਆਇਲ ਤੇ ਗੈਸ ਦੀ ਤਾਂ ਗੱਲ ਹੀ ਨਹੀਂ ਕੀਤੀ। ਕਹਿੰਦੇ ਜੇ ਉਹ ਕਿਸੇ ਇੱਕ ਚੀਜ਼ ਨੂੰ ਟਾਰਗੇਟ ਕਰ ਰਹੇ ਨੇ ਉਹ ਹੈ ਓਨਟੈਰੀਓ ਦਾ ਆਟੋ ਸੈਕਟਰ। ਇਹ ਜਸਟਿਨ ਟਰੂਡੋ ਨੇ ਉੱਥੇ ਬੈਠ ਕੇ
ਕਿਹਾ।
ਸੋ ਇਹਦੇ ਨਾਲ ਯੂ ਰਾਈਟ ਕਿ ਡੈਨੀਅਲ ਸਮਿਥ ਹੋਰ ਰਾਈਲ ਅਪ ਹੋ ਗਏ ਹੁਣ ਕਿ ਜੀ ਭਾਵੇਂ ਉਹ ਗੱਲ ਨਹੀਂ ਕਰ ਰਹੇ ਪਰ ਫਰਕ ਤਾਂ ਸਾਨੂੰ ਵੀ ਪੈਣਾ,
ਕਿਉਂਕਿ ਟ੍ਰਾਂਸਫਰ ਪੇਮੈਂਟਸ ਬਾਰੇ ਵਾਸੂ ਜੀ ਉਦੋਂ ਗੱਲ ਚੱਲਦੀ ਆ। ਬੀਸੀ ਦੇ ਪ੍ਰੀਮੀਅਰ ਵੀ ਤਾਂ ਕਹਿੰਦੇ ਨੇ ਵੀ ਪੈਸੇ ਓਨਟੈਰੀਓ ਨੂੰ ਹਰ ਸਾਲ ਹੁਣ ਪਿਛਲੇ ਸਾਲਾਂ ਤੋਂ ਪੈਸੇ ਮਿਲਦੇ ਪਏ ਨੇ ਜਿਹੜਾ ਉਹ ਟ੍ਰਾਂਸਫਰ ਪੇਮੈਂਟਸ ਦੇ ਰਾਹੀਂ, ਵੀ ਬਾਕੀ ਸੂਬੇ ਪੈਸੇ ਅਦਾ ਕਰਦੇ ਪਏ ਨੇ, ਓਨਟੈਰੀਓ ਨੂੰ ਪੈਸੇ ਮਿਲਦੇ ਪਏ ਨੇ ਅਤੇ ਐਲਬਰਟਾ ਦੇ ਵਿੱਚ ਉਹ ਗੱਲ ਦੁਬਾਰਾ ਚੱਲਦੀ ਆ। ਅੱਛਾ ਇੱਕ ਚੀਜ਼ ਹੋਰ ਜਿਹੜੀ ਸੁਣਨ ਨੂੰ ਮਿਲ ਰਹੀ ਆ ਆਊਟ ਆਫ ਐਲਬਰਟਾ, ਜੇ ਫੈਡਰਲ ਸਰਕਾਰ ਕਿਸੇ ਤਰ੍ਹਾਂ ਦਾ ਵੀ ਕੋਈ ਐਕਸਪੋਰਟ ਟੈਕਸ ਲਗਾਉਣ ਬਾਰੇ ਵਿਚਾਰ ਕਰਦੀ ਆ ਵੀ ਜਿਹੜਾ ਸਮਾਨ ਇੱਥੋਂ ਜਾ ਰਿਹਾ ਅਸੀਂ ਉਹਦੇ ਉੱਪਰ ਟੈਕਸ ਲਗਾਵਾਂਗੇ ਤਾਂ ਕਿ ਉਹ ਸਮਾਨ ਅਮਰੀਕਾ ਵਾਲਿਆਂ ਨੂੰ ਹੋਰ ਜਾਂ ਜਿਹੜੇ ਇੱਥੋਂ ਵਾਲੇ ਸਾਡੇ ਪ੍ਰੋਡਿਊਸਰਸ ਨੇ ਉਹ ਫਿਰ ਘੱਟ ਸਮਾਨ ਭੇਜਣ। ਡੇਨੀਅਲ ਸਮਿਥ ਇੱਕ ਇਸ ਤਾਕ ਦੇ ਵਿੱਚ ਵੀ ਨੇ ਕਿ ਇੱਕ ਉਹ ਕਰਾਊਨ ਏਜੰਸੀ ਸਥਾਪਿਤ ਕਰਦੇ ਨੇ ਐਲਬਰਟਾ ਦੀ, ਜਿਹੜੀ ਕਿ ਐਲਬਰਟਾ ਦੀਆਂ ਆਇਲ ਐਂਡ ਗੈਸ ਕੰਪਨੀਆਂ ਤੋਂ ਤੇਲ ਖਰੀਦ ਕੇ, ਸੋ ਸਰਕਾਰੀ ਏਜੰਸੀ ਪਹਿਲਾਂ ਬਾਇਰ ਬਣੇਗੀ ਉਹ ਫਿਰ ਭੇਜੇਗੀ। ਜਿਹੜੀਆਂ ਸਰਕਾਰੀ ਏਜੰਸੀਆਂ ਨੇ ਅਪੈਰੈਂਟਲੀ ਕੋਈ ਅਜਿਹਾ ਇੱਕ ਕਾਨੂੰਨ ਹੈ ਵੀ ਜਿਹੜੇ ਕੋਈ ਸਰਕਾਰ ਇਸ ਤਰ੍ਹਾਂ ਦੇ ਕੋਈ ਐਕਸਪੋਰਟ ਟੈਕਸ ਲਗਾਉਂਦੀ ਆ ਉਹ ਕਿਸੇ ਕਰਾਊਨ ਕਾਰਪੋਰੇਸ਼ਨ ਦੇ ਉੱਪਰ ਨਹੀਂ ਲੱਗਦੇ। ਸੋ ਉਸ ਤਰ੍ਹਾਂ ਦਾ ਵੀ ਕੋਈ ਬਾਏਪਾਸ ਵਾਲਾ ਮੀਡੀਅਮ ਕੋਈ ਉਹ ਤਰੀਕਾ ਉਹ ਵੀ ਉਹ ਲੱਭਣ ਦੀ ਕੋਸ਼ਿਸ਼ ਕਰਦੇ ਪਏ ਨੇ। ਪਰ ਓਵਰਆਲ ਜਿਹੜੀ ਕੱਲ੍ਹ ਦੀ ਇਹ ਮੀਟਿੰਗ ਸੀ ਉਹਦੇ ਵਿੱਚੋਂ ਐਲਬਰਟਾ ਦੀ ਪ੍ਰੀਮੀਅਰ ਦਾ ਉਸ ਚਿੱਠੀ ਦੇ ਉੱਪਰ ਹਸਤਾਖਰ ਨਾ ਕਰਨਾ, ਚਿੱਠੀ ਦੇ ਵਿੱਚ ਪ੍ਰਤੱਖ ਤੌਰ 'ਤੇ ਲਿਖਿਆ ਹੋਣਾ ਕਿ ਜੋ ਵੀ ਅਸੀਂ ਸਾਂਝੇ ਤੌਰ 'ਤੇ ਡਿਸਾਈਡ ਕੀਤਾ ਐਲਬਰਟਾ ਉਹਦੇ ਨਾਲ ਸਹਿਮਤ ਨਹੀਂ ਆ। ਇਹ ਜਿਹੜੀ ਇੱਕ ਕਹਿ ਲਓ ਇੱਕ ਯੂਨੀਫਾਈਡ ਅਪਰੋਚ ਅਤੇ ਤੁਸੀਂ ਇੱਕ ਏਕਤਾ ਵਾਲਾ ਇੱਕ ਤਸਵੀਰ ਪੇਸ਼ ਕਰਨੀ ਸੀ ਉਹਦੇ ਵਿੱਚ ਕੱਲ੍ਹ ਦੀ ਇਹ ਮੀਟਿੰਗ ਅਸਮਰੱਥ ਰਹੀ ਆ।
ਸੋ ਬੇਸਿਕਲੀ ਡੋਨਲਡ ਟਰੰਪ ਨੇ ਟੀਮ ਕੈਨੇਡਾ ਦੇ ਵਿੱਚ ਤਰੀੜਾਂ ਪਾ
ਦਿੱਤੀਆਂ,
ਉਹ ਹੁਣ ਜਗ ਜ਼ਾਹਰ ਹੋ ਗਈਆਂ ਨੇ ਤੇ ਇਹਨੂੰ ਐਕਸਪਲੋਇਟ ਕਰਨਗੇ ਡੋਨਲਡ ਟਰੰਪ।
ਡਿਵਾਈਡ ਐਂਡ ਕੌਂਕਰ।
ਯੈਸ, ਤੇ ਡੈਨੀਅਲ ਸਮਿਥ ਦੀ ਕੈਨੇਡਾ ਦੇ ਵਿੱਚ ਹੁਣ ਥੋੜੀ ਜਿਹੀ ਆਲੋਚਨਾ ਵੀ ਹੋ ਰਹੀ ਹੈ ਕਿ ਉਹ ਟੀਮ ਕੈਨੇਡਾ ਦੇ ਨਾਲ ਕਿਉਂ ਨਹੀਂ ਖੜ ਰਹੇ ਜਦੋਂ ਸਾਰੇ ਸੂਬੇ ਖੜੇ ਨੇ। ਜਿਵੇਂ ਪ੍ਰੀਮੀਅਰ ਡੇਵਿਡ ਈਬੀ ਨੇ ਵਿਜੇ ਜੀ, ਜਿਵੇਂ ਉਹਨਾਂ ਨੇ ਪਿਚ ਕੀਤਾ ਵੀ ਜਿਹੜੇ ਕ੍ਰਿਟੀਕਲ ਮਿਨਰਲਸ ਨੇ ਅਸੀਂ ਵੀ ਕ੍ਰਿਟੀਕਲ ਮਿਨਰਲਸ ਭੇਜਦੇ ਹਾਂ ਅਮਰੀਕਾ ਨੂੰ, ਵੀ ਜੇ ਲੋੜ ਪੈਂਦੀ ਹੈ ਤੇ ਅਸੀਂ ਕ੍ਰਿਟੀਕਲ ਮਿਨਰਲਸ ਦੀ ਐਕਸਪੋਰਟ ਰਿਸਟ੍ਰਿਕਟ ਕਰਨ ਬਾਰੇ ਵਿਚਾਰ ਕਰ ਸਕਦੇ ਹਾਂ। ਸੋ ਡੇਵਿਡ ਈਬੀ ਨੇ ਉਸ ਜੁਆਇੰਟ ਡੈਕਲਰੇਸ਼ਨ ਨੂੰ ਸਾਈਨ ਕੀਤਾ ਹੈ ਤੇ ਇਨ ਦਾ ਸੇਮ ਵੀਨ ਜਿਹੜੇ ਸਸਕੈਚੁਅਨ ਦੇ ਪ੍ਰੀਮੀਅਰ ਨੇ ਸਕਾਟ ਮੋ, ਉਹ ਵੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਸਨ, ਉਹ ਵੀ ਕੰਸਰਵੇਟਿਵ ਸਟ੍ਰਾਈਕ ਦੇ ਪ੍ਰੀਮੀਅਰ ਨੇ ਤੇ ਜਦੋਂ ਉਹ ਬੋਲਣ ਲੱਗੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦਾ ਮਾਈਕ ਉਹਨਾਂ ਨੇ ਆਨ ਨਹੀਂ ਕੀਤਾ ਤੇ ਉਹਨਾਂ ਨੇ ਇੱਕ ਵਾਰ ਫੇਰ ਕਿਹਾ, ਕਹਿੰਦੇ ਲੱਗਦਾ ਵੀ ਸਸਕੈਚੁਅਨ ਨੂੰ ਇੱਕ ਵਾਰ ਫੇਰ ਤੋਂ ਸਾਇਲੈਂਸ ਕੀਤਾ ਜਾ ਰਿਹਾ ਤੇ ਉਹ ਜਸਟਿਨ ਟਰੂਡੋ ਦੇ ਉੱਤੇ ਥੋੜੀਆਂ ਬਹੁਤ ਟਿੱਪਣੀਆਂ ਵੀ ਕਰਦੇ ਰਹੇ ਸਿਆਸੀ
ਟਿੱਪਣੀਆਂ
ਤੇ, ਪਰ ਜਸਟਿਨ ਟਰੂਡੋ ਨੇ ਉਸ ਗੱਲ ਨੂੰ ਬੜੇ ਮਜ਼ਾਕ ਦੇ ਵਿੱਚ ਲਿਆ ਤੇ ਉਹਨਾਂ ਨੇ ਕਿਹਾ ਕਿ ਆਈ ਵੁੱਡ ਲਾਈਕ ਟੂ ਥੈਂਕ ਪ੍ਰੀਮੀਅਰ ਸਕਾਟ ਮੋ, ਫਿਰ ਬਾਅਦ ਕਹਿੰਦੇ ਵੀ ਤੁਹਾਨੂੰ ਪਬਲਿਕਲੀ ਥੈਂਕ ਕਰਕੇ ਤੁਹਾਡੇ ਪੋਲੀਟੀਕਲ ਫਾਰਚੂਨਸ ਮੈਂ ਖਤਰੇ ਵਿੱਚ ਪਾ ਰਿਹਾ ਜਸਟਿਨ ਟਰੂਡੋ ਨੇ। ਸੋ ਇੱਦਾਂ ਦੀਆਂ ਗੱਲਾਂ ਆਪਸ ਵਿੱਚ ਬੈਂਟਰ ਚੱਲਦਾ ਰਿਹਾ, ਪਰ ਜਦੋਂ ਨੈਸ਼ਨਲ ਇੰਟਰਸਟ ਦੀ ਗੱਲ ਹੋਈ ਤਾਂ ਸਕਾਟ ਮੋ ਨੇ ਵੀ ਉਸ ਡੈਕਲਰੇਸ਼ਨ ਨੂੰ ਸਾਈਨ ਕੀਤਾ।
ਪਰ
ਜਿਹੜਾ ਅਸੀਂ ਯੂਰੇਨੀਅਮ ਵਗੈਰਾ ਭੇਜਦੇ ਹਾਂ, ਪੋਟੈਸ਼ ਭੇਜਦੇ ਹਾਂ, ਸਾਰਾ
ਸਸਕੈਚੁਅਨ ਤੇ ਜਾਂਦਾ, ਉਸ ਸਸਕੈਚੁਅਨ ਤੇ ਜਾਂਦਾ,
ਉਹਨਾਂ ਨੂੰ ਵੀ ਇਹਦਾ ਇੰਪੈਕਟ ਹੋਣਾ। ਇਦਾਂ ਨਹੀਂ ਵੀ ਸਿਰਫ ਕੱਲਾ ਐਲਬਰਟਾ ਹੀ ਹੈ, ਯੈਸ ਐਲਬਰਟਾ ਸਭ ਤੋਂ ਵੱਡਾ ਐਕਸਪੋਰਟਰ ਹੈ, ਸਭ ਤੋਂ ਜ਼ਿਆਦਾ ਆਇਲ ਐਂਡ ਗੈਸ ਸਾਰਾ ਹੀ ਉੱਥੋਂ ਜਾਂਦਾ,
ਉੱਥੋਂ ਹੀ ਜਾਂਦਾ।
ਸੋ ਉਹ ਜ਼ਰੂਰ ਹੈ, ਬਟ ਵੈਨ ਇਟ ਕਮਸ ਟੂ ਨੈਸ਼ਨਲ ਇੰਟਰਸਟ ਆਲ ਦੇ ਆਰ ਆਸਕਿੰਗ ਇਜ਼ ਕਿ ਤੁਸੀਂ ਇੰਨਾ ਬਸ ਕਹਿਣ ਲਈ ਸਹਿਮਤ ਹੋ ਜਾਓ ਕਿ ਆਲ ਆਪਸ਼ਨਸ ਆਰ ਔਨ ਦਾ ਟੇਬਲ। ਵੀ ਆਰ ਨਾਟ ਸੇਇੰਗ ਕਿ ਅਸੀਂ ਆਇਲ ਐਂਡ ਗੈਸ ਨੂੰ ਟੈਕਸ ਕਰਾਂਗੇ ਹੀ ਜਾਂ ਉਹਦੀ ਸਪਲਾਈ ਨੂੰ ਰਿਸਟ੍ਰਿਕਟ ਕਰਾਂਗੇ ਹੀ, ਉਹ ਜਦੋਂ ਆਏਗਾ ਉਹ ਨੌਬਤ ਆਏਗੀ, ਦੇਖਾਂਗੇ। ਐਟਲੀਸਟ ਪ੍ਰੈਜ਼ੈਂਟ ਅ ਯੂਨਾਈਟਿਡ ਫਰੰਟ,
ਜੋ ਕਿ
ਡੈਨੀਅਲ ਸਮਿਥ ਨਹੀਂ ਕਰ ਰਹੇ ਤੇ ਇਸ ਗੱਲ ਤੇ ਉਹਨਾਂ ਦੀ ਕਾਫੀ ਆਲੋਚਨਾ ਹੋ ਰਹੀ
ਹੈ, ਕਾਫੀ ਆਲੋਚਨਾ ਹੋ ਰਹੀ ਹੈ। ਪਰ ਇਹ ਹੁਣ ਦੇਖਣਾ ਹੋਏਗਾ ਵੀ ਡੋਨਲਡ ਟਰੰਪ 20 ਤਰੀਕ ਨੂੰ ਸਹੁੰ ਚੁੱਕਣ ਤੋਂ ਬਾਅਦ ਕੀ ਕਰਦੇ ਨੇ, ਟੈਰਿਫਸ ਕਿਵੇਂ ਲਾਗੂ ਕੀਤੇ ਜਾਂਦੇ ਨੇ, ਕੀ ਸੱਚਮੁੱਚ ਆਇਲ ਐਂਡ ਗੈਸ ਨੂੰ ਐਗਜ਼ੈਂਪਟ ਕਰ ਦਿੱਤਾ ਜਾਂਦਾ, ਕਿਉਂਕਿ ਆਇਲ ਐਂਡ ਗੈਸ ਉੱਪਰ ਟੈਰਿਫ ਲਗਾਉਣਾ ਵਾਸੂ ਜੀ ਅਮਰੀਕਾ ਦੇ ਵਿੱਚ ਵੀ ਉਹ ਕੋਈ ਬਹੁਤੀ ਉਹਨਾਂ ਟੈਰਿਫ, ਵੈਸੇ ਸਾਰੇ ਦੇ ਸਾਰੇ ਅਮੈਰੀਕਨਸ ਵਾਸਤੇ ਵੀ ਸਿਰਦਰਦੀ ਬਣਨਗੇ, ਪਰ ਆਇਲ ਐਂਡ ਗੈਸ ਉੱਪਰ ਲੱਗਿਆ ਸਪੈਸੀਫਿਕ ਟੈਰਿਫ ਹੈ ਨਾ ਜਿਹੜਾ, ਉਹਦੇ ਨਾਲ ਦੇਖੋ ਮਹਿੰਗੀ ਹੋਣੀ ਹੈ ਗੈਸੋਲੀਨ। ਗੈਸੋਲੀਨ ਇੱਕ ਅਜਿਹਾ ਪ੍ਰੋਡਕਟ ਹੈ, ਅਸੀਂ ਪਹਿਲਾਂ ਵੀ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ, ਤੁਸੀਂ ਭਾਵੇਂ ਅੱਜ ਗੈਸ ਪਾਉਣੀ ਹੈ ਜਾਂ ਨਹੀਂ ਪਾਉਣੀ, ਜਦ ਤੁਸੀਂ ਗੈਸ ਸਟੇਸ਼ਨ ਦੇ ਕੋਲੋਂ ਦੀ ਲੰਘਦੇ ਹੋ, ਜਦ ਉਹਦੀ ਪ੍ਰਾਈਸ ਦੇ ਵਿੱਚ ਤੁਸੀਂ ਫਲਕਚੁਏਸ਼ਨ ਹੋਈ ਵੇਖਦੇ ਹੋ, ਉਹ ਤੁਹਾਨੂੰ ਇੰਪੈਕਟ ਕਰਦੀ ਹੈ, ਉਹ ਸਾਈਕ ਤੁਹਾਡੇ ਸੋਚ ਨੂੰ ਇੰਪੈਕਟ ਕਰਦੀ ਹੈ ਚੀਜ਼ ਉਹ। ਜਦੋਂ ਉਹਦੇ ਨਾਲ ਆ ਪੋਲੀਟੀਕਲ ਨੈਰੇਟਿਵ ਜੁੜ ਜਾਣਾ, ਜੇ ਅਮਰੀਕਾ ਦੇ ਵਿੱਚ ਦੇਖੋ ਆਹ ਗੱਲ ਚੱਲਦੀ ਵੀ ਗੈਲਨ ਆਫ ਗੈਸ ਵੀ ਆਹ 30 ਸੈਂਟ ਜਾਂ 40 ਸੈਂਟ ਮਹਿੰਗਾ ਹੋ ਗਿਆ, ਕਿਉਂ? ਕਿਉਂਕਿ ਟਰੰਪ ਨੇ ਲਾ ਤਾ ਟੈਰਿਫ, ਤਾਂ ਉਹਦੇ ਨਾਲ ਜਿਹੜੀ ਇੱਕ ਉਹ ਮਕਬੂਲੀਅਤ ਹੁੰਦੀ ਆ ਨਾ ਸਿਆਸੀ ਲੀਡਰ ਦੀ, ਜਾਂ ਜਿਹੜਾ ਓਵਰਆਲ ਨੈਰੇਟਿਵ ਆ ਉਹ ਕਾਫੀ ਜ਼ਿਆਦਾ ਫਿਰ ਹੱਥੋਂ ਤਿਲਕਣ ਲੱਗ ਜਾਂਦਾ।
ਸੋ ਕੱਲ੍ਹ ਦੀ ਜਿਹੜੀ ਇਹ ਆਪਾਂ ਗੱਲ ਮੇਰੇ ਖਿਆਲ ਆਪਾਂ ਮੈਂਸ਼ਨ ਨਹੀਂ ਕੀਤੀ ਅਜੇ ਤੱਕ, ਜਿਹੜੀ ਕੱਲ੍ਹ ਦੀ ਇਹ ਮੀਟਿੰਗ ਸੀ ਇਹਦਾ ਮੇਨ ਪਰਪਸ ਦੱਸਿਆ ਜਾ ਰਿਹਾ ਸੀ ਕਿ ਜਿਹੜੀ ਰਿਟੈਲੀਟੋਰੀ ਟੈਰਿਫਸ ਦੀ ਅਸੀਂ ਸੂਚੀ ਤਿਆਰ ਕਰਨੀ ਆ ਵੀ ਉਸ ਸੂਚੀ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣਗੀਆਂ, ਤੇ ਪ੍ਰੀਮੀਅਰਸ ਨੇ ਆਪਣੇ ਆਪਣੇ ਸੁਝਾਅ ਲੈ ਕੇ ਜਾਣੇ ਸੀ ਓਟਵਾ ਤੇ ਉੱਥੇ ਜਾ ਕੇ ਡਿਸਕਸ਼ਨ ਵਗੈਰਾ ਹੋਣੀ ਸੀ ਤੇ ਉਹ ਸੂਚੀ ਤਿਆਰ ਕੀਤੀ ਜਾਣੀ ਸੀ। ਐਕਸਪੈਕਟੇਸ਼ਨ ਸ਼ਾਇਦ ਇਹ ਵੀ ਸੀ ਕਿ ਸ਼ਾਇਦ ਸਰਕਾਰ ਵੱਲੋਂ ਪਬਲਿਕਲੀ ਉਹ ਲਿਸਟ ਰਿਟੈਲੀਟੋਰੀ ਟੈਰਿਫਸ ਦੀ ਜਾਰੀ ਕੀਤੀ ਜਾਏਗੀ। ਕੱਲ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ,
ਸਿਰਫ ਇਹ ਦੱਸਿਆ ਵੀ ਅਮਾਊਂਟ ਕਿੰਨਾ,
ਉਹ ਵੀ ਵਿਜੇ ਜੀ ਪਬਲਿਕਲੀ ਨਹੀਂ ਦੱਸਿਆ। ਸੋ ਉਹ ਸੋਰਸਿਸ ਦੇ ਹਵਾਲੇ ਤੋਂ ਹੈ ਕਿ ਉਸ ਮੀਟਿੰਗ ਦੇ ਵਿੱਚ ਜਸਟਿਨ ਟਰੂਡੋ ਨੇ ਇੱਕ ਜੋ ਪ੍ਰੀਮੀਅਰਸ ਨੂੰ ਇਹ ਗੱਲ ਕਹੀ ਕਿ ਜੀ ਵੀ ਜੋ ਅਸੀਂ ਸੂਚੀ ਤਿਆਰ ਕਰ ਰਹੇ ਹਾਂ ਵੀ ਪੋਸੀਬਲੀ ਇਟ ਵਿਲ ਅਫੈਕਟ $150 billion ਦਾ ਅਮਰੀਕੀ ਸਮਾਨ, ਸੋ ਉਹ ਉਸ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ। ਪਬਲਿਕਲੀ ਸਿਰਫ ਇਹ ਕਿਹਾ ਗਿਆ, ਕਹਿੰਦੇ ਅਸੀਂ 19 ਦੇਰ ਤੱਕ ਆਪਣਾ ਕੋਈ ਵੀ ਪੱਤਾ ਨਹੀਂ ਖੋਲ ਸਕਦੇ, ਜਿੰਨੀ ਦੇਰ ਤੱਕ ਡੋਨਲਡ ਟਰੰਪ ਵੱਲੋਂ ਆਪਣੇ ਪੱਤੇ ਨਹੀਂ ਖੋਲੇ ਜਾਂਦੇ। ਕਿ ਜਿਹੜਾ ਤੁਸੀਂ ਗੱਲ ਮੈਂਸ਼ਨ ਕੀਤੀ ਕਿ ਅਜੇ ਪਤਾ ਨਹੀਂ ਕਿ ਡੋਨਲਡ ਟਰੰਪ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਉੱਤੇ ਕਿੰਨੀ ਕਿੰਨੀ ਟੈਰਿਫ ਲਗਾਉਣੀ ਹੈ, ਅਕਰੋਸ ਦਾ ਬੋਰਡ ਹੋਏਗਾ ਸਾਰੇ ਸਾਰੀ ਕੈਨੇਡੀਅਨ ਐਕਸਪੋਰਟਸ ਦੇ ਉੱਤੇ ਜਾਂ ਫਿਰ ਉਹ ਕੁਝ ਸੈਕਟਰਸ ਨੂੰ ਟਾਰਗੇਟ ਕਰਨਗੇ
ਕਿ ਉਹ ਇਨਕਰੀਮੈਂਟਲ ਟੈਰਿਫਸ ਹੋਣਗੇ ਕਿ ਆਉਂਦੇ ਸਾਰੀ ਸਿੱਧਾ 25% ਲੱਗਣਾ।
ਜਸਟਿਨ ਟਰੂਡੋ ਨੇ ਕੱਲ ਇੰਨੀ ਗੱਲ ਜ਼ਰੂਰ ਕਹੀ ਕਿ ਡੋਨਲਡ ਟਰੰਪ ਸਿਰਫ ਤੇ ਸਿਰਫ ਓਨਟੈਰੀਓ ਦੇ ਆਟੋ ਸੈਕਟਰ ਨੂੰ ਟਾਰਗੇਟ ਕਰ ਰਹੇ ਨੇ, ਓਨਲੀ ਵਨ ਥਿੰਗ, ਇਹ ਜਸਟਿਨ ਟਰੂਡੋ ਨੇ ਕਹੀ ਪ੍ਰੈਸ ਕਾਨਫਰੰਸ ਵਿੱਚ ਗੱਲ। ਸੋ ਕੀ ਉਹਨਾਂ ਦੀ ਗੱਲ ਸੱਚ ਹੈ? ਡਜ਼ ਹੀ ਨੋ ਸਮਥਿੰਗ ਵਿਚ ਵੀ ਡੋਂਟ ਨੋ ਕਿ ਜਿਹੜੀ ਆਪਸ ਵਿੱਚ ਗੱਲਬਾਤ ਹੋਈ ਕਿ ਡੋਨਲਡ ਟਰੰਪ ਫਿਰ ਸਿਰਫ ਆਟੋ ਸੈਕਟਰ ਨੂੰ ਹੀ ਟੈਰਿਫ ਲਗਾਉਣਗੇ, ਉਹਨੂੰ ਹੀ ਟੈਕਸ ਕਰਨਗੇ? ਸੋ ਵੀ ਡੋਂਟ ਨੋ। ਸੋ ਇਸ ਕਰਕੇ ਉਹਨਾਂ ਨੇ ਕਿਹਾ ਜਿਹੜੀ ਇਹ ਸੂਚੀ ਹੈ ਰਿਟੈਲੀਟੋਰੀ ਟੈਰਿਫਸ ਦੀ, ਤੇ ਅਸੀਂ ਟੈਰਿਫਸ ਲਗਾਉਣੀਆਂ ਨੇ ਕਿ ਐਕਸਪੋਰਟਸ ਰਿਸਟ੍ਰਿਕਟ ਕਰਨੀਆਂ ਨੇ, ਅਸੀਂ ਅਜੇ ਨਹੀਂ ਡਿਸਾਈਡ ਕਰ ਸਕਦੇ, ਉਦੋਂ ਡਿਸਾਈਡ ਕਰਾਂਗੇ ਜਦੋਂ ਡੋਨਲਡ ਟਰੰਪ ਆਪਣੇ ਪੱਤੇ ਖੋਲਣਗੇ।
ਦੇਖੋ, ਆਟੋ ਸੈਕਟਰ ਨੂੰ ਟਾਰਗੇਟ ਕਰਨ ਵਾਲੀ ਜਿਹੜੀ ਗੱਲ ਹੈ ਵੀ ਸਪੈਸੀਫਿਕਲੀ, ਉਹ ਇਸ ਕਰਕੇ ਪਤਾ ਮਨ ਨੂੰ ਲੱਗਦੀ ਆ ਕਿ ਗੱਡੀਆਂ ਬਣਾਉਣ ਦਾ ਕਾਰਖਾਨਾ, ਕਿਉਂਕਿ ਉਸ ਕਾਰਖਾਨੇ ਦੇ ਵਿੱਚ ਰੋ ਮਟੀਰੀਅਲ ਹੋਰ ਪਾਸਿਓਂ ਆਉਂਦਾ ਪਿਆ, ਉੱਥੇ ਤਾਂ ਅਸੈਂਬਲ ਕੀਤੀਆਂ ਜਾ ਰਹੀਆਂ ਨੇ ਨਾ ਗੱਡੀਆਂ, ਉੱਥੇ ਕਿਹੜਾ ਗੱਡੀਆਂ ਜ਼ਮੀਨ 'ਚ ਉੱਗ ਰਹੀਆਂ ਨੇ ਵੀ ਉਹ ਅਜਿਹੀ ਉਪਜਾਊ ਜ਼ਮੀਨ ਆ ਵੀ ਜ਼ਮੀਨ ਤੁਸੀਂ ਚੱਕ ਕੇ ਲਿਜਾ ਨਹੀਂ ਸਕਦੇ। ਆਇਲ ਐਂਡ ਗੈਸ ਦੀ ਇਹੋ ਚੀਜ਼ ਆ ਵੀ ਆਇਲ ਐਂਡ ਗੈਸ ਇੱਥੇ ਆ, ਪਾਈਪਲਾਈਨ ਦੇ ਵਿੱਚ ਤੁਹਾਨੂੰ ਲਿਜਾਣੀ ਤਾਂ ਇੱਥੋਂ ਹੀ ਪੈਣੀ ਆ ਨਾ, ਐਕਸਟ੍ਰੈਕਟ ਤਾਂ ਇੱਥੋਂ ਹੀ ਹੋਣੀ ਆ। ਜਿਹੜੀ ਗੱਡੀਆਂ ਬਣਾਈਆਂ ਜਾ ਰਹੀਆਂ ਨੇ, ਜਿਹੜੇ ਉਹ ਕਾਰਖਾਨੇ ਨੇ ਉਹਨਾਂ ਨੂੰ ਓਨਟੈਰੀਓ ਤੋਂ ਸ਼ਿਫਟ ਕਰਕੇ ਅਮਰੀਕਾ ਦੇ ਵਿੱਚ ਡੈਟਰੋਇਟ ਦੇ ਵਿੱਚ ਖਿੱਚ ਸਕਣਾ, ਉਹਦੇ ਆਸਾਰ ਕਿਤੇ ਜ਼ਿਆਦਾ ਨੇ। ਸੋ ਜਿਹੜੀ ਆਹ ਗੱਲ ਹੈਗੀ ਹੈ ਕਿ ਇਜ਼ ਦ ਸਪੈਸੀਫਿਕ ਟਾਰਗੇਟ ਦੀ ਆਟੋ ਸੈਕਟਰ ਆਫ ਓਨਟੈਰੀਓ, ਉਹ ਗੱਲ ਬਿਲਕੁਲ ਸਹੀ ਵੀ ਹੋ ਸਕਦੀ ਆ। ਐਂਡ ਉਹਦੇ ਲਈ ਇੰਤਜ਼ਾਰ ਕਰਨਾ ਪਏਗਾ ਅਨਟਿਲ ਡੋਨਲਡ ਟਰੰਪ ਓਫਿਸ਼ਲੀ ਟੇਕਸ ਓਵਰ, ਅਤੇ ਫਿਰ ਕਿਹੜੀ ਕਿਹੜੀ ਇੰਡਸਟਰੀ ਨੂੰ ਕਿਸ ਹੱਦ ਤੱਕ ਟਾਰਗੇਟ ਕਰਦੇ ਨੇ, ਉਹਨੇ ਕਾਫੀ ਚੀਜ਼ਾਂ ਦਾ ਖੁਲਾਸਾ ਕਰਨਾ।
ਯਾ ਡੋਨਲਡ ਟਰੰਪ ਨੂੰ ਇਹ ਲੱਗਦਾ ਕਿ ਸਾਨੂੰ ਓਨਟੈਰੀਓ ਦੇ ਉੱਤੇ ਡਿਪੈਂਡੈਂਸੀ ਰੱਖਣ ਦੀ ਲੋੜ ਕੀ ਆ, ਕਿ ਸਾਰੀਆਂ ਚੀਜ਼ਾਂ ਇਹ ਸਭ ਕੁਝ ਆਪਾਂ ਅਮਰੀਕਾ 'ਚ ਵੀ ਕਰ ਸਕਦੇ।
ਕਹਿੰਦੇ 20% ਗੱਡੀਆਂ ਸਾਡੀਆਂ ਬਣਾਉਂਦੇ ਨੇ, ਕਹਿੰਦੇ ਉਹ ਗੱਡੀਆਂ ਜਿਹੜੀਆਂ 20% ਓਨਟੈਰੀਓ ਤੋਂ ਬਣ ਕੇ ਅਮਰੀਕਾ 'ਚ ਅਸੀਂ ਖਰੀਦਦੇ ਹਾਂ, ਵਰਤਦੇ ਹਾਂ, ਉਹ ਕਹਿੰਦੇ ਆਈ ਵੁੱਡ ਰਾਦਰ ਮੇਕ ਦੋਜ਼ ਇਨ ਡੈਟਰੋਇਟ। ਉਹਨਾਂ ਨੇ ਤਾਂ ਈਵਨ ਵਾਸੂ ਜੀ ਲੰਬਰ ਦੀ ਵੀ ਗੱਲ ਕੀਤੀ ਸੀ, ਕਿਉਂਕਿ ਜਦੋਂ ਗੱਲ ਇਹ ਆਉਂਦੀ ਆ ਨਾ ਵੀ ਅਮਰੀਕਾ ਕੋਲ ਇੰਨੀ ਲੱਕੜ ਨਹੀਂ ਹੈ, ਇੰਨੀ ਲੰਬਰ ਨਹੀਂ ਹੈ ਜਿੰਨੀ ਉਹਨਾਂ ਦੀ ਕੰਸਟਰਕਸ਼ਨ ਇੰਡਸਟਰੀ ਦੀ ਡਿਮਾਂਡ ਆ, ਵੀ ਇਸ ਕਰਕੇ ਕੈਨੇਡਾ ਤੋਂ ਲੰਬਰ ਚਾਹੀਦੀ ਆ, ਉਹ ਕਹਿੰਦੇ ਵੀ ਇਹ ਤਾਂ ਰੂਲਸ ਕੁਛ ਇਹੋ ਜਿਹੇ ਬਣਾਏ ਹੋਏ ਨੇ ਜਿਹਦੇ ਕਰਕੇ ਸਾਡੇ ਕੋਲ ਜੰਗਲ ਉਸ ਲੰਬਰ ਅਸੀਂ ਉਹਨੂੰ ਅਸੀਂ ਕੱਟ ਨਹੀਂ ਸਕਦੇ, ਲੈ ਨਹੀਂ ਸਕਦੇ। ਕਹਿੰਦੇ ਮੈਂ ਇੱਕ ਐਗਜ਼ੈਕਟਿਵ ਆਰਡਰ ਸਾਈਨ ਕਰਨਾ, ਕਹਿੰਦੇ ਇੱਕ ਸਾਈਨ ਕਰਨ ਦੀ ਦੇਰ ਆ, ਕਹਿੰਦੇ ਵੀ ਸਾਨੂੰ ਫਿਰ ਲੰਬਰ ਵਾਸਤੇ ਵੀ ਜਿਹੜੇ ਬਾਕੀ ਦੇ ਰਿਸੋਰਸਿਸ ਨੇ ਉਹਦੇ ਵਾਸਤੇ ਵੀ ਕੈਨੇਡਾ ਦੀ ਲੋੜ ਨਹੀਂ।
ਕਹਿੰਦੇ ਸੀ ਕਾਰਸ ਸਾਨੂੰ ਨਹੀਂ ਚਾਹੀਦੀਆਂ, ਇਹਨਾਂ ਦੀ ਲੰਬਰ ਸਾਨੂੰ ਨਹੀਂ ਚਾਹੀਦੀ, ਡੇਰੀ ਪ੍ਰੋਡਕਟ ਸਾਨੂੰ ਨਹੀਂ ਚਾਹੀਦੇ, ਸਾਡੇ ਕੋਲ ਹੈਗਾ, ਪਰ ਉਹਨਾਂ ਨੇ ਆਇਲ ਐਂਡ ਗੈਸ ਨਹੀਂ ਸੀ ਮੈਂਸ਼ਨ ਕੀਤਾ, ਆਇਲ ਐਂਡ
ਗੈਸ,
ਕਿਉਂਕਿ ਆਇਲ ਐਂਡ ਗੈਸ ਉਹਨਾਂ ਨੂੰ ਚਾਹੀਦਾ,
ਆਇਲ ਐਂਡ ਗੈਸ ਤੇ ਕ੍ਰਿਟੀਕਲ ਮਿਨਰਲਸ ਦਾ ਜ਼ਿਕਰ ਨਹੀਂ ਸੀ ਕੀਤਾ,
ਨਹੀਂ ਕੀਤਾ, ਤੇ ਕਿਉਂਕਿ ਉਹਨਾਂ ਨੂੰ ਚਾਹੀਦਾ, ਉਹਨਾਂ ਨੂੰ ਪਤਾ, ਤੇ ਨਾਲ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਸੀ, ਕਹਿੰਦੇ ਅਸੀਂ ਅਮਰੀਕਾ ਦੇ ਵਿੱਚ ਡਰਿਲਿੰਗ ਹੋਰ ਵਧਾ ਦੇਣੀ ਆ। ਜੋ ਬਾਈਡਨ ਜਾਂਦੇ ਜਾਂਦੇ ਜਿਹੜੇ ਇੱਕ ਐਗਜ਼ੈਕਟਿਵ ਆਰਡਰ 2 ਸਾਈਨ ਕਰਕੇ ਗਏ, ਜਿਹੜੇ ਉਹਨਾਂ ਨੇ ਚੇਂਜਸ ਕੀਤੇ ਕਿ ਗਲਫ ਆਫ ਮੈਕਸੀਕੋ ਦੇ ਵਿੱਚ ਤੇ ਅਲਾਸਕਾ ਦੇ ਨੇੜੇ
ਆਫਸ਼ੋਰ ਡਰਿਲਿੰਗ,
ਆਫਸ਼ੋਰ ਡਰਿਲਿੰਗ ਜਿਹੜੀ ਆ ਉਹ ਤੇ ਰੋਕ ਲਗਾ ਗਏ ਐਨਵਾਇਰਮੈਂਟਲ ਰੀਜ਼ਨਸ ਕਰਕੇ। ਡੋਨਲਡ ਟਰੰਪ ਨੇ ਕਿਹਾ ਕਿ ਆਉਂਦਿਆਂ ਸਾਰ ਉਹ ਜਿਹੜੇ ਇਹ ਦੋਨੋਂ ਆਰਡਰਸ ਨੇ ਉਹਨਾਂ ਨੂੰ ਓਵਰਟਰਨ ਕਰਨਗੇ, ਕਿ ਉਹਨਾਂ ਨੇ ਕਿਹਾ ਡਰਿਲ ਬੇਬੀ ਡਰਿਲ। ਸੋ ਉਹ ਡਰਿਲਿੰਗ ਕਹਿੰਦੇ ਸੀ ਹੋਰ ਕਰਾਂਗੇ, ਅਸੀਂ ਅਮਰੀਕਾ ਦੇ ਵਿੱਚ ਆਇਲ ਐਂਡ ਗੈਸ ਐਕਸਪਲੋਰੇਸ਼ਨ ਹੋਰ ਵਧਾਵਾਂਗੇ, ਬਟ ਦੈਨ ਈਵਨ ਦੈਨ ਉਹਨਾਂ ਨੂੰ ਐਲਬਰਟਾ ਦੇ ਕੱਚੇ ਤੇਲ ਦੀ ਲੋੜ ਪੈਣੀ ਹੈ। ਉਹਦਾ ਵੱਡਾ ਕਾਰਨ ਕਿ ਮਿਡ ਵੈਸਟ ਦੇ ਵਿੱਚ ਜਿਹੜੀਆਂ ਰਿਫਾਈਨਰੀਜ਼ ਨੇ ਉਹਨਾਂ ਦੀ ਕਨਫਿਗਰੇਸ਼ਨ ਐਲਬਰਟਾ ਦੇ ਹੈਵੀ ਕਰੂਡ ਦੇ ਮੁਤਾਬਕ ਹੋਈ ਹੋਈ ਹੈ,
ਤੇ ਉਹਨਾਂ ਨੂੰ ਰੀਟੋਲ ਕਰਨਾ ਮਹਿੰਗਾ ਤੇ ਲੰਬਾ ਪ੍ਰੋਸੈਸ ਹੈ।
ਸੋ ਉਹ ਉਹਨਾਂ ਨੂੰ ਵਾਰੇ ਨਹੀਂ ਖਾਣਾ, ਤੇ ਇੰਨਾ ਸਸਤਾ ਤੇਲ ਵੀ ਜੀ ਇਹਨਾਂ ਨੂੰ ਹੋਰ ਕਿਤੋਂ ਮਿਲਣਾ ਹੀ ਨਹੀਂ।
ਕਰੈਕਟ, ਡਿਸਕਾਊਂਟ ਤੇ ਜਿਹੜਾ ਤੇਲ ਮਿਲਦਾ, ਯੈਸ, ਉਹ ਵੀ ਗੱਲ ਸਹੀ ਆ।
ਜੀ ਤੁਸੀਂ ਇੱਕ ਚੀਜ਼ ਨੋਟ ਕੀਤੀ ਕਿ ਅੱਜ ਸ਼ੋਅ ਦੀ ਸ਼ੁਰੂਆਤ ਵਿੱਚ ਤੁਹਾਨੂੰ ਪ੍ਰਿਤਪਾਲ ਵਿਰਕ ਜੀ ਦਾ ਮੈਸੇਜ ਨਹੀਂ ਆਇਆ?
ਮੈਨੂੰ ਪਤਾ ਉਹ ਟਰੈਵਲ ਕਰ ਰਹੇ ਨੇ,
ਇੰਡੀਆ ਜਾ ਰਹੇ ਨੇ, ਤੇ ਲੰਡਨ ਦੇ ਏਅਰਪੋਰਟ ਤੋਂ ਵਿਜੇ ਜੀ ਮੈਸੇਜ ਆਇਆ ਉਹਨਾਂ ਦਾ, ਤੇ ਉੱਥੋਂ ਵੀ ਸਾਨੂੰ ਸੁਣ ਰਹੇ ਨੇ, ਕਹਿੰਦੇ ਲੰਡਨੋਂ ਸਤਿ ਸ੍ਰੀ ਅਕਾਲ ਪਿਆਰਿਓ।
ਕੀ ਬਾਤ ਹੈ,
ਸੋ ਵਿਰਕ ਸਾਹਿਬ ਉੱਥੋਂ ਮੈਸੇਜ ਆਇਆ,
ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ। ਇੱਕ ਬ੍ਰੇਕ ਲੈ ਲਈਏ, ਪ੍ਰਿਤਪਾਲ ਵਿਰਕ ਜੀ ਹੈਵ ਅ ਵੈਰੀ ਨਾਈਸ ਜਰਨੀ, ਆਈ ਥਿੰਕ ਉਹਨਾਂ ਦਾ ਟ੍ਰਾਂਜ਼ਿਟ ਪੁਆਇੰਟ ਹੋਏਗਾ ਇਹ, ਤੇ ਹੈਵ ਅ ਵੈਰੀ ਹੈਪੀ ਜਰਨੀ, ਤੇ ਛੇਤੀ ਛੇਤੀ ਫਿਰ ਸੁਖੀ ਸਾਂਦੀ ਵਾਪਸ ਆਓ, ਤੇ ਸਾਨੂੰ ਆਪਣੇ ਨਾਲ ਨਾਲ ਰੱਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਇੰਡੀਡ
ਵਾਸੂ ਜੀ, ਪ੍ਰੋਗਰਾਮ ਦੀ ਜਿਹੜੀ ਆਪਾਂ ਅਗਲੀ ਖਬਰ ਸਾਂਝੀ ਕਰਨੀ ਆ ਰਹੀ, ਕਾਫੀ ਕੰਸਰਨਿੰਗ ਖਬਰ ਆ। ਹੈਲਥ ਕੇਅਰ ਸਿਸਟਮ ਦੇ ਵਿੱਚ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ ਸਮੇਂ ਸਮੇਂ ਸਿਰ ਡਿਸਕਸ਼ਨ ਹੁੰਦੀ ਰਹਿੰਦੀ ਆ। ਇੱਕ ਕੰਜ਼ਰਵੇਟਿਵ ਬੈਂਟ ਵਾਲਾ ਥਿੰਕ ਟੈਂਕ ਆ, secondstreet.org ਇਹ ਵੈਬਸਾਈਟ ਆ, ਇਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ, ਕੈਨੇਡਾ ਭਰ ਦੇ ਵਿੱਚ 30 ਤੋਂ ਵੀ ਵੱਧ ਜਿਹੜੇ ਸਰਕਾਰੀ ਹੈਲਥ ਡਿਪਾਰਟਮੈਂਟਸ ਨੇ, ਹੈਲਥ ਰੀਜਨਸ ਨੇ, ਉਹਨਾਂ ਕੋਲ ਇਹਨਾਂ ਨੇ ਫਰੀਡਮ ਆਫ ਇਨਫੋਰਮੇਸ਼ਨ ਦੀ ਰਿਕੁਐਸਟ ਭੇਜੀਆਂ। ਉਹਨਾਂ ਨੂੰ ਪੁੱਛਿਆ ਕਿ ਕਿੰਨੇ ਅਜਿਹੇ ਮਰੀਜ਼ ਸੀਗੇ ਜਿਹੜੇ ਪਿਛਲੇ ਸਾਲ ਦੌਰਾਨ ਤੁਸੀਂ ਵੇਟ ਲਿਸਟ ਤੋਂ, ਭਾਵੇਂ ਉਹ ਸਰਜਰੀ ਦੀ ਵੇਟ ਲਿਸਟ ਸੀ ਜਾਂ ਉਹ ਕਿਸੇ ਡਾਇਗਨੋਸਟਿਕ ਪ੍ਰੋਸੈਸ ਦੀ, MRI ਸਕੈਨ ਹੋਣਾ, ਕਿਸੇ ਦਾ ਐਕਸਰੇ ਹੋਣਾ ਜਾਂ ਕੋਈ ਹੋਰ ਜਿਹੜੇ ਸਕੈਨਸ ਹੋਣੇ ਨੇ, ਕੋਲੋਨੋਸਕੋਪੀ ਹੋਣੀ ਆ, ਉਹ ਕਿਹੜੇ ਕਿਹੜੇ ਅਜਿਹੇ ਪ੍ਰੋਸੀਜਰ ਸੀਗੇ ਜਾਂ ਸਕੈਨ ਸੀ, ਡਾਇਗਨੋਸਟਿਕ ਟੈਸਟ ਸੀ, ਜਿਹਨਾਂ ਸੂਚੀਆਂ ਦੇ ਉੱਪਰੋਂ ਮਰੀਜ਼ਾਂ ਦੇ ਨਾਮ ਇਸ ਕਰਕੇ ਹਟਾਏ ਜਾਂ ਪਾਰਸ਼ਲ ਡੇਟਾ ਪ੍ਰੋਵਾਈਡ ਕੀਤਾ ਅਤੇ ਉਹਦੇ ਆਧਾਰ 'ਤੇ ਗੱਲ ਇਹ ਸਾਹਮਣੇ ਆਈ ਹੈ ਕਿ ਪਿਛਲੇ ਸਾਲ 2023-2024 ਦੇ ਵਿੱਚ ਐਟਲੀਸਟ 15,474 ਕੈਨੇਡੀਅਨਜ਼ ਸਰਜਰੀ ਰਿਸੀਵ ਕਰਨ ਤੋਂ ਪਹਿਲਾਂ ਜਾਂ ਡਾਇਗਨੋਸਟਿਕ ਸਕੈਨ ਹੋਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ। ਦੇ ਵਰ ਵੇਟਿੰਗ ਫੋਰ ਇਟ। ਅਤੇ ਇਹ ਨੰਬਰ ਅਸਲ ਦੇ ਵਿੱਚ ਕਾਫ਼ੀ ਜ਼ਿਆਦਾ ਹੋ ਸਕਦਾ ਕਿਉਂਕਿ ਅੰਕੜੇ ਸਾਰੇ ਸੂਬਿਆਂ ਦੇ ਨਹੀਂ ਹੈਗੇ।
ਕਿਊਬੈਕ ਤੋਂ, ਐਲਬਰਟਾ ਤੋਂ, ਨਿਊਫਾਊਂਡਲੈਂਡ ਲੈਬਰਾਡੋਰ ਤੋਂ ਤੇ ਮੈਨੀਟੋਬਾ ਦੇ ਬਹੁਤੇ ਹਿੱਸੇ ਤੋਂ ਇਹਨਾਂ ਨੂੰ ਜਵਾਬ ਨਹੀਂ ਮਿਲਿਆ, ਇਹਨਾਂ ਕੋਲ ਅੰਕੜੇ ਨਹੀਂ ਪਹੁੰਚੇ। ਸੋ ਜੇ ਉਹਨਾਂ ਅੰਕੜਿਆਂ ਨੂੰ ਇਹ ਜੋੜਨ ਵਿੱਚ ਜੋ ਐਕਸਟ੍ਰਾਪੋਲੇਟ ਕੀਤਾ ਜਾਵੇ, ਜੇ ਤੁਸੀਂ ਪ੍ਰੋਜੈਕਟ ਕਰਦੇ ਹੋ ਵੀ ਇਹਨਾਂ ਅੰਕੜਿਆਂ ਤੋਂ ਕਿੰਨੇ ਨੰਬਰਸ ਹੋ ਸਕਦੇ ਨੇ, ਤਾਂ ਇਸ ਥਿੰਕ ਟੈਂਕ ਦਾ ਇਹ ਕਹਿਣਾ ਕਿ ਜਿਹੜਾ ਅਸਲ ਨੰਬਰ ਹੈ ਇਹ 28,000 ਦੇ ਨੇੜੇ ਤੇੜੇ ਹੋ ਸਕਦਾ, ਜੋ ਇਸ ਵੇਲੇ ਕਹਿ ਰਹੇ ਨੇ ਵੀ 15,474 ਹੈ। 28,000
ਇੱਕ ਸਾਲ 'ਚ ਅਜਿਹੇ ਕੈਨੇਡੀਅਨ ਦੀ ਮੌਤ ਹੋਈ ਜਿਹੜੇ ਵੇਟ ਲਿਸਟ 'ਤੇ ਹੁੰਦੇ ਹੁੰਦੇ, ਹੂ ਪੈਸਡ ਅਵੇ, ਨਾ ਉਹਨਾਂ ਦੀ ਸਰਜਰੀ ਹੋ ਸਕੀ, ਨਾ ਉਹਨਾਂ ਦਾ ਡਾਇਗਨੋਸਿਸ ਹੋ ਸਕਿਆ, ਇਹ ਇਸ ਤੋਂ ਪਹਿਲਾਂ ਕਿ ਉਹਨਾਂ ਦੀ ਵਾਰੀ ਆਉਂਦੀ ਉਹਨਾਂ ਦੀ ਮੌਤ ਹੋ ਗਈ। ਹੁਣ ਜਿਹੜੇ ਵਾਸੂ ਜੀ 15,474 ਡੈਥਸ ਹੋਈਆਂ ਨੇ ਵਾਈਲ ਬੀਂਗ ਔਨ ਦਾ ਵੇਟ ਲਿਸਟ, ਇਹਨਾਂ ਦਾ ਜਿਹੜਾ ਇੰਤਜ਼ਾਰ ਦਾ ਸਮਾਂ ਸੀ ਉਹ ਇੱਕ ਹਫ਼ਤੇ ਤੋਂ ਲੈ ਕੇ ਕਈ 14-14 ਸਾਲ ਤੱਕ ਇੰਤਜ਼ਾਰ ਕਰਦੇ ਰਹੇ
ਫੋਰ 14 ਈਅਰਸ।
ਅਤੇ ਸੈਕਿੰਡ ਸਟਰੀਟ ਇਹ ਜਿਹੜੀ ਟਰੈਕਿੰਗ ਹੈ ਇਹੋ ਜਿਹੀ, ਇਹ 2018 ਤੋਂ ਕਰਦੇ ਆ ਰਹੇ ਨੇ, ਅਤੇ ਇਹਨਾਂ ਦਾ ਇਹ ਕਹਿਣਾ ਵੀ 2018 ਤੋਂ ਲੈ ਕੇ ਹੁਣ ਤੱਕ ਜਿਹੜੇ ਨੰਬਰ ਇਹਨਾਂ ਕੋਲ ਅਵੇਲੇਬਲ ਨੇ, ਸੋ ਪਿਛਲੇ ਸਾਲ ਦਾ ਨੰਬਰ ਤੇ ਜਿਹੜਾ ਘੱਟੋ ਘੱਟ 15,474 2018 ਤੋਂ ਹੁਣ ਤੱਕ ਮੋਰ ਦੈਨ 74,000 ਕੈਨੇਡੀਅਨਸ ਵਾਸੂ ਜੀ ਇਸੇ ਤਰ੍ਹਾਂ ਵੇਟ ਲਿਸਟ 'ਤੇ ਇਲਾਜ ਦਾ ਇੰਤਜ਼ਾਰ ਕਰਦੇ, ਜਾਂ ਇਲਾਜ ਤੋਂ ਵੀ ਪਹਿਲਾਂ ਸਿਰਫ ਸਕੈਨ ਜਾਂ ਡਾਇਗਨੋਸਿਸ ਦਾ ਇੰਤਜ਼ਾਰ ਕਰਦੇ ਕਰਦੇ ਹੀ ਉਹ ਇਸ ਜਹਾਨ ਨੂੰ ਤੁਰ ਗਏ।
74,600 ਲੋਕ ਸਰਜਰੀ ਦੀ ਉਡੀਕ ਕਰਦੇ ਸੀ, ਵੇਟ ਲਿਸਟ ਤੇ ਸੀ ਫੋਰ ਅ ਸਰਜਰੀ, ਜਿਹੜੇ ਜਾਨ ਗਵਾ ਗਏ।
ਮੈਂ ਬਸ ਦੀ ਵੈਬਸਾਈਟ ਤੇ ਜਾ ਕੇ ਨਾ ਬੀਸੀ ਦੇ ਨੰਬਰ ਦੇਖ ਰਿਹਾ ਸੀ, ਬੀਸੀ ਦੇ ਵਿੱਚ ਘੱਟੋ ਘੱਟ 915 ਅਜਿਹੇ ਵਿਅਕਤੀ ਨੇ ਹੂ ਡਾਇਡ ਵੇਟਿੰਗ ਫੋਰ ਸਰਜਰੀ, ਘੱਟੋ ਘੱਟ 3,448 ਅਜਿਹੇ ਨੇ ਹੂ ਡਾਇਡ ਵੇਟਿੰਗ ਫੋਰ ਅ ਡਾਇਗਨੋਸਟਿਕ ਸਕੈਨ। ਹੁਣ ਜਿਹੜੇ ਉਹ ਡੀਟੇਲਸ ਨੇ ਉਹ ਹਰ ਹੈਲਥ ਅਥਾਰਟੀ ਨੇ ਲੈਦੀ ਡੀਟੇਲ ਭੇਜੀ ਆ, ਹਰ ਇੱਕ ਦਾ ਰਿਪੋਰਟ ਕਰਨ ਦਾ ਤਰੀਕਾ ਵੱਖਰਾ। ਜਦ ਤੁਸੀਂ ਉਹ ਰਿਪੋਰਟਾਂ ਖੋਲਦੇ ਹੋ ਇੱਕੋ ਸੂਬੇ ਤੋਂ, ਦੇਖੋ ਇੱਕੋ ਸੂਬੇ ਦੇ ਹੈਲਥ ਸਿਸਟਮ ਦੇ ਨਾਲ ਸੰਬੰਧਿਤ ਰਿਪੋਰਟਾਂ ਇਹ ਜਾ ਰਹੀਆਂ ਨੇ। ਹੁਣ ਤੁਸੀਂ ਇਹ ਦੇਖੋ ਕਿ ਇਹ ਵੀ ਇੱਕ ਭਾਵੇਂ ਬਹੁਤ ਛੋਟੇ ਪੱਧਰ 'ਤੇ, ਪਰ ਇੱਕ ਜਿਹੜੀ ਡਿਸਕ੍ਰੇਪੈਂਸੀ ਹੈ ਨਾ ਕਿ ਡੇਟਾ ਦੀ ਰਿਪੋਰਟਿੰਗ ਕਿਵੇਂ ਕਰਨੀ ਹੈ, ਉਸ ਡੇਟਾ ਨੂੰ ਕੰਪਾਈਲ ਕਿਵੇਂ ਕਰਨਾ, ਉਹ ਹਰ ਹੈਲਥ ਅਥਾਰਟੀ ਦਾ ਡਾਕੂਮੈਂਟ ਤੁਸੀਂ ਜਦੋਂ ਪੜ੍ਹਦੇ ਹੋ, ਕਈਆਂ ਨੇ ਬਹੁਤ ਦੋ ਹਰਫੀ ਲਫ਼ਜ਼ਾਂ ਦੇ ਵਿੱਚ ਸਪਸ਼ਟ ਤੌਰ 'ਤੇ ਲਿਖਿਆ, ਕਈਆਂ ਨੇ ਇਹ ਜਾਣਕਾਰੀ ਇਹੋ ਜਿਹੇ ਗੁੰਝਲਦਾਰ ਤਰੀਕੇ ਨਾਲ ਪ੍ਰੋਵਾਈਡ ਕੀਤੀ ਹੈ ਕਿ ਤੁਹਾਨੂੰ ਮੱਥਾ ਮਾਰ ਕੇ ਸਮਝ ਨਹੀਂ ਆਉਂਦੀ ਵੀ ਤੁਸੀਂ ਕਹਿਣਾ ਕੀ ਜਾ ਰਹੇ ਹੋ।
ਇਹਨਾਂ ਨੇ ਦੱਸਿਆ, ਕਹਿੰਦੇ ਐਲਬਰਟਾ ਵਾਲੇ ਪਹਿਲਾਂ ਹੀ ਡੇਟਾ ਕਲੈਕਟ ਕਰਦੇ ਹੁੰਦੇ ਸੀ, ਹੁਣ ਉਹਨਾਂ ਨੇ ਕਿਹਾ ਸੀ ਇਹ ਡੇਟਾ ਕਲੈਕਟ ਕਰਨਾ ਹੀ ਬੰਦ ਕਰਤਾ, ਅਸੀਂ ਇਹਦਾ ਕੋਈ ਰਿਕਾਰਡ ਹੀ ਨਹੀਂ ਰੱਖਦੇ ਐਲਬਰਟਾ ਵਾਲੇ। ਅਤੇ ਵਿਜੇ ਜੀ ਇਹ ਨੰਬਰਸ ਹੈਰਾਨੀਜਨਕ ਤਾਂ ਹੈਗੇ ਹੀ ਨੇ, ਹੈਰਾਨ ਪਰੇਸ਼ਾਨ ਕਰਨ ਵਾਲੇ ਜ਼ਰੂਰ ਨੇ, ਪਰ ਜਦੋਂ ਤੁਸੀਂ ਇਹਦੇ ਨਾਲ ਇਹ ਚੀਜ਼ ਦੇਖੋ ਕਿ ਇਹ ਅਸੀਂ ਕਿਸੇ ਥਰਡ ਵਰਲਡ ਕੰਟਰੀ ਦੀ ਗੱਲ ਨਹੀਂ ਕਰ ਰਹੇ, ਕਿਸੇ ਅਫਰੀਕਨ ਕੰਟਰੀ ਦੀ ਗੱਲ ਨਹੀਂ ਹੋ ਰਹੀ, ਕੈਨੇਡਾ ਬਾਰੇ, G7 ਮੁਲਕ ਬਾਰੇ ਗੱਲ ਹੋ ਰਹੀ ਹੈ, ਉਹ ਮੁਲਕ ਜਿਹੜਾ ਪਿਛਲੇ ਸਾਲ $372 billion ਖਰਚਦਾ ਹੈਲਥ ਕੇਅਰ ਦੇ ਉੱਤੇ, $372 billion ਕੈਨੇਡੀਅਨ ਡਾਲਰਸ ਵਰ ਸਪੈਂਟ ਔਨ ਹੈਲਥ ਕੇਅਰ ਕੈਨੇਡਾ ਵਾਈਡ, ਅਤੇ ਉਹਦੇ ਬਾਵਜੂਦ ਜੇ 15,000 ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗਵਾ ਬੈਠਦੇ ਨੇ ਵੇਟਿੰਗ ਫੋਰ ਅ ਸਰਜਰੀ ਔਰ ਅ ਡਾਇਗਨੋਸਟਿਕ ਟੈਸਟ, ਦੈਟ ਸਿੰਪਲੀ ਕੈਨੋਟ ਬੀ ਜਸਟੀਫਾਈਡ।
15,000 ਤੋਂ ਜ਼ਿਆਦਾ ਲੋਕ, 15,000 ਤੋਂ ਜ਼ਿਆਦਾ ਲੋਕ ਉਹ ਵੀ ਹੋ ਜਦੋਂ ਕਿ ਬਹੁਤ ਇੱਕ ਵੱਡੀ ਪਾਪੂਲੇਸ਼ਨ ਦਾ ਹਿੱਸਾ ਉਸ ਗਿਣਤੀ ਦੇ ਵਿੱਚ ਸ਼ਾਮਲ ਨਹੀਂ ਆ ਜੇ, ਕਿਉਂਕਿ ਡੇਟਾ ਨਹੀਂ ਮੁਹੱਈਆ ਕਰਵਾਇਆ ਗਿਆ। ਕੁਡ ਬੀ ਕਲੋਜ਼ ਟੂ 28,000 ਵਾਸੂ ਜੀ, ਆ 372 billion ਬੜਾ ਇੰਪੋਰਟੈਂਟ ਨੰਬਰ ਆ ਜਿਹੜਾ ਸਿਰਫ ਪਿਛਲੇ ਸਾਲ ਦੇ ਵਿੱਚ ਕੈਨੇਡਾ 'ਚ ਹੈਲਥ ਕੇਅਰ 'ਤੇ ਖਰਚਿਆ ਗਿਆ, ਜੋ ਕਿ ਪਰ ਪਰਸਨ $9,054 ਬਣਦਾ। GDP ਦਾ ਲਗਭਗ 12.5% ਹਿੱਸਾ ਪਿਛਲੇ ਸਾਲ ਹੈਲਥ ਕੇਅਰ 'ਤੇ ਖਰਚਿਆ ਜਾਂਦਾ, ਅਤੇ ਉਹਦਾ ਨਤੀਜਾ ਕੀ ਆ ਕਿ ਘੱਟੋ ਘੱਟ ਲਗਭਗ 15,500 ਕੈਨੇਡੀਅਨਜ਼ ਇੰਤਜ਼ਾਰ ਸੂਚੀ 'ਤੇ ਹੀ ਦਮ ਤੋੜ ਗਏ।
ਇਹ ਕਿਵੇਂ ਡਿਫੈਂਡ ਕੀਤਾ,
ਕਿਵੇਂ ਡਿਫੈਂਡ ਕਰੋਗੇ?
ਸਾਡੇ ਵਿਜੇ ਜੀ ਕੈਨੇਡਾ ਦੇ ਵਿੱਚ ਤ੍ਰਾਸਦੀ ਇਹ ਹੈ ਕਿ ਜਦੋਂ ਵੀ ਕਿਸੇ ਪਬਲਿਕ ਪਾਲਿਸੀ ਬਾਰੇ ਗੱਲ ਹੁੰਦੀ ਆ, ਪੈਸਿਆਂ ਦੀ ਗੱਲ ਹੁੰਦੀ ਆ, ਕਿੰਨੇ ਪੈਸੇ ਖਰਚੇ ਗਏ। ਸੋ ਹੁਣ ਮਾਹਰ ਇਹ ਕਹਿਣ ਲੱਗ ਪਏ ਨੇ ਕਿ ਥਰੋਇੰਗ ਮੋਰ ਮਨੀ ਐਟ ਹੈਲਥ ਕੇਅਰ ਇਜ਼ ਨਾਟ ਦਾ ਆਨਸਰ, ਸਮਥਿੰਗ ਹੈਜ਼ ਟੂ ਚੇਂਜ।
ਵਾਸੂ ਜੀ, ਯੂਰਪ ਦੇ ਜਿਹੜੇ ਯੂਨੀਵਰਸਲ ਹੈਲਥ ਕੇਅਰ ਸਿਸਟਮ ਨੇ, ਜਿਹੜੇ ਕਿ ਜਿਹੋ ਜਿਹਾ ਸਿਸਟਮ ਆਪਣਾ ਇੱਥੇ ਕੈਨੇਡਾ 'ਚ ਆ, ਉਹਨਾਂ ਉਹ ਘੱਟ ਪੈਸਿਆਂ ਦੇ ਨਾਲ ਬਿਹਤਰ ਸੇਵਾਵਾਂ ਪ੍ਰਦਾਨ ਕਰ ਰਹੇ ਨੇ। ਇੱਥੇ ਕੈਨੇਡਾ ਦੇ ਵਿੱਚ ਸਾਡੇ ਤੋਂ ਕੀਤਾ ਨਹੀਂ ਜਾ ਰਿਹਾ। ਆਹ ਇੱਕ ਬੜੀ ਡਿਸਟਰਬਿੰਗ ਖਬਰ ਲੈਂਗਲੀ ਵਾਲੇ ਪਾਸਿਓਂ ਆਈ ਹੈ। ਲੈਂਗਲੀ ਹੌਸਪੀਟਲ ਦੇ ਐਮਰਜੈਂਸੀ ਰੂਮ ਦੇ ਵਿੱਚ ਕੰਮ ਕਰਨ ਵਾਲੀ ਇੱਕ ਡਾਕਟਰ, ਪਿਛਲੇ ਦਿਨੀ ਉਹਨਾਂ ਦੀ ਮੌਤ ਹੋਈ ਆ, ਅਤੇ ਇਹ ਦੱਸਿਆ ਗਿਆ ਕਿ ਮੌਤ ਤੋਂ ਪਹਿਲਾਂ ਬਿਮਾਰ ਹੋਣ ਦੇ ਬਾਵਜੂਦ ਉਹਨਾਂ ਨੇ ਲੈਂਗਲੀ ਦੇ ਹਸਪਤਾਲ ਦੇ ER ਦੇ ਵਿੱਚ ਸ਼ਿਫਟਸ ਲਗਾਈਆਂ ਸੀ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ, ਜਿਹੜੇ ਡਾਕਟਰਸ ਆਫ BC ਨੇ ਉਹ ਕਹਿੰਦੇ ਵੀ ਜਿਹੜੇ ਡਾਕਟਰ ਨੇ ਉਹਨਾਂ ਨੂੰ ਬੜਾ ਪ੍ਰੈਸ਼ਰ ਕੀਤਾ ਜਾਂਦਾ ਕਿ ਜੀ ਤੁਸੀਂ ਐਕਸਟਰਾ ਸ਼ਿਫਟ ਲੈ ਲਓ, ਤੁਸੀਂ ਓਵਰ ਟਾਈਮ ਕੰਮ ਕਰ ਲਓ। ਡਾਕਟਰਾਂ ਵਾਸਤੇ ਵੀ ਇੱਕ ਐਥੀਕਲ ਬਰਡਨ ਬਣ ਜਾਂਦਾ ਜਦੋਂ ਆਪਣੇ ਮੂਹਰੇ ਉਹ ਦਰਦ ਦੇ ਵਿੱਚ ਕੁਰਲਾਉਂਦੇ ਹੋਏ ਮਰੀਜ਼ ਨੂੰ ਵੇਖਦੇ ਨੇ, ਅਤੇ ਉਹਨਾਂ ਨੂੰ ਇਹ ਡਿਸਾਈਡ ਕਰਨਾ ਪੈਂਦਾ ਵੀ ਹੁਣ ਕਿਹਨੂੰ ਛੱਡੀਏ ਅਤੇ ਕਿਹਨੂੰ ਪਹਿਲਾਂ ਦੇਖੀਏ, ਅਤੇ ਜਦੋਂ ਮਰੀਜ਼ ਇੰਨੀ ਦੇਰ ਇੰਤਜ਼ਾਰ ਕਰ ਰਹੇ ਨੇ। ਸੋ ਡਾਕਟਰਾਂ ਵਾਸਤੇ ਡਾਕਟਰਸ ਆ ਓਵਰਵਰਕਡ,
ਉਹ ਆਪਣੀ ਬਿਮਾਰੀ ਨੂੰ ਓਵਰਲੁੱਕ
ਕਰਕੇ ਯੈਸ
ਪੇਸ਼ੈਂਟਸ ਦਾ ਧਿਆਨ ਰੱਖਣ ਅਤੇ ਮਤਲਬ ਉਹ ਉਹਨਾਂ ਦੀ ਚਲੋ ਕਹਿ ਲਾ ਵੀ ਇਹ ਗੱਲ ਉਹਨਾਂ ਦੀ ਬਹੁਤ ਇੱਕ ਉਹਨਾਂ ਦੀ ਕਹਿ ਲਓ
ਦਿਆਨਤਦਾਰੀ,
ਪਰ ਉਹ ਮਜਬੂਰ ਵੀ ਨੇ, ਉਹਨਾਂ ਨੂੰ ਤਾਂ ਕਰਨਾ ਪੈ ਰਿਹਾ
ਜੀ,
ਉਹਨਾਂ ਨੂੰ ਆਪਣੀ ਸਿਹਤ ਇਗਨੋਰ ਕਰਨੀ ਪੈ ਰਹੀ ਹੈ,
ਗਿਲਟ ਟ੍ਰੈਪ ਦੇ ਵਿੱਚ ਪਾ ਦਿੱਤਾ ਜਾਂਦਾ। ਦੇਖੋ ਅਸੀਂ ਵੀ ਪਹਿਲਾਂ ਵੀ ਇਹ ਗੱਲ ਕਰਦੇ ਹਾਂ ਕਿ ਜਿਹੜਾ ਡਾਕਟਰ ਜਦੋਂ ਤੁਸੀਂ ਡਾਕਟਰ ਬਣ ਜਾਂਦੇ ਹੋ, ਜਿਹੜੀ ਹਿਪੋਕ੍ਰੈਟਿਕ ਓਥ ਲੈਂਦੇ ਹੋ ਵੀ ਤੁਸੀਂ ਹੈ ਨਾ ਵੀ ਮਰੀਜ਼ ਦੀ ਸਿਹਤ ਨੂੰ ਪਹਿਲ ਦਿਓਗੇ, ਜਿਹੜੀ ਉਹ ਇੱਕੋ ਜਿਹੜਾ ਉਹਦਾ ਮੋਰਲ ਬਰਡਨ ਆ ਕਿ ਅਕਸਰ ਦੇਖੋ ਡਾਕਟਰ ਦੀ ਕਾਰਗੁਜ਼ਾਰੀ ਬਾਰੇ, ਡਾਕਟਰ ਦੇ ਕੰਮਕਾਜ ਬਾਰੇ ਇਹ ਗੱਲ ਕਈ ਵਾਰੀ ਕਹਿ ਦਿੱਤੀ ਜਾਂਦੀ, ਪ੍ਰੋਪਰਲੀ ਧਿਆਨ ਨਹੀਂ ਦਿੱਤਾ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹਰ ਪ੍ਰੋਫੈਸ਼ਨ ਦੇ ਵਿੱਚ, ਜ਼ਿਆਦਾਤਰ ਲੋਕ ਅਜਿਹੇ ਨੇ ਜਿਹੜੇ ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਨੇ, ਅਤੇ ਡਾਕਟਰਾਂ ਦੇ ਉੱਪਰ ਵੀ ਉਹ ਗੱਲ ਲਾਗੂ ਹੁੰਦੀ ਹੈ। ਵੈਨ ਯੂ ਸੀ ਕਿ ਤੁਸੀਂ ਆਪਣੇ ਮਰੀਜ਼ ਨੂੰ ਸਿਰਫ ਇਸ ਕਰਕੇ ਵਧੀਆ ਸਰਵਿਸ ਨਹੀਂ ਪ੍ਰਦਾਨ ਕਰ ਪਾ ਰਹੇ ਬਿਕਾਜ਼ ਆਫ ਦ ਵੇ ਦ ਸਿਸਟਮ ਇਜ਼, ਉਹ ਜਿਹੜੀ ਜੋਬ ਸੈਟਿਸਫੈਕਸ਼ਨ ਆ, ਜਾਂ ਡਾਕਟਰ ਬਣਨ ਤੋਂ ਬਾਅਦ ਜੇ ਬੰਦੇ ਨੂੰ ਜੋਬ ਸੈਟਿਸਫੈਕਸ਼ਨ ਨਹੀਂ ਆ, ਤਾਂ ਇਹ ਮੁਲਕ ਦੇ ਸਿਸਟਮ ਦੇ ਉੱਪਰ ਇੱਕ ਬਹੁਤ ਵੱਡੀ ਕਮੈਂਟਰੀ ਹੈ।
ਬਿਲਕੁਲ, ਡਾਕਟਰਸ ਪਰੇਸ਼ਾਨ ਨੇ, ਪੇਸ਼ੈਂਟਸ ਪਰੇਸ਼ਾਨ ਨੇ, ਸਾਰੇ ਪਰੇਸ਼ਾਨ ਨੇ, ਖਰਚੇ ਵੀ ਹੋ ਰਹੇ,
ਖਰਚੇ ਵੀ ਹੋ ਰਹੇ,
ਸਰਕਾਰਾਂ ਵੀ ਪਰੇਸ਼ਾਨ ਹੀ ਨੇ।
ਯੈਸ,
ਸੋ ਵਿਜੇ ਜੀ ਮੈਸੇਜ ਆਇਆ ਸਨੀ ਜੀ ਦਾ,
ਜੀ
ਕਹਿੰਦੇ ਇਸ ਡੇਟਾ ਸੈੱਟ ਦੇ ਵਿੱਚ ਇਹ ਵੀ ਗੱਲ ਨਾਲ ਜੋੜੋ ਵੀ ਕਿੰਨੇ ਸਾਰੇ ਲੋਕ ਨੇ ਜਿਹੜੇ ਜਿਹਨਾਂ ਦਾ ਇੱਥੇ ਟੈਸਟ ਨਹੀਂ ਹੁੰਦਾ, ਉਹ ਇੰਡੀਆ ਜਾ ਕੇ, US ਜਾ ਕੇ, ਜਾਂ ਕਿਤੇ ਹੋਰ ਕਿਸੇ ਜੁਰਿਸਡਿਕਸ਼ਨ ਵਿੱਚ ਜਾ ਕੇ ਆਪਣਾ ਇਲਾਜ ਕਰਾ ਕੇ ਆ ਜਾਂਦੇ।
ਯੈਸ,
ਤੇ ਉਹਨਾਂ ਨੂੰ ਫਿਰ ਵੇਟਿੰਗ ਲਿਸਟ ਚੋਂ ਕੱਢ ਦਿੱਤਾ ਜਾਂਦਾ, ਤੇ ਸੋ ਉਹਨਾਂ ਨੂੰ ਵੀ ਕਹਿੰਦੇ ਇਹਦੇ ਵਿੱਚ ਇਸ ਸੂਚੀ ਦੇ ਵਿੱਚ
ਇਹ ਗੱਲ ਬਿਲਕੁਲ ਠੀਕ ਆ ਉਹਨਾਂ ਦੀ,
ਬਹੁਤ ਸਾਰੇ ਲੋਕ ਨੇ ਜਿਹੜੇ ਬਾਹਰੋਂ ਜਾ ਕੇ ਇਲਾਜ ਕਰਾਉਂਦੇ।
ਇਹ ਗੱਲ, ਇਹ ਡੇਟਾ ਆਪਣੇ, ਕਿਉਂਕਿ ਅਜੇ ਤਾਂ ਇਹੀ ਡੇਟਾ ਨਹੀਂ ਪ੍ਰੋਪਰਲੀ ਕੰਪਾਈਲ ਹੋ ਰਿਹਾ। ਤੁਸੀਂ ਸੋਚੋ, ਕਹਿੰਦੇ ਵੀ ਬੰਦਾ ਹੁੰਦਾ ਕੀ ਕਿ ਫੋਨ ਵੱਜਦਾ ਤੇ ਉਹ ਕਹਿੰਦੇ ਜੀ ਫਲਾਨੇ ਬੰਦੇ ਨੂੰ ਤੁਸੀਂ ਜਿਹੜੇ ਉਹ ਵੇਟ ਲਿਸਟ ਤੇ ਸੀਗੇ ਉਹਨਾਂ ਨੂੰ ਵੇਟ ਲਿਸਟ ਤੋਂ ਹਟਾ ਦਿਓ। ਉਹ ਪੁੱਛਣਗੇ ਕਿਉਂ? ਕਹਿੰਦੇ ਬੰਦੇ ਦੀ ਡੈਥ ਹੋ ਗਈ, ਤੇ ਉਹ ਜਿਹੜਾ ਸਟਾਫ ਮੈਂਬਰ ਆ ਉਹ ਉੱਥੋਂ ਉਸ ਸੂਚੀ ਦੇ ਵਿੱਚੋਂ ਬੰਦੇ ਦਾ ਨਾਮ ਮਨਫੀ ਕਰ ਦਿੰਦਾ ਕਿ ਦਿਸ ਇਜ਼ ਨਾਟ ਹਾਊ ਥਿੰਗ ਸ਼ੁੱਡ ਬੀ ਡਨ। ਸਾਡੇ ਵਾਸਤੇ ਇੱਕ ਬਹੁਤ ਵੱਡਾ ਕੰਸਰਨ ਹੈ ਅਤੇ ਕੋਈ ਨਵੀਂ ਗੱਲ ਨਹੀਂ ਆ। ਦਰਦ ਇਸ ਗੱਲ ਦਾ ਹੁੰਦਾ, ਦੁੱਖ ਇਸ ਗੱਲ ਦਾ ਹੁੰਦਾ ਵੀ ਇਹ ਗੱਲ ਤੇ ਵਾਸੂ ਜੀ ਘੱਟੋ ਘੱਟ ਜੇ ਜ਼ਿਆਦਾ ਨਹੀਂ ਪਿਛਲੇ 10 ਸਾਲ ਤੋਂ ਚੱਲਦੀ ਪਈ ਆ। ਐਂਡ ਇਨ 10 ਈਅਰਸ ਆਫਟਰ ਹੈਵਿੰਗ ਸਪੈਂਟ $372 billion ਇਨ ਜਸਟ 1 ਈਅਰ ਔਨ ਹੈਲਥ ਕੇਅਰ, ਸਾਡੇ ਜਿਹੜੇ ਨਤੀਜੇ ਨੇ ਉਹ ਇਹੋ ਜਿਹੇ ਨੇ। ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ, ਹੈਵ ਅ ਨਾਈਸ ਰੈਸਟ ਆਫ ਦ ਸ਼ੋਅ।
ਯੂ ਟੂ, ਵੈਲ ਯੂ ਹੈਵ ਅ ਨਾਈਸ ਰੈਸਟ ਆਫ ਦ ਡੇ ਐਂਡ ਦੈਨ ਹੈਵ ਅ ਨਾਈਸ ਸ਼ੋਅ ਇਨ ਦੀ ਈਵਨਿੰਗ।
ਥੈਂਕ ਯੂ ਵਿਜੇ ਜੀ।